गुरबाणी सुन मैल गुवाए गुरबाणी सुन मैल गुवाए सहज हर नाम मन वसाए सहज हर नाम मन वसाए सहज हर नाम मन वसाए सहज हर नाम मन बसाए सहज हर नाम मन बसाए गुरबाणी सुन मैल गुवाए गुरबाणी सहज हर नाम मन बसाए सहज हर नाम मन बसाए जी गुरबाणी सुन मैल गुवाए गुरबाणी सुन मैल गुवाए वाहे गुरु वाहे गुरु वाहे गुरु वाहे गुरु वाहे गुरु वाहे गुरु वाहेगुरु 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 जी गुरबाणी सुन मैल गुवाए गुरबाणी सुन मैल गुवाए जो हर सेवै तिन बल जावो जो हर सेवै तिन बल जावो
जो हर सेवै
तिन
बल जावो
तिन हृदय साथ सच्चा मुख नाओ तिन हृदय साथ सच्चा मुख नाओ जो हर सेवै तिन बल जावो
जो हर सेवै तिन बल
जो हर सेवै तिन बल जावो
जो हर सेवै तिन बल जावो
तिन हृदय साच सच्चा मुख नावो तिन हृदय साच सच्चा मुख नाम जी ਗੁਰਬਾਣੀ ਸੋਣਾ ਮੈਲ ਗੁਵਾਏ ਸਹਿਜ ਹਰ ਨਾਮ ਮਨ ਵਸਾਏ ਸਹਿਜ ਹਰ ਨਾਮ ਮਨ ਵਸਾਏ ਗੁਰਬਾਣੀ ਸੁਣ ਮੈਲ ਗੁਵਾਏ ਸਾਚੋ ਸਾਚ ਸੰਭਾਲਿਓ ਦੁੱਖ ਜਾਏ
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 ਸਾਚੇ ਸ਼ਬਦ ਵਸੈ ਮਨ ਆਏ ਸਾਚੇ ਸ਼ਬਦ ਵਸੈ ਮਨ ਆਏ
ਸਾਚੇ ਸ਼ਬਦ ਵਸੈ ਮਨ ਆਏ ਸਾਚੇ ਸ਼ਬਦ ਵਸੈ ਮਨ ਆਏ
ਸਾਚੋ ਸਾਚ ਸੰਭਾਲਿਓ ਦੁੱਖ ਜਾਏ
ਸਾਚੋ ਸਾਚ ਸੰਭਾਲਿਓ ਦੁੱਖ ਜਾਏ
ਜੀ ਸਾਚੇ ਸ਼ਬਦ ਵਸੈ ਮਨ ਆਏ
ਸਾਚੇ ਸ਼ਬਦ ਵਸੈ ਮਨ ਆਏ
ਜੀ ਗੁਰਬਾਣੀ ਸੁਣਾ ਮੈਲ ਗੁਵਾਏ ਗੁਰਬਾਣੀ ਸੁਣਾ ਮੈਲ ਗਵਾਏ ਸਹਿਜ ਹਰ ਨਾਮ ਮਨ ਵਸਾਏ ਸਹਿਜ ਹਰ ਨਾਮ ਮਨ ਵਸਾਏ ਸਹਿਜ ਹਰ ਨਾਮ ਮਨ ਵਸਾਏ
ਸਹਿਜ ਹਰ ਨਾਮ ਮਨ ਵਸਾਏ
ਜੀ ਗੁਰਬਾਣੀ ਸੁਣਾ ਮੈਲ ਗੁਵਾਏ ਕੁਸਤ ਤ੍ਰਿਸ਼ਨਾ ਅਗਨ ਬੁਝਾਏ
ਕੂੜ ਕੁਸਤ ਤ੍ਰਿਸ਼ਨਾ ਬੁਝਾਏ
ਕੂੜ ਕੁਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸਾਤ ਸਹਿਜ ਸੁਖ ਪਾਏ
ਅੰਤਰ ਸਾਤ ਸਹਿਜ ਸੁਖ
ਅੰਤਰ ਸਾਤ ਸਹਿਜ ਸੁਖ ਪਾਏ
ਅੰਤਰ ਸਾਤ ਸਹਿਜ ਸੁਖ ਪਾਏ
ਗੁਰ ਕੈ ਪਾਣੇ ਚੱਲੇ ਆਪ ਜਾਏ
ਗੁਰ ਕੈ ਪਾਣੇ ਚੱਲੇ ਤਾਂ ਆਪ ਜਾਏ
ਗੁਰ ਕੈ ਪਾਣੇ ਚੱਲੇ ਤਾਂ ਆਪ ਜਾਏ
ਗੁਰ ਕੈ ਪਾਣੇ ਚੱਲੇ
ਸਾਚ ਮਹਿਲ ਪਾਏ ਆ हर गुण गाए, साच महल पाए,
हर गुण गाए,
जी साच महल पाए, हर गुण गाए,
साच महल पाए,
गुरबाणी सोना मैल बुआए,
गुरबाणी सोना मैल बुआए,
सहज हर नाम मन वसाए,
सहज हर
गुरबाणी सुन मैल बुआए,
गुरबाणी सुन मैल बुआए,
वाहिगुरु 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 वाहिगुरु। वाहिगुरु 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 वाहिगुरु। गुर के पाणे चले ता आप जाए, साच महल पाए, हर गुण गाए, साच महल पाए, हर गुण गाए, ना शब्द बूझे ना जाने बाणी, मन मुख अंधे दुख बिहानी, सतगुर पेटे ता सुख पाए, हौ मैं विचों ठाकुर हाए, तिसनू कहिए दाता एक सोए, कृपा करे शब्द मिलावा होए, मिल प्रीतम साचे गुण गावा,
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 जी नानुक साचे चाचा पावा
नानक साचे
साचा पावा जी गुरबाणी सुन मैं लुकवाए गुरबाणी सहज हर नाम मन वसाए सहज हर नाम मन वसाए जी सहज हर नाम मन वसाए सहज हर नाम मन वसाए गुरबाणी सुन मैं लुकवाए
गुरबाणी सुन
की मैं लुकवाए ਜਿਹੜੀ ਸੰਗਤ ਨਮਸਕਾਰ ਕਰ ਰਹੀ ਹੈ ਜਲਦੀ ਜਲਦੀ ਨਮਸਕਾਰ ਕਰੋ ਸੋ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ ਆਓ ਆਪਾਂ ਇਕਾਗਰਤਾ ਬਣਾ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਬੇਮਾਨਾ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਹ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ ਨੌਵੇਂ ਪਾਤਸ਼ਾਹ ਕਹਿੰਦੇ ਹੈ ਕਹਿੰਦੇ ਜਦੋਂ ਕੋਈ ਮਨੁੱਖ ਗਿਆਨ ਲੈ ਕੇ ਸਮਝ ਲੈ ਕੇ ਅਕਲ ਲੈ ਕੇ ਪਰਮਾਤਮਾ ਵਿੱਚ ਇਕਮਿਕ ਹੋ ਜਾਂਦਾ ਹੈ ਆਪਾਂ ਸਾਰੇ ਹੈ ਰੱਬ ਵਿੱਚ ਇਕਮਿਕ ਹੀ ਹਾਂ ਕੁਦਰਤ ਦੇ ਵਿੱਚ ਅਸੀਂ ਜੁੜੇ ਹੋਏ ਹਾਂ ਕੁਦਰਤ ਦੇ ਨਾਲ ਅਸੀਂ ਅਟੈਚ ਹਾਂ ਪਰ ਸੁਰਤ ਕਰਕੇ ਅਸੀਂ ਟੁੱਟੇ ਹੋਏ ਹਾਂ ਦੂਰ ਮਹਿਸੂਸ ਕਰਦੇ ਤੇ ਜਦੋਂ ਸਾਡੇ ਮਨ ਨੂੰ ਸਾਡੀ ਸੁਰਤ ਨੂੰ ਗਿਆਨ ਦੇ ਥੌੜੇ ਵੱਜਦੇ ਹੈ ਸਮਝ ਪੈਂਦੀ ਹੈ ਫਿਰ ਉਹ ਜਿਹੜਾ ਅਸੀਂ ਦੋ ਮਹਿਸੂਸ ਕਰਦੇ ਹਾਂ ਵੀ ਕੁਦਰਤ ਹੋਰ ਹੈ ਮੈਂ ਹੋਰ ਹਾਂ ਰੱਬ ਹੋਰ ਹੈ ਮੈਂ ਹੋਰ ਹਾਂ ਫਿਰ ਸਮਝ ਪੈ ਜਾਂਦੀ ਹੈ ਵੀ ਇੱਕ ਹੀ ਪਰਮਾਤਮਾ ਹੈ ਸਾਰੇ ਉਹਦਾ ਰੂਪ ਨੇ ਤੇ ਮੈਂ ਵੀ ਉਸੇ ਦਾ ਹੀ ਰੂਪ ਹਾਂ ਮੈਂ ਤੇ ਰੱਬ ਦੋ ਨਹੀਂ ਹਾਂ ਰੱਬ ਹੀ ਹੈ ਤੇ ਮੈਂ ਉਸੇ ਦਾ ਇੱਕ ਛੋਟਾ ਜਿਹਾ ਪਾਰਟ ਹਾਂ ਹਿੱਸਾ ਹੈ ਸਾਰੇ ਹੀ ਇੱਦਾਂ ਪਰ ਨਾ ਸਮਝੀ ਕਰਕੇ ਆਪੋ ਆਪਣਾ ਸੀ ਨਾਮ ਬਣ ਵੀ ਮੇਰਾ ਨਾਮ ਫਲਾਣਾ ਸਿੰਘ ਹੈ ਫਲਾਣਾ ਆਪੋ ਆਪਣਾ ਸੀ ਆਪਣੀ ਇੱਕ ਹੋਂਦ ਬਣਾ ਕੇ ਬੈਠੇ ਹਾਂ ਉਹ ਹੋਂਦ ਸਾਡੇ ਮਾਇੰਡ ਵਿੱਚ ਬਣੀ ਹੋਈ ਹੈ ਸਾਡੇ ਮਨ ਵਿੱਚ ਸਾਡੀ ਆਪਣੀ ਇੱਕ ਹੋਂਦ ਬਣ ਗਈ ਹੈ ਪਰ ਹੈ ਅਸਲ ਵਿੱਚ ਰੱਬ ਦੀ ਹੋਂਦ ਇੱਕ ਹੀ ਹੈ ਅਸੀਂ ਉਹਦਾ ਪਾਰਟ ਹਾਂ ਸਾਡੀ ਉਹਦੇ ਬਿਨਾਂ ਕੋਈ ਆਪਣੀ ਹਸਤੀ ਸਾਡੀ ਹੋਂਦ ਹੈ ਨਹੀਂ ਉਹ ਹੈ ਤੇ ਅਸੀਂ ਹਾਂ ਨਹੀਂ ਤੇ ਅਸੀਂ ਕੁਛ ਹੈ ਹੀ ਨਹੀਂ ਸਾਰਿਆਂ ਦੀ ਹੋਂਦ ਉਸੇ ਕਰਕੇ ਹੈ ਤੇ ਜਦੋਂ ਇਹ ਗੱਲ ਸਮਝ ਪੈਂਦੀ ਹੈ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ ਉਹਨਾਂ ਨੂੰ ਇਹ ਮੈਥਡ ਸਮਝ ਆਉਂਦਾ ਹੈ ਮੈਥਡ ਤਰੀਕਾ ਢੰਗ ਜੁਗਤੀ ਇਹ ਟਕਨੀਕ ਉਹਨਾਂ ਨੂੰ ਸਮਝ ਆਉਂਦੀ ਹੈ ਜਿਹੜੇ ਗਿਆਨ ਲੈਂਦੇ ਹੈ ਸਮਝ ਵਾਲੇ ਪਾਸੇ ਤੁਰਦੇ ਹੈ ਫਿਰ ਕਹਿੰਦੇ ਉਹ ਇੱਦਾਂ ਦੇ ਬਣ ਜਾਂਦੇ ਆ ਫਿਰ ਦੁੱਖ ਵਿੱਚ ਦੁੱਖ ਨਹੀਂ ਮਹਿਸੂਸ ਕਰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਹੈ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਉਹਨਾਂ ਲਈ ਸੋਨਾ ਤੇ ਮਿੱਟੀ ਇੱਕੋ ਜਿਹੀ ਹੈ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਨਾ ਨਿੰਦਿਆ ਦੀ ਪਰਵਾਹ ਨਾ ਉਸਤਤ ਦੀ ਨਾ ਲੋਭ ਨਾ ਮੋਹ ਕੋਈ ਚੀਜ਼ ਉਹਨਾਂ ਦੇ ਨੇੜੇ ਨਹੀਂ ਆ ਸਕਦੀ ਉਹਨਾਂ ਦੀ ਸੁਰਤ ਦੇ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਨਾ ਬਹੁਤੇ ਖੁਸ਼ ਹੁੰਦੇ ਹੈ ਨਾ ਬਹੁਤੇ ਸੋਗ ਵਿੱਚ ਜਾਂਦੇ ਹੈ ਕੋਈ ਇੱਛਾ ਨਹੀਂ ਰੱਖਦੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ ਦੁਨੀਆਂ ਤੋਂ ਕੋਈ ਆਸ ਨਹੀਂ परमात्मा नू हर पासे महसूस करदे है, फील करदे है, उहदे निजमां मुताबक चलदे है, अपने फर्ज निभाउंदे है, अपनी ड्यूटी निभाउंदे है। नह निंदिया नह उस्तत जाके लोभ मोह अवैमाना, हरख सोग ते रह न्यारो नाहे मान अपमाना, आसा मनसा सगल त्यागे जगते रह निराशा, काम क्रोध जह परसै नाहिन तहं कंट ब्रह्म निवासा। काम क्रोध कहिंदे उहनां दे नेड़े आ नहीं सकदे, मतलब सुरत दे नेड़े नहीं आउंदे, वधन नहीं देंदे। भाविक ते कुदरती एनर्जी सारयां दे विच ही रब ने पैदा कीती है, उहनूं तुसीं खत्म नहीं कर सकते, चाहे वह काम है चाहे वह क्रोध है। ये चीजां परमात्मा ने एनर्जी बनाई है, इहनूं तुसीं डायरेक्शन इहदी चेंज कर सकते हो, रूपांतरण कर सकते हैं, इहनूं खत्म नहीं कर सकते। यह एनर्जी खत्म नहीं हुंदी, इहदी डायरेक्शन बदल सकती है। चलो ये टॉपिक बड़ा लंबा है, पर आओ आपां थोड़ा चिर पहला शब्द पढ़िए, फिर रल के विचार करिए। आने वाली संगत जिथे जिथे जगह मिले प्यार नाल सजी जाओ, ते नाल नाल सारे वीर भरा भैणा सारे पढ़ियो भी पाई, उन्ना चिर ही फर्क रहना जिन्ना चिर अड अड महसूस करांगे। ते जदों उहनूं महसूस करदे रहे, उहदे बारे जाणदे रहे, उहदे नाल जुड़ गए, फिर अपनी जिहड़ी होंद है हस्ती है खत्म हो जांदी साडे माइंड विच्चों। कबीर तूं तूं करता तूं हुआ, तूं तूं करता तूं हुआ, तूं तूं करता तूं करता तू हुआ। पढ़ो तुम तुम
करता तू हुआ, तू तू करता तू हुआ,
तू तुम करता तू हुआ, तू तुम करता तू मुझ में रहा न हो, मुझ में रहा न हो,
तुम करता तू ਹੋਆ ਤੂੰ ਤੂੰ ਕਰਤਾ
ਤੂੰ ਤੂੰ ਕਰਤਾ
ਜਬ ਆਪਾਂ ਪਰਕਾ ਮਿਟ ਗਿਆ ਪਰ ਕਾਵਾ ਮਿਟ ਗਿਆ
ਆਪਾ ਪਰ ਮਿਟ ਗਿਆ
ਜਦ ਦੇਖੋ ਤਤ ਤੋਂ ਜਦ ਦੇਖੋ ਤਤ ਤੋਂ
ਜਦ ਦੇਖੋ ਤਤ ਤੋਂ
ਜਤ ਦੇਖੋ ਤਤ ਤੂੰ ਜਤ ਦੇਖੋ ਤਤ ਤੂੰ
ਜਤ ਦੇਖੋ ਤਤ ਤੂੰ ਜਤ ਦੇਖੋ ਤਤ ਹਮ ਹੋਤੇ ਤਬ ਤੂੰ ਨਾਹੀ ਜਬ ਹਮ ਹੋਤੇ ਤਬ ਤੂੰ ਨਾਹੀ ਜਬ ਹਮ ਹੋਤੇ ਤਬ ਤੂੰ ਨਾਹੀ अब तो है मैं नहीं, अब तो है मैं नहीं,
अब तू ही मैं नहीं, अब तू ही मैं नहीं,
जब हम होते तब तू नहीं, जब हम होते तब तू नहीं,
जब हम होते तब तू, जब हम होते तब तू नहीं,
वाहेगुरु 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 वाहेगुरु,
जब हम तब तू अनल अगम जैसे लहर में उदन, जल केवल जल क्या कहिए, थम ऐसा जैसा मानिए, होए तो एक सिंहासन सोया, सुपने पिखारी अक्षत राम बिछरत दुख पाया, सोगत पई हमारी, राजपुयंग परसं जैसे है, अब कछ मर्म जनाया, अनक कटक ਸਭ ਕਹਿੰਦੇ ਸਰਬੇ ਇੱਕ ਅਨੇਕੇ ਸੁਆਮੀ ਸਭ ਘਟ ਭੋਗਵੇ ਸੋਈ ਰਬਦਾਸ ਹੱਥ ਪਹਿਨੇ ਨੇ ਸਹਿਜ ਹੋਏ
ਅਬ ਤੋਂ ਹੀ ਮੈਂ ਨਹੀਂ ਅਬ ਤੋਂ ਹੀ ਮੈਂ ਨਹੀਂ
ਅਬ ਤੋਂ ਹੀ ਮੈਂ ਨਹੀਂ ਅਬ ਤੋਂ ਹੀ ਮੈਂ ਨਹੀਂ
ਜਬ ਹਮ ਹੋਤੇ ਤਬ ਤੂੰ ਨਾ ਜਬ ਹਮ ਹੋਤੇ ਤਬ ਤੂੰ ਨਹੀਂ
ਜਬ ਹਮ ਹੋਤੇ ਤਬ ਤੂੰ ਨਹੀਂ ਜਬ ਹਮ ਹੋਤੇ ਤਬ ਤੂੰ ਨਹੀਂ
ਜਬ ਹਮ ਹੋਤੇ ਤਬ ਤੂੰ ਨਹੀਂ ਜਬ ਹਮ ਹੋਤੇ ਤਬ ਤੂੰ ਨਹੀਂ
ਜਬ ਹਮ ਹੋਤੇ ਤਬ ਤੂੰ ਨਹੀਂ ਜਬ ਹਮ ਹੋਤੇ ਤਬ ਤੂੰ ਨਹੀਂ
ਵਾਹਿਗੁਰੂ 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 Vaheguru, Vaheguru,
Vaheguru, Vaheguru, Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru.
जब हम होते तब तू नाही, जब हम होते तब तू नाही,
जब हम होते तब तू नाही, जब हम होते तब तू नाही,
जब हम होते तब तू नाही, जब हम होते तब तू नाही,
अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं,
अब तू ही मैं नहीं, अब तू ही मैं नहीं, अब तू ही मैं नहीं, अब तू ही मैं,
पढ़ो पढ़ो, अब तू ही मैं नहीं, अब तू ही मैं नहीं, बोलो, ओ अब तू ही मैं, अब तू ही मैं नहीं, अब तू ही मैं नहीं, अब तू ही मैं नहीं,
ओ अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं,
अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं,
हाँ जब हम होते तब तू नहीं, जब हम होते तब तू नहीं,
जब हम होते तब तू नाही, जब हम होते तब तू नाही,
जब हम होते तब तू नाही, जब हम होते तब तू नाही,
आओ जी सारे सब तो पहला गुरफते दी सांझ करिए, कोई रसना वांझी ना रवे, ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੂਸਰੇ ਦਿਨ ਤੀਸਰੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਦੂਰੋਂ ਨੇੜਿਓਂ ਚੱਲ ਕੇ ਬਹੁਤ ਸਾਰੇ ਵੀਰ ਭੈਣਾਂ ਬਾਹਰਲੇ ਸ਼ਹਿਰਾਂ ਵਿੱਚੋਂ ਵੀ ਆਏ ਹੋਏ ਹਨ, ਹੋਰ ਸਟੇਟਾਂ ਵਿੱਚੋਂ ਵੀ ਆਏ ਹਨ। ਸਭ ਨੂੰ ਜੀ ਆਇਆਂ ਨੂੰ ਇੱਕ ਗੱਲ ਜੋ ਕਿ ਮੈਂ ਨੋਟ ਕੀਤੀ ਹੈ ਇੱਥੇ ਕਿ ਬੜੇ ਧਿਆਨ ਨਾਲ ਜਿਹੜੇ ਇੱਥੋਂ ਦੇ ਪੱਕੇ ਵਸਨੀਕ ਹਨ ਜਾਂ ਇੱਥੋਂ ਦੇ ਬੋਰਨ ਨੇ, ਜਿਹੜੇ ਜਦੋਂ ਕੋਈ ਗੱਲ ਕਰਦਾ ਤਾਂ ਬਹੁਤ ਧਿਆਨ ਨਾਲ ਸੁਣਦੇ ਆ। ਸਾਰੀ ਦੁਨੀਆ ਵਿੱਚ ਮੈਂ ਗਿਆ ਪ੍ਰੋਗਰਾਮ ਕਰਨ ਕਰਕੇ, ਪਰ ਇੱਕ ਚੀਜ਼ ਜਿਹੜੀ ਇੱਥੇ ਖਾਸ ਹੈ ਉਹ ਇਹ ਹੈ ਕਿ ਪੂਰਾ ਕੰਸਨਟ੍ਰੇਟ ਕਰਕੇ ਪੂਰਾ ਇਕਾਗਰ ਹੋ ਕੇ ਸੁਣਦੇ ਆ। ਇਹ ਮੈਂ ਇੱਥੇ ਪਹਿਲੀ ਵਾਰੀ ਗੱਲ ਵੇਖੀ ਹੈ। ਵੇਲੇ ਨਾਲ ਆ ਕੇ ਬੈਠਣਾ, ਫਿਰ ਪੂਰੀ ਸਮਾਪਤੀ ਤੱਕ ਬੈਠੇ ਰਹਿਣਾ, ਫਿਰ ਕਈ ਸਰੋਤੇ ਮੈਂ ਵੇਖਿਆ ਇੱਦਾਂ ਨਹੀਂ ਵੇਖਦੇ ਕੌਣ ਆਇਆ, ਬਸ ਇੱਦਾਂ ਕੋਸ਼ਿਸ਼ ਕਰ ਰਹੇ ਹੁੰਦੇ ਵੀ ਸਮਝ ਆ ਜਾਏ ਕੁਛ। ਜਿਨ੍ਹਾਂ ਨੂੰ ਸਮਝ ਨਹੀਂ ਵੀ ਆਉਂਦੀ ਉਹ ਆਪਣਾ ਦਿਮਾਗ ਇੱਦਾਂ ਕੋਸ਼ਿਸ਼ ਕਰਦੇ ਵੀ ਸਾਡੇ ਸਮਝ ਆਵੇ। ਇਹ ਬਹੁਤ ਚੰਗੀ ਗੱਲ ਔਰ ਬਹੁਤ ਜ਼ਰੂਰੀ ਗੱਲ ਹੈ। ਜਿਹੜਾ ਬੰਦਾ ਧਿਆਨ ਲਾ ਕੇ ਸੁਣਦਾ ਹੈ ਉਸੇ ਦਾ ਮਨ ਪੀ ਰਿਹਾ। ਕੱਲ੍ਹ ਆਪਾਂ ਗੱਲ ਕਰਦੇ ਸੀ ਨਾ ਵੀ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਹਰ ਪਾਸੇ ਗਿਆਨ ਦਾ ਮੀਂਹ ਪੈ ਰਿਹਾ ਭਾਈ। ਪਰਮਾਤਮਾ ਹਰ ਪਾਸੇ ਹੈ ਤੇ ਪਰਮਾਤਮਾ ਦਾ ਗਿਆਨ ਵੀ ਹਰ ਪਾਸੇ ਹੈ। ਤੇ ਜਦੋਂ ਅਸੀਂ ਇਕਾਗਰਤਾ ਨਾਲ ਸਮਝਣਾ ਚਾਹੁੰਦੇ ਹਾਂ ਨਾ, ਅਸੀਂ ਪੀਣਾ ਚਾਹੁੰਦੇ ਹਾਂ, ਸਾਡਾ ਭਾਂਡਾ ਸਿੱਧਾ ਹੈ, ਇਹਨੂੰ ਖੋਲੋ ਮਾੜਾ ਜਿਹਾ, ਤੇ ਫਿਰ ਬੜੀ ਅੰਮ੍ਰਿਤ ਦੀ ਵਰਖਾ ਹਰ ਪਾਸੇ ਹੋ ਰਹੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਸ ਕਰਕੇ ਮਨ ਸਾਡਾ ਪੀਵੇਗਾ ਤੇ ਤਾਂ ਹੀ ਸਾਡਾ ਮਨ ਮਜ਼ਬੂਤ ਹੋਏਗਾ। ਅਸਲੀ ਅੰਮ੍ਰਿਤ ਕਿੰਨਾ ਨੇ ਛਕਿਆ? ਜਿਨ੍ਹਾਂ ਗੁਰਬਾਣੀ ਮਨ ਭਾਈ ਆ, ਜਿਨ੍ਹਾਂ ਨੂੰ ਗੁਰਬਾਣੀ ਪਸੰਦ ਆ ਗਈ, ਜਿਨ੍ਹਾਂ ਨੂੰ ਗੁਰਬਾਣੀ ਦੇ ਬਚਨ ਚੰਗੇ ਲੱਗਦੇ ਹੈ, ਅੰਮ੍ਰਿਤ ਛਕ ਛਕੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੇ ਅੰਮ੍ਰਿਤ ਛਕਿਆ। ਜਿਹੜਾ ਦਾ ਮਨ ਅੰਮ੍ਰਿਤ ਪੀਂਦਾ ਨਹੀਂ, ਗਿਆਨ ਲੈਣਾ ਨਹੀਂ ਚਾਹੁੰਦਾ, ਉਹ ਕੋਈ ਅੰਮ੍ਰਿਤ ਨਹੀਂ ਛਕਿਆ, ਭਾਵੇਂ ਕਿਰਪਾਨ ਪਾਈ ਫਿਰਨ। ਖੰਡੇ ਦੀ ਪੌਲ ਲੈ ਕੇ ਵੀ ਉਹ ਨਗੁਰੇ ਹੈ ਜਿਨ੍ਹਾਂ ਦਾ ਮਨ ਅੰਮ੍ਰਿਤ ਨਹੀਂ ਪੀਂਦਾ। ਅੰਮ੍ਰਿਤ ਛਕਣਾ ਅਸਲ ਵਿੱਚ ਗਿਆਨ ਅੰਮ੍ਰਿਤ ਮਨ ਪੀਵੇ, ਇਹ ਬੜਾ ਜ਼ਰੂਰੀ ਹੈ। ਮਨ ਪੀਵੇ ਗਿਆਨ ਅੰਮ੍ਰਿਤ, ਤਾਂ ਕਰਕੇ ਸਾਡਾ ਸਾਰਿਆਂ ਦਾ ਗੁਰੂ ਹੈ ਜਿਹੜਾ, ਉਹ ਹੈ ਜੀ ਗਿਆਨ। ਮੈਂ ਤੁਹਾਡੇ ਤੋਂ ਪੁੱਛਦਾ, ਮੈਂ ਹਰ ਸਟੇਜ 'ਤੇ ਹੀ ਪੁੱਛਦਾ, ਸਿੱਖਾਂ ਦਾ ਗੁਰੂ ਦੇਹ ਹੈ ਕਿ ਗਿਆਨ? ਬੋਲੋ, ਗਿਆਨ। ਤੇ ਗੁਰੂ ਵਾਲਾ, ਗੁਰੂ ਦਾ ਅਰਥ ਹੈ ਜੀ ਗਿਆਨ। ਗੁਰੂ ਦਾ ਅਰਥ ਹੁੰਦਾ ਗਿਆਨ, ਹਨੇਰੇ ਵਿੱਚ ਚਾਨਣ ਕਰਨ ਵਾਲਾ, ਪ੍ਰਕਾਸ਼ ਕਰਨ ਵਾਲਾ। ਗੁਰੂ ਦਾ ਮਤਲਬ ਹੁੰਦਾ ਗਿਆਨ ਤੇ ਗੁਰੂ ਵਾਲਾ। ਹੁਣ ਇਹਨੂੰ ਕਰੋ ਅਰਥ, ਦੇਖੋ ਸਮਝੋ। ਗੁਰੂ ਮਤਲਬ ਗਿਆਨ, ਗੁਰੂ ਵਾਲਾ ਮਤਲਬ ਗਿਆਨ ਵਾਲਾ, ਗਿਆਨਵਾਨ। ਜਿਹੜਾ ਗਿਆਨਵਾਨ ਹੈ ਉਹ ਗੁਰੂ ਵਾਲਾ ਹੈ, ਤੇ ਜਿਹਨੂੰ ਸਾਰੀ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ ਉਹ ਗੁਰੂ ਵਾਲਾ ਨਹੀਂ ਹੈ। ਹੁਣ ਗੱਲ ਨੂੰ ਚੰਗੀ ਤਰ੍ਹਾਂ ਸਮਝਿਓ। ਦੁਨੀਆਂ ਵਿੱਚ ਜਿੱਥੇ ਵੀ ਕੋਈ ਗਿਆਨਵਾਨ ਹੈ ਉਹ ਗੁਰੂ ਵਾਲਾ ਹੈ, ਚਾਹੇ ਉਹ ਕੋਈ ਚੀਨਾ ਹੈ, ਚਾਹੇ ਕੋਈ ਗੋਰਾ ਹੈ, ਚਾਹੇ ਕੋਈ ਕਾਲਾ ਹੈ, ਚਾਹੇ ਅਮੈਰੀਕਾ ਦਾ ਬੋਰਨ ਹੈ, ਚਾਹੇ ਉਹ ਕੈਨੇਡਾ 'ਚ ਜੰਮਿਆ ਹੈ, ਚਾਹੇ ਕਿਤੇ ਜੰਮਿਆ, ਉਹ ਗੁਰੂ ਵਾਲਾ ਹੈ। ਕੌਣ ਹੈ ਜੀ ਗੁਰੂ ਵਾਲਾ? ਗਿਆਨਵਾਨ, ਗਿਆਨ ਵਾਲਾ, ਸਮਝ ਵਾਲਾ, ਜਿਹਨੂੰ ਜ਼ਿੰਦਗੀ ਜਿਉਣ ਦਾ ਚੱਜ ਹੈ। ਗਿਆਨ ਦਾ ਅਰਥ ਜਿਹਨੂੰ ਜ਼ਿੰਦਗੀ ਜਿਉਣ ਦਾ ਚੱਜ ਹੈ ਉਹ ਗੁਰੂ ਵਾਲਾ ਹੈ, ਜਿਹਨੂੰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਉਹ ਗਿਆਨਵਾਨ ਨਹੀਂ। ਗਿਆਨਵਾਨ ਦਾ ਪਤਾ ਹੋਏਗਾ। ਅੱਛਾ ਜੀ, ਗਿਆਨਵਾਨ ਦਾ ਪਤਾ ਕਿਵੇਂ ਲੱਗਦਾ? ਵੀ ਮੇਰੇ ਵਾਂਗੂ ਗੱਲਾਂ ਬਹੁਤ ਕਰ ਲੈਂਦਾ, ਇਹ ਗਿਆਨਵਾਨ ਥੋੜ੍ਹਾ ਹੁੰਦਾ ਵੀ ਗੱਲਾਂ ਬਹੁਤ ਆਉਂਦੀਆਂ ਇਹਨੂੰ। ਗਿਆਨਵਾਨ ਦਾ ਅਰਥ ਹੈ ਇਹਦੇ ਇਹਦੇ ਡਿਸੀਜਨ ਕਿੰਨੇ ਵਧੀਆ, ਪ੍ਰੈਕਟੀਕਲਿਟੀ ਕਿੰਨੀ ਵਧੀਆ, ਲਾਈਫ ਜਿਹੜੀ ਹੈ ਇਹਦੇ ਡਿਸੀਜਨ। ਮੰਨ ਲਓ ਇਹਨੇ ਆਪਣੀ ਬੋਡੀ ਵਾਸਤੇ ਡਿਸੀਜਨ ਕਿੰਨਾ ਵਧੀਆ ਲਿਆ ਵੀ ਐਕਸਰਸਾਈਜ਼ ਕਰਦਾ ਫਿੱਟ ਹੈ, ਡਿਸੀਜਨ ਕਿੰਨਾ ਵਧੀਆ। ਅੱਗੇ ਕੋਈ ਸਟ੍ਰੈਸ ਨਾ ਪਵੇ, ਇਦਾਂ ਦਾ ਕੁਛ ਨਹੀਂ ਕਰਦਾ, ਆਪਣੇ ਆਪ ਨੂੰ ਸੈੱਟ ਰੱਖਦਾ ਹੈ। ਕਿੱਦਾਂ ਵਧੀਆ ਡਿਸੀਜਨ ਲਿਆ। ਮਾਂ ਦਾ ਵੀ, ਮਾਂ ਪ੍ਰਤੀ ਜਿਹੜੇ ਫਰਜ਼ ਹਨ, ਮਾਂ ਪ੍ਰਤੀ ਜਿਹੜੇ ਫਰਜ਼ ਨੇ ਉਹ ਵੀ ਨਿਭਾ ਰਿਹਾ, ਮਾਂ ਪ੍ਰਤੀ ਜਿਹੜੇ ਫਰਜ਼ ਹੈ ਉਹ ਵੀ ਨਿਭਾ ਰਿਹਾ। ਕਿੱਡਾ ਵਧੀਆ ਡਿਸੀਜਨ ਹੈ ਬਈ, ਬੱਚਿਆਂ ਪ੍ਰਤੀ ਫਰਜ਼ ਨਿਭਾ ਰਿਹਾ, ਕਿੱਡੇ ਵਧੀਆ ਡਿਸੀਜਨ ਹੈ। ਟਾਈਮ ਦੇ ਉੱਤੇ ਜਾਂਦਾ ਹੈ, ਇੱਕ ਮਿੰਟ ਕਦੇ ਆਪਣੇ ਕੰਮ ਤੋਂ ਲੇਟ ਨਹੀਂ ਹੋਇਆ, ਕਿੰਨਾ ਵਧੀਆ ਡਿਸੀਜਨ ਹੈ। ਜੇ ਇੱਥੋਂ ਦਾ 8-10 ਹਜ਼ਾਰ ਰੁਪਇਆ ਲੈ ਰਿਹਾ, $5,000 ਮਿਲ, ਉਦੋਂ ਜ਼ਿਆਦਾ ਕੰਮ ਕਰਦਾ, ਮਿਹਨਤੀ ਹੈ। ਇਹਦੇ ਡਿਸੀਜਨ ਦੱਸਦੇ ਹੈ ਵੀ ਇਹ ਗਿਆਨਵਾਨ ਹੈ। ਗਿਆਨਵਾਨ ਦਾ ਮਤਲਬ ਹੈ ਉਹਦੀ ਲਾਈਫ ਦੇ ਡਿਸੀਜਨ ਕਿੱਦਾਂ ਦੇ ਹੈ, ਫੈਸਲਿਆਂ ਤੋਂ ਪਤਾ ਲੱਗਦਾ ਕਿ ਗਿਆਨਵਾਨ ਹੈ। ਤੇ ਫੈਸਲੇ ਸਾਡੀ ਲਾਈਫ ਦੇ ਜੇ ਬੜੇ ਚੰਗੇ ਲਏ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ, ਤੇ ਗਿਆਨਵਾਨ ਹਾਂ। ਸਮਝ ਵਿੱਚੋਂ, ਅਕਲ ਵਿੱਚੋਂ, ਨੌਲੇਜ ਵਿੱਚੋਂ ਚੰਗੇ ਡਿਸੀਜਨ ਨਿਕਲਦੇ ਹੈ। ਗਿਆਨਵਾਨ ਦਾ ਅਰਥ ਚੰਗੇ ਡਿਸੀਜਨ। ਤੇ ਗਿਆਨ ਲੈਣ ਲਈ, ਗਿਆਨਵਾਨ ਹੋਣ ਲਈ ਐਜੂਕੇਸ਼ਨ ਲੈਣੀ ਜ਼ਰੂਰੀ ਹੈ। ਹੁਣ ਧਿਆਨ ਨਾਲ ਸਮਝਿਓ, ਗਿਆਨਵਾਨ ਮਤਲਬ ਗੁਰੂ ਵਾਲਾ, ਤੇ ਗਿਆਨ ਲੈਣ ਲਈ ਐਜੂਕੇਸ਼ਨ ਲੈਣੀ ਪੈਂਦੀ ਹੈ। ਉਹ ਐਜੂਕੇਸ਼ਨ ਦੇ ਨਾਲ ਸਾਡੇ ਅੰਦਰ ਕੋਮਨ ਸੈਂਸ ਡਿਵੈਲਪ ਹੁੰਦੀ ਹੈ, ਸਾਨੂੰ ਕੋਮਨ ਸੈਂਸ ਆ ਜਾਂਦੀ ਹੈ, ਕਿਸ ਮਸਲੇ ਉੱਤੇ ਕਿੱਦਾਂ ਦਾ ਡਿਸੀਜਨ ਲੈਣਾ ਹੈ ਇਹ ਸਾਰਾ ਪਤਾ ਲੱਗ ਜਾਂਦਾ ਹੈ। ਉਹ ਜਿਹੜੀ ਤੁਹਾਡੀ ਕੋਮਨ ਸੈਂਸ ਹੈ ਉਹਦੇ ਚੋਂ ਡਿਸੀਜਨ ਨਿਕਲਦੇ ਹੈ। ਜਿਹਦੇ ਡਿਸੀਜਨ ਚੰਗੇ ਹੈ ਉਹ ਸ਼ਾਂਤ ਹੈ, ਖੁਸ਼ ਹੈ, ਚੜ੍ਹਦੀ ਕਲਾ 'ਚ ਰਹਿੰਦਾ ਹੈ। ਐਜੂਕੇਸ਼ਨ ਲੈ ਕੇ ਹੀ ਕੋਮਨ ਸੈਂਸ ਡਿਵੈਲਪ ਹੁੰਦੀ ਹੈ। ਅਤੇ ਐਜੂਕੇਸ਼ਨ ਜਿਹੜੀ ਹੈ ਆਪਾਂ, ਸਾਨੂੰ ਧਰਮ ਵਾਲੇ ਪਾਸਿਓਂ ਗੁਰਬਾਣੀ ਦੀ ਐਜੂਕੇਸ਼ਨ ਮਿਲਦੀ ਹੈ, ਅਤੇ ਮਾਫ਼ ਕਰਨਾ ਬਾਕੀ ਦੇ ਜਿਹੜੇ ਲੋਕ ਹੈ ਇਹ ਵੀ ਤਾਂ ਐਜੂਕੇਸ਼ਨ ਲੈ ਕੇ ਕੋਮਨ ਸੈਂਸ ਡਿਵੈਲਪ ਕਰ ਹੀ ਲੈਂਦੇ ਹੈ। ਅਸੀਂ ਵੀ ਕੋਮਨ ਸੈਂਸ ਤੱਕ ਪਹੁੰਚਣਾ ਹੈ ਗੁਰਬਾਣੀ ਦੀ ਐਜੂਕੇਸ਼ਨ ਲੈ ਕੇ। ਸਾਡੀ ਕੋਮਨ ਸੈਂਸ ਡਿਵੈਲਪ ਹੋਵੇ ਕਾਹਦੇ ਨਾਲ, ਗੁਰਬਾਣੀ ਪੜ੍ਹ ਕੇ ਹੋ ਜੇ। ਅਸੀਂ ਜੇ ਸਾਡੀ ਕੋਮਨ ਸੈਂਸ ਡਿਵੈਲਪ ਨਹੀਂ ਹੋ ਰਹੀ, ਸਾਡੇ ਡਿਸੀਜਨ ਸਹੀ ਨਹੀਂ, ਤੇ ਇਹਦਾ ਅਰਥ ਇਹ ਹੈ ਵੀ ਅਸੀਂ ਅਜੇ ਐਜੂਕੇਸ਼ਨ ਸਹੀ ਤਰੀਕੇ ਨਾਲ ਲੈ ਨਹੀਂ ਰਹੇ। ਤਾਂ ਕਰਕੇ ਇਸ ਗੱਲ ਨੂੰ ਜ਼ਰੂਰ ਸਮਝਣਾ ਕਿ ਡਿਸੀਜਨ ਕਿੱਦਾਂ ਦੇ ਹੈ ਇੱਥੋਂ ਪਤਾ ਲੱਗਣਾ ਹੈ। ਇਸ ਬੰਦੇ ਦੇ ਲਾਈਫ ਦੇ ਡਿਸੀਜਨ ਕਿੱਦਾਂ ਦੇ ਹੈ, ਇਹ ਡਿਸੀਜਨ ਚੰਗੇ ਹੈ ਇਹਦਾ ਮਤਲਬ ਗਿਆਨਵਾਨ ਹੈ। ਗਿਆਨਵਾਨ ਮਤਲਬ ਗੁਰੂ ਵਾਲਾ, ਇਹ ਸਮਝ ਵਾਲਾ। ਜੇ ਗਿਆਨ ਨੂੰ ਗੁਰੂ ਕਹਿੰਦੇ ਹੋ ਤੇ ਫਿਰ ਗਿਆਨਵਾਨ ਹੀ ਗੁਰੂ ਵਾਲਾ ਬਣੇਗਾ, ਗਿਆਨਵਾਨ। ਤਾਂ ਕਰਕੇ ਸਾਡਾ ਕੌਮ ਦਾ ਕੌਨਸੈਪਟ ਹੈ, ਅਸੀਂ ਦਾੜੀ ਰੱਖਦੇ ਹਾਂ, ਕੇਸ ਰੱਖਦੇ ਹਾਂ, ਅੰਮ੍ਰਿਤ ਛਕਦੇ ਹਾਂ, ਪਰ ਗੁਰੂ ਵਾਲੇ ਅਸੀਂ ਉਦਣ ਹੀ ਬਣਾਂਗੇ ਜਿੱਦਣ ਅਸੀਂ ਗਿਆਨਵਾਨ ਹੋ ਜਾਂਦੇ ਹਾਂ, ਉਦਣ ਹੀ ਅਸੀਂ ਗੁਰੂ ਵਾਲੇ ਬਣਾਂਗੇ। ਤੇ ਤਾਂ ਕਰਕੇ ਜਦੋਂ ਅਸੀਂ ਧਿਆਨ ਨਾਲ ਸੁਣਦੇ ਹਾਂ ਗੁਰਬਾਣੀ, ਗੁਰਬਾਣੀ ਦੇ ਅਰਥ ਸਮਝਦੇ ਹਾਂ, ਇੱਦਾਂ ਇਕਾਗਰਤਾ ਦੇ ਨਾਲ ਪੂਰਾ ਇੱਕ ਇੱਕ ਗੱਲ ਨੂੰ ਧਿਆਨ ਨਾਲ ਸਮਝਦੇ ਹਾਂ, ਉਦੋਂ ਫਿਰ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਕੱਲ੍ਹ ਆਪਾਂ ਗੱਲ ਕਰਦੇ ਸੀ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਫਿਰ ਮਨ ਪੀਂਦਾ ਹੈ। ਤੇ ਜਿਨ੍ਹਾਂ ਦਾ ਮਨ ਗਿਆਨ ਅੰਮ੍ਰਿਤ ਪੀਂਦਾ ਹੈ ਉਹਨਾਂ ਦਾ ਮਨ ਮਜ਼ਬੂਤ ਬਹੁਤ ਹੈ। ਮਨ ਇੰਨਾ ਮਜ਼ਬੂਤ ਹੈ ਹਰ ਸਿਚੁਏਸ਼ਨ ਵਿੱਚ ਉਹਨਾਂ ਦਾ ਮਾਇੰਡ ਫਲੈਕਸੀਬਲ ਹੋ ਜਾਂਦਾ। ਜਿਨ੍ਹਾਂ ਦੀ ਬੋਡੀ ਮਜ਼ਬੂਤ ਹੈ ਉਹਨਾਂ ਨੂੰ ਭਾਵੇਂ 2 ਦਿਨ ਭੁੱਖੇ ਰੱਖ ਲਓ, 3 ਦਿਨ ਭੁੱਖੇ ਰੱਖ ਲਓ, ਮਜ਼ਬੂਤ ਜਿਹਦਾ ਸਰੀਰ ਹੋਵੇ ਭਾਵੇਂ ਉਹਨੇ ਤੂੰ 16 ਘੰਟੇ ਕੰਮ ਕਰਨਾ ਪੈ ਜੇ ਤਾਂ ਵੀ ਕੋਈ ਨਹੀਂ, ਜੇ ਕਿਸੇ ਦਿਨ ਉਹਨੂੰ ਪ੍ਰੋਬਲਮ ਪੈ ਜੇ 24 ਘੰਟੇ ਉਹਨੂੰ ਕੰਮ ਕਰਨਾ ਪਵੇ ਤਾਂ ਵੀ ਕੋਈ ਨਹੀਂ। ਜਿਹਦਾ ਸਰੀਰ ਮਜ਼ਬੂਤ ਹੈ ਉਹ ਹਰ ਕੰਮ ਵਿੱਚ ਫਿੱਟ ਹੈ, ਹਰ ਕੰਮ ਕਰ ਸਕਦਾ ਹੈ। ਤੇ ਜਿਹਦਾ ਮਾਇੰਡ ਮਜ਼ਬੂਤ ਹੈ, ਮਨ ਮਜ਼ਬੂਤ ਹੈ, ਉਹ ਵੀ ਹਰ ਸਿਚੁਏਸ਼ਨ ਵਿੱਚ ਖੇੜੇ ਵਿੱਚ ਰਹਿ ਸਕਦਾ, ਚੜ੍ਹਦੀ ਕਲਾ 'ਚ ਰਹਿ ਸਕਦਾ। ਇਸ ਕਰਕੇ ਜੇ ਬੋਡੀ ਨੂੰ ਬੋਡੀ ਦੀ ਖੁਰਾਕ ਦੇ ਰਹੇ ਹੋ ਤੇ ਮਾਇੰਡ ਨੂੰ ਜਿਹੜੀ ਖੁਰਾਕ ਹੈ ਇਹ ਵੀ ਬਹੁਤ ਧਿਆਨ ਨਾਲ ਦਿਓ। ਇਹ ਤਕੜਾ ਹੋਵੇ, ਇਹ ਇੰਨਾ ਕੁ ਤਕੜਾ ਹੋ ਜਾਂਦਾ ਪਿਆਰਿਓ, ਜੇ ਤੱਕ ਸਮਝਦੇ ਸਮਝਦੇ ਅਸੀਂ ਇੰਨੇ ਕੁ ਤਕੜੇ ਹੋ ਸਕਦੇ ਹਾਂ ਕਿ ਜੇ ਬੱਚੇ ਸ਼ਹੀਦ ਕਰਵਾ ਕੇ ਕੰਡਿਆਂ ਤੇ ਵੀ ਪੈਣਾ ਪੈ ਗਿਆ ਤਾਂ ਵੀ ਪਿਆ ਜਾ ਸਕਦਾ, ਇੰਨਾ ਮਜ਼ਬੂਤ ਹੋ ਜਾਂਦਾ। ਪਰ ਉਹ ਜਿਹੜਾ ਸਮਝ ਲੈ ਰਿਹਾ ਜਿਹਨੇ ਇਹਨੂੰ ਖੋਲਿਆ ਤੇ ਜੇ ਅਸੀਂ ਆਪਣੇ ਆਪ ਨੂੰ ਡਿਵੈਲਪ ਨਹੀਂ ਕਰਨਾ ਗਿਆਨ ਨਹੀਂ ਲੈਣਾ ਇਦਾਂ ਹੀ ਰਹਿਣਾ ਹੈ ਤੇ ਫਿਰ ਮਾਫ ਕਰਨਾ ਹਨੇਰੇ ਵਿੱਚ ਟੱਕਰਾਂ ਹੈ ਸਾਰੀ ਦੁਨੀਆ ਦਾ ਹਾਲ ਇਹ ਹੈ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਇਆ ਭਾਬੀ ਭਾਬੀ ਬੇਬ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੈ ਜਾਤ ਸੱਤਵੇਂ ਸਾਂਝ ਕੀ ਆ ਘਰ ਵਾਸ ਅੱਠਵੇਂ ਕ੍ਰੋਧ ਹੋਵਾ ਤਨ ਨਾਸ ਨਾਵੇਂ ਧੌਲੇ ਉੱਭੇ ਸਾ ਬਸ ਇੱਥੇ ਖਤਮ ਹੈ ਗੱਲ ਧੌਲੇ ਆ ਜਾਣੇ ਆ ਦਾੜੀ ਚਿੱਟੀ ਹੋ ਜਾਣੀ ਹੈ ਸਾਹ ਔਖੇ ਔਖੇ ਲੈਣ ਲੱਗ ਜਾਂਗੇ ਨਾਵੇਂ ਧੌਲੇ ਉੱਭੇ ਸਾ ਦਸਵੇਂ ਦੱਦਾ ਹੋਆ ਸਵਾ ਗਏ ਸੇ ਗੀਤ ਪਕਾਰੇ ਧਾ ਉੱਡਿਆ ਹੰਸ ਦਸਾਏ ਰਾਹ ਆਇਆ ਦਇਆ ਮੋਇਆ ਨਾਉ ਨਾਮ ਹੀ ਖਤਮ ਹੋ ਜਾਂਦਾ ਫਿਰ ਆਇਆ ਤੇ ਗਿਆ ਬਸ ਪਿੱਛੇ ਪੱਤਲ ਸੱਦਿਓ ਕਾਵ ਮੁੜ ਕੇ ਅਸੀਂ ਸਰਾਧ ਕਰਾਉਂਦੇ ਫਿਰੀਏ ਬੰਦਾ ਮਰ ਗਿਆ ਖੰਡ ਪਾਠ ਕਰਾ ਲਓ ਭੋਗ ਪਵਾ ਲਓ ਜੋ ਮਰਜ਼ੀ ਕਰ ਲਓ ਪਿੱਛੇ ਪੱਤਲ ਸੱਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਵਾਜਗੁਰੂ ਡੁੱਬਾ ਸੰਸਾਰ ਕਹਿੰਦੇ ਗਿਆਨ ਬਿਨਾਂ ਆ ਡੁੱਬ ਗਿਆ ਖਤਮ ਹੋ ਗਿਆ ਕੰਮ ਬਸ ਏਦਾਂ ਕਚੇਰੀ ਸੀ ਇੱਕ ਸਮਾਂ ਸੀ ਮਾਂ ਦੇ ਦੁੱਧ ਨਾਲ ਹੀ ਪਿਆਰ ਸੀ ਬਸ ਹੋਰ ਕੁਛ ਨਹੀਂ ਸੀ ਸਮਝ ਫਿਰ ਦੂਜੀ ਅਵਸਥਾ ਆਈ ਫਿਰ ਕਹਿੰਦੇ ਦੂਜੇ ਮਾਏ ਬਾਪ ਕੀ ਸੁੱਧ ਮਾਤਾ ਪਿਤਾ ਦਾ ਪਤਾ ਲੱਗ ਗਿਆ ਵੀ ਆਹ ਮੇਰੀ ਮਾਂ ਆਹ ਮੇਰਾ ਪਿਤਾ ਤੇ ਤੀਜੀ ਅਵਸਥਾ ਆਈ ਭੈਣ ਭਰਾ ਭਾਬੀ ਸਾਰਿਆਂ ਦਾ ਪਤਾ ਲੱਗ ਗਿਆ ਇਹ ਉਮਰ ਤਕਰੀਬਨ ਤੁਸੀਂ 5 ਤੋਂ 10 ਸਾਲ ਰੱਖ ਲਓ ਤੇ 10 ਤੋਂ ਲੈ ਕੇ 15 ਸਾਲ ਦੀ ਉਮਰ ਹੈ ਜਿਹੜੀ 10 ਤੋਂ 12-13 ਸਾਲ ਦੀ ਉਮਰ 8 ਤੋਂ 10-12 ਸਾਲ ਦੀ ਉਮਰ ਚੌਥੇ ਪਿਆਰ ਪੰਨੀ ਖੇਡ ਖੇਡ ਨਾਲ ਪਿਆਰ ਪੈਂਦਾ ਹਰ ਇੱਕ ਦਾ ਤੇ ਇੱਕ ਉਦੋਂ ਬਾਅਦ ਉਮਰ ਆਉਂਦੀ ਹੈ 15-18 ਸਾਲ ਤੱਕ ਪੰਜਵੇਂ ਖਾਣ ਪੀਣ ਕੀ ਧਾਤ ਖਾਣ ਪੀਣ ਦੀ ਬੜਾ ਚਾਅ ਚੜ੍ਹਦਾ ਹੈ ਪਰ ਇੱਕ ਅਵਸਥਾ ਛੇਵੀਂ ਕਹਿੰਦੇ ਛੇਵੇਂ ਕਾਮ ਨਾ ਪੁੱਛੈ ਜਾਤ 18 ਤੋਂ ਟੱਪਦਾ ਫਿਰ ਕਾਮ ਵਿੱਚ ਚਲੇ ਜਾਂਦਾ ਫਿਰ ਕਹਿੰਦੇ ਘਰ ਵਾਲੇ ਵਿਆਹ ਕਰ ਦਿੰਦੇ ਆ ਛੇਵੇਂ ਕਾਮ ਨਾ ਪੁੱਛੈ ਜਾਤ ਸੱਤਵੇਂ ਸਾਂਝ ਕੀ ਆ ਘਰ ਵਾਸ ਫਿਰ ਕਮਾਈ ਦਾ ਉਨਾ ਸਾਧਨ ਨਹੀਂ ਹੁੰਦਾ ਗੁੱਸਾ ਚੜ੍ਹਦਾ ਹੈ ਅੱਠਵੇਂ ਕ੍ਰੋਧ ਹੋਵਾ ਤਨ ਨਾਲ ਇਹ ਉਮਰ ਹੈ ਜਿੱਥੇ ਜਾ ਕੇ 30 ਸਾਲ ਤੋਂ ਬਾਅਦ 40 ਸਾਲ ਇੱਥੇ ਫਿਰ ਗੁੱਸਾ ਜ਼ਿਆਦਾ ਚੜ੍ਹਦਾ ਹੈ ਸ਼ਾਂਤ ਨਹੀਂ ਰਹਿੰਦਾ ਗੁੱਸੇ ਕਰਕੇ ਕਾਮ ਕ੍ਰੋਧ ਕਾਇਆ ਕੋ ਗੱਲੇ ਜਿਉਂ ਕੰਚਨ ਸੁਹਾਗਾ ਢਾਲੇ ਸਰੀਰ ਫਿਰ ਗਲਣ ਲੱਗ ਜਾਂਦਾ ਹੈ ਸਰੀਰ ਹੈ ਜਿਹੜਾ ਕਮਜ਼ੋਰ ਹੋਣ ਲੱਗ ਜਾਂਦਾ ਗੁੱਸੇ ਵਿੱਚ ਸਰੀਰ ਸੜਦਾ ਹੈ ਤੇ ਉਸ ਤੋਂ ਬਾਅਦ ਅੱਠਵੇਂ ਕ੍ਰੋਧ ਹੋਆ ਤਨ ਨਾਸ ਫਿਰ ਨਾਵੇਂ ਧੌਲੇ ਉੱਭੇ ਸਾ ਧੌਲੇ ਆ ਜਾਂਦੇ ਆ ਦਾੜੀ ਹੋ ਜਾਂਦੀ ਹੈ ਜੀ ਚਿੱਟੀ ਤੇ ਸਾਹ ਵੀ ਫਿਰ ਕਹਿੰਦੇ ਔਖੇ ਔਖੇ ਆਉਣ ਲੱਗ ਜਾਂਦੇ ਆ ਤੇ ਦਸਵੇਂ ਦੱਦਾ ਹੋਆ ਸਵਾ ਬਸ ਇੱਕ ਦਿਨ ਰਾਖ ਬਣ ਜਾਂਦਾ ਬਾਬਾ ਫਰੀਦ ਸਾਹਿਬ ਕਹਿੰਦੇ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਕਹਿੰਦੇ ਇੱਥੇ ਆ ਕੇ ਵੀ ਬੰਦਾ ਬੰਦਾ ਬਣ ਜੇ ਕਿਤੇ ਤੇਰਾ ਸਿਰ ਵੀ ਚਿੱਟਾ ਹੋ ਗਿਆ ਪਲ ਗਿਆ ਤੇਰੀ ਦਾੜੀ ਵੀ ਚਿੱਟੀ ਹੋ ਗਈ ਹੁਣ ਤੇ ਤੇਰੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਹੁਣ ਤੇ ਕਹਿੰਦੇ ਠੀਕ ਹੋ ਜਾ ਭਾਈ ਦਾੜੀ ਵੀ ਇੱਥੇ ਵਾਲਿਆਂ ਦੇ ਦਾੜੀ ਹੋਰ ਹੀ ਹਿਸਾਬ ਦੀ ਆਉਂਦੀ ਹੈ ਹਨਾ ਜਿਵੇਂ ਉਹ ਨਿੱਕੇ ਨਿੱਕੇ ਹੁੰਦੇ ਉਹ ਯੱਕੂ ਵਾਲਿਆਂ ਦਾ ਨਾਟਕ ਨਹੀਂ ਸੀ ਚੱਲਦਾ ਹੁੰਦਾ ਉਵੇਂ ਆਉਂਦੀ ਦਾੜੀ ਤੇ ਜਿਹੜੇ ਹੁਣ ਇੱਥੇ ਦੇ ਬੋਰਨ ਨੇ ਕੁਦਰਤ ਆਪਣਾ ਕੰਮ ਕਰੀ ਜਾਂਦੀ ਹੈ ਵੇਖਿਓ ਤੁਸੀਂ 100 ਸਾਲ 200 ਸਾਲ ਤੱਕ 200 ਸਾਲ ਜਦੋਂ ਸਾਡੀ ਜਨਰੇਸ਼ਨ ਇੱਥੇ ਹੁੰਦੀ ਗਈ ਤੇ ਉਹਨਾਂ ਦੇ ਜਿਹੜੇ ਨੈਨ ਨਕਸ਼ ਨੇ ਫੀਚਰ ਜਿਹੜੇ ਹੈ ਬਿਲਕੁਲ ਇੱਕਮਿੱਕ ਹੋ ਜਾਂਦੇ ਨੇ ਜਿਸ ਕੰਟਰੀ 'ਚ ਤੁਸੀਂ ਰਹਿ ਰਹੇ ਫੀਚਰ ਬਦਲਦੇ ਜਾਣਗੇ 200 ਸਾਲ 300 ਸਾਲ ਤੱਕ ਬਿਲਕੁਲ ਇੱਦਾਂ ਨਹੀਂ ਪਛਾਣ ਸਕੋਗੇ ਵੀ ਇਹ ਪੰਜਾਬੀ ਹੈ ਕਿ ਦੂਜੇ ਹੈ ਚਿਹਰੇ ਇੱਦਾਂ ਦੇ ਹੋ ਜਾਂਦੇ ਜਿੱਥੇ ਜਿੱਥੇ ਪੰਜਾਬੀ ਜਿਹੜੇ ਜਿਹੜੀਆਂ ਕੰਟਰੀਆਂ 'ਚ ਜਾ ਕੇ ਵੱਸਦੇ ਹੈ ਉੱਦਾਂ ਦੇ ਉਹਨਾਂ ਦੇ ਜਿਹੜੇ ਤੁਸੀਂ ਪਾਕਿਸਤਾਨ ਦੇ ਪੰਖਿਓ ਉਹਨਾਂ ਦੀਆਂ ਮੁੱਛਾਂ ਘੱਟ ਹੁੰਦੀਆਂ ਜਿਵੇਂ ਮੁਸਲਮਾਨਾਂ ਦੀਆਂ ਮੁੱਛਾਂ ਘੱਟ ਹੁੰਦੀਆਂ, ਪੰਜਾਬੀ ਪਾਕਿਸਤਾਨ ਦੇ ਤੁਸੀਂ ਜਿਹੜਾ ਵੀ ਉਹਦੀ ਵੀਡੀਓ ਕਦੇ ਨੈੱਟ ਤੇ ਭਰ ਕੇ ਵੇਖਿਓ, ਉਹਨਾਂ ਦੀਆਂ ਮੁੱਛਾਂ ਘੱਟ ਨੇ। ਕੁਦਰਤੀ ਸਿਸਟਮ ਇਦਾਂ ਦਾ ਬਣ ਜਾਂਦਾ, ਉਹਨਾਂ ਦਾ ਮਾਇੰਡ ਇਦਾਂ ਵੇਖਦੇ ਨੇ ਨਾ ਰੋਜ਼, ਉੱਥੇ ਦੇ ਰਹਿਣ ਵਾਲੇ ਮੁਸਲਮਾਨਾਂ ਨੂੰ ਵੇਖਦੇ 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 ਮਾਇੰਡ ਹੀ ਇਦਾਂ ਦਾ ਬਣ ਜਾਂਦਾ ਵੀ ਮੁੱਛਾਂ ਹੀ ਘੱਟ ਆਉਂਦੀਆਂ। ਉਹ ਸਿਸਟਮ ਹੀ ਜਿਹੜਾ ਮਾਇੰਡ ਹੈ ਸੇਵ ਕਰ ਲੈਂਦਾ ਇਦਾਂ ਦਾ ਕੁਛ। ਚਲੋ ਆਓ ਗੱਲ ਆਪਾਂ ਜਿਹੜੀ ਕਰਦੇ ਸੀ, ਕਹਿੰਦੇ ਪਲ ਗਿਆ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮੇਰਿਆ ਕਮਲਿਆ ਮਨਾ, ਤੂੰ ਤੇ ਰੰਗ ਰਲੀਆਂ ਮਾਲਣ ਦਾ ਫਿਰਦਾ ਹੈ, ਹੁਣ ਤੇ ਸਿਰ ਚਿੱਟਾ ਹੋ ਗਿਆ, ਦਾੜੀ ਚਿੱਟੀ ਹੋ ਗਈ, ਹੁਣ ਤੇ ਤੇਰੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਹੁਣ ਤੇ ਬੰਦਾ ਬਣ ਜਾ। ਰੇ ਮਨ ਗਹਿਲੇ ਬਾਵਲੇ, 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 ਰੇ ਮਨ ਗਹਿਲੇ ਬਾਵਲੇ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਪੜੋ ਰੇ ਮਨ ਗਹਿਲੇ ਬਾਵਲੇ ਸਾਰੇ, ਰੇ ਮਨ ਮਾਣ ਕਿਆ ਰਲੀਆਂ, ਮਾਣ ਕਿਆ ਰਲੀਆਂ,
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 ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਪੜੋ ਪੜੋ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਫਰੀਦਾ ਸਿਰ ਪੱਲਿਆ ਮੋੜੀ ਪਲੀ, ਸਿਰ ਪੱਲਿਆ ਦਾੜੀ ਪਲੀ,
ਸਿਰ ਪੱਲਿਆ ਦਾੜੀ ਪਲੀ, ਸਿਰ ਪੱਲਿਆ ਦਾੜੀ ਪਲੀ,
ਸਿਰ ਪੱਲਿਆ ਦਾੜੀ
ਪਲੀ, ਸਿਰ ਪੱਲਿਆ ਦਾੜੀ ਪਲੀ,
ਮੁੱਛਾਂ ਪੀ ਪੱਲੀਆਂ, ਮੁੱਛਾਂ ਪੀ ਪੱਲੀਆਂ,
ਮੁੱਛਾਂ ਪੀ ਪੱਲੀਆਂ, ਮੁੱਛਾਂ ਪੀ ਪੱਲੀਆਂ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਰੇ ਮਨ ਮਾਣ ਕਿਆ ਰਲੀਆਂ, ਮਾਣ ਕਿਆ ਰਲੀਆਂ,
ਮਾਣ ਕਿਆ ਰਲੀਆਂ, ਮਾਣ ਕਿਆ ਰਲੀਆਂ, ਮਾਣ ਕਿਆ ਰਲੀਆਂ, ਮਾਣ ਕਿਆ ਰਲੀਆਂ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ,
ਰੇ ਮਨ ਗਹਿਲੇ ਬਾਵਲੇ,
ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ।
ਮੇਰਿਆ ਕਮਲਿਆ ਮਨਾ, ਸਿਰ ਚਿੱਟਾ ਹੋ ਗਿਆ, ਦਾੜੀ ਚਿੱਟੀ ਹੋ ਗਈ, ਹੁਣ ਤੇ ਤੇਰੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ। ਤਾਂ ਕਰਕੇ ਭਾਈ ਜਿਹੜੇ ਫੀਚਰ ਬਣਦੇ ਆ ਨਾ, ਇਹ ਜਿੱਦਾਂ ਦਾ ਇਨਵਾਇਰਮੈਂਟ, ਜਿੱਦਾਂ ਦਾ ਸਿਸਟਮ ਹੈ, ਹਵਾ ਜਿੱਦਾਂ ਦੀ ਇੱਥੇ ਆਕਸੀਜਨ ਹੈ, ਜਿੱਦਾਂ ਦਾ ਪਾਣੀ ਹੈ, ਇਹ ਉਹਦੇ ਹਿਸਾਬ ਨਾਲ ਬਣਦੇ ਆ। ਜਿਹੜੀ ਜਗ੍ਹਾ ਆਕਸੀਜਨ ਘੱਟ ਹੋਵੇ, ਸਾਹ ਖਿੱਚ ਕੇ ਲੈਂਦੇ ਆ ਜਿਹੜੇ ਬੰਦੇ, ਉਹਨਾਂ ਦੇ ਨੱਕ ਚੌੜੇ ਹੋ ਜਾਂਦੇ ਆ, ਫੀਚਰ ਇੱਦਾਂ ਬਣਦੇ ਆ। ਕਈਆਂ ਦੇ ਨੱਕ ਚਪਟੇ ਹੁੰਦੇ ਆ, ਉਹ ਜਿੱਦਾਂ ਜਿੱਦਾਂ ਦਾ ਆਲਾ ਦੁਆਲਾ ਸਾਰਾ ਹੈ, ਉਸ ਹਿਸਾਬ ਨਾਲ ਬਾਡੀ ਜਿਹੜੀ ਹੈ ਵਿਕਸਿਤ ਹੁੰਦੀ ਹੈ। ਜਿਹੜੇ ਏਰੀਏ ਵਿੱਚ ਕਿਤੇ ਕੱਦ ਛੋਟੇ ਹੈ, ਕਿਤੇ ਕੱਦ ਵੱਡੇ ਹੈ, ਜ਼ਿਆਦਾਤਰ ਇੱਦਾਂ ਹੁੰਦਾ ਹੈ। ਚਲੋ ਆਓ, ਜਿਹੜੀ ਆਪਾਂ ਗੱਲ ਕਰਦੇ ਸੀ ਕਿ ਸਮੇਂ ਨੂੰ ਬੰਦੇ ਨੂੰ ਸਾਨੂੰ ਸਾਰਿਆਂ ਨੂੰ ਸੰਭਾਲਣਾ ਚਾਹੀਦਾ ਹੈ, ਸਮਝ ਲੈ ਕੇ, ਗਿਆਨ ਲੈ ਕੇ, ਕੋਮਨ ਸੈਂਸ ਡਿਵੈਲਪ ਹੋਵੇ। ਹਰ ਚੀਜ਼ ਕੋਮਨ ਸੈਂਸ ਤੇ ਖੜੀ ਹੈ। ਬਾਹਰੋਂ ਮੈਂ ਕੱਲ ਵੀ ਗੱਲ ਕੀਤੀ ਸੀ, ਮੈਂ ਫਿਰ ਬੇਨਤੀ ਕਰਦਾ, ਕਿਸੇ ਭੈਣ ਨੂੰ ਤੁਸੀਂ ਚਾਰ ਬੰਦਿਆਂ ਦੀ ਰੋਟੀ ਬਣਾਉਣੀ ਸਿਖਾਈ ਹੈ, ਸਿਰਫ ਚਾਰ ਦੀ। ਇਹ ਨਹੀਂ ਕਿ ਉਹ ਸਾਰੀ ਲਾਈਫ ਵਿੱਚ ਕਵੇ ਵੀ ਜੇ ਚਾਰ ਦਾ ਖਾਣਾ ਬਣਵਾਓਗੇ ਫਿਰ ਤੇ ਮੈਂ ਬਣਾ ਲੈਣਾ, ਪਰ ਜੇ 40 ਬੰਦੇ ਆ ਗਏ ਫਿਰ ਨਹੀਂ ਮੈਂ ਬਣਾ ਸਕਦੀ, ਕਿਉਂਕਿ ਮੈਨੂੰ 4 ਦਾ ਸਿਖਾਇਆ ਵੀ ਇੰਨਾ ਨਮਕ ਪੈਂਦਾ, ਇੰਨੀ ਮਿਰਚ ਪੈਂਦੀ ਹੈ, ਇਹ ਤੇ ਮੈਨੂੰ ਪਤਾ ਹੈ। ਪਰ ਜੇ ਤੁਸੀਂ ਕਹੋ ਵੀ 40 ਬੰਦਿਆਂ ਦਾ ਮੈਂ ਸਿੱਖਿਆ ਹੀ ਨਹੀਂ, ਫਿਰ ਇਹ ਨਹੀਂ, ਸਿਖਾਇਆ 4 ਦਾ ਹੀ ਸੀ, ਪਰ ਉਹਦੀ ਕੋਮਨ ਸੈਂਸ ਡਿਵੈਲਪ ਹੋ ਗਈ, ਤਾਂ ਕਰਕੇ ਹੁਣ ਉਹ ਚਾਹੇ 40 ਦਾ ਬਣਵਾ ਲਓ, ਚਾਹੇ 14 ਬੰਦਿਆਂ ਦਾ ਬਣਵਾ ਲਓ, ਚਾਹੇ 100 ਦਾ ਬਣਵਾ ਲਓ, ਹੁਣ ਉਹਨੂੰ ਪਤਾ ਲੱਗ ਗਿਆ ਨਾ। ਜੇ ਕੋਮਨ ਸੈਂਸ ਡਿਵੈਲਪ ਨਹੀਂ ਹੋ ਰਹੀ ਤੇ ਫਿਰ ਤੇ ਉਹ ਥੋੜਾ ਜਿਹਾ ਸਿਖਾਇਆ ਉਹਦਾ ਨਹੀਂ ਫਾਇਦਾ ਕੋਈ। ਜਿੰਨੀ ਮਰਜ਼ੀ ਗਿਆਨ, ਹੁਣ ਬਾਣੀ ਵੇਖੋ, ਜਿੰਨੀ ਮਰਜ਼ੀ ਪੜ੍ਹੀ ਜਾਓ, ਇੱਕ ਸ਼ਬਦ, 2, 10, 20, 50, ਪਰ ਜੇ ਕੋਮਨ ਸੈਂਸ ਨਹੀਂ ਆ ਰਹੀ ਫਿਰ ਫਾਇਦਾ ਕੀ ਉਹਦਾ। ਜਿਹੜੀ ਸਾਡਾ ਮਾਇੰਡ ਡਿਵੈਲਪ ਹੋਣਾ ਚਾਹੀਦਾ ਸੀ, ਆਪਣੇ ਆਪ ਜਿਹੜਾ ਅੰਦਰੋਂ ਆਉਣਾ ਚਾਹੀਦਾ ਸੀ ਡਿਸੀਜਨ, ਜਿਹੜੇ ਉਹ ਤੇ ਪਤਾ ਹੀ ਨਹੀਂ ਲੱਗਾ। ਸਾਨੂੰ ਕਬੀਰ ਜੀ ਦੇ ਡਿਸੀਜਨ ਤੇ ਪਤਾ ਲੱਗ ਗਿਆ, ਗੁਰੂ ਨਾਨਕ ਸਾਹਿਬ ਦੇ ਡਿਸੀਜਨ ਪਤਾ ਲੱਗ ਗਿਆ, ਗੁਰੂ ਅਰਜਨ ਦੇਵ ਜੀ ਦੇ ਡਿਸੀਜਨ ਕਿੱਦਾਂ ਦੇ ਹੈ, ਬਾਬਾ ਫਰੀਦ ਸਾਹਿਬ ਦੇ ਡਿਸੀਜਨ ਕਿੱਦਾਂ ਦੇ ਹੈ, ਫੈਸਲੇ ਉਹ ਤੇ ਸਾਨੂੰ ਪਤਾ ਲੱਗ ਗਿਆ। ਹੁਣ ਇਹ ਤੇ ਸਿੱਖ ਗਏ ਆਪਾਂ, ਪੜ੍ਹਦੇ ਰਹੇ, ਫਿਰ ਸਾਡੀ ਲਾਈਫ ਦੇ ਫੈਸਲਿਆਂ ਤੋਂ ਸਾਡੇ ਗਿਆਨ ਦਾ ਤੇ ਸਾਡੀ ਬਾਣੀ ਦਾ ਪਤਾ ਲੱਗਣਾ। ਆਖੋ ਸਤਨਾਮ, ਅਸੀਂ ਉਹਨਾਂ ਦੇ ਫੈਸਲੇ ਨਹੀਂ ਵਿਖਾ ਸਕਦੇ, ਸਾਨੂੰ ਆਪਣੇ ਵਿਖਾਉਣੇ ਪੈਣਗੇ ਵੀ ਸਾਡੇ ਡਿਸੀਜਨ ਆ ਹੈ ਲਾਈਫ ਦੇ। ਸਾਡਾ ਦਿਮਾਗ ਹੁਣ ਕੰਮ ਕਰਨ ਲੱਗਿਆ, ਅਸੀਂ ਆਪਣੀ ਅੱਜ, ਕਿਉਂਕਿ ਉਦੋਂ ਦੀ ਸਿਚੁਏਸ਼ਨ ਹੋਰ ਸੀ ਤੇ ਅੱਜ ਸਿਚੁਏਸ਼ਨ ਹੋਰ ਹੈ। ਕਿਤੇ ਡੈਮੋਕ੍ਰੇਸੀ ਹੈ, ਕਿਤੇ ਡਿਕਟੇਟਰਸ਼ਿਪ ਹੈ, ਕਿਤੇ ਰਾਜ ਇੱਕ ਬੰਦੇ ਦਾ ਹੈ। ਹਾਲਾਤ ਤੇ ਰੋਜ਼ ਬਦਲਦੇ ਆ, ਹਰ ਰੋਜ਼ ਸਦਾ ਹਾਲਾਤ ਬਦਲਦੇ ਰਹਿੰਦੇ ਆ, ਸਿਚੁਏਸ਼ਨ ਚੇਂਜ ਹੁੰਦੀ ਰਹਿੰਦੀ ਹੈ। ਤਾਂ ਕਰਕੇ ਅਸੀਂ ਆਪਣੇ ਆਪ ਨੂੰ ਡਿਵੈਲਪ ਕਰੀਏ, ਤਾਂ ਕਰਕੇ ਤੁਸੀਂ ਸਮਝਦੇ ਹੋ, ਮੈਂ ਤਾਂ ਇਹ ਗੱਲਾਂ ਕਰਦਾ, ਜਿਹੜੇ ਧਿਆਨ ਨਾਲ ਸੁਣਦੇ ਹੋ, ਸਾਨੂੰ ਅਸਲ ਵਿੱਚ ਮਾਇੰਡ ਖੋਲ੍ਹਣਾ ਪੈਣਾ। ਸਤਿਗੁਰੂ ਸੱਚਾ ਗਿਆਨ, ਜਿੰਨਾ ਵੀ ਗਿਆਨ ਲੈ ਸਕਦੇ ਹੋ, ਜਿੰਨੀ ਸਮਝ ਲੈ ਸਕਦੇ ਹੋ ਲਓ। ਜਿਹੜੇ ਬੱਚੇ ਤੁਹਾਡੇ ਪੜ੍ਹ ਰਹੇ ਹੈ, ਨੌਲੇਜ ਲੈ ਰਹੇ ਹੈ, ਰੱਬ ਜੀ ਦੇ ਗਿਆਨ ਵਿੱਚ ਸਾਰਾ ਹੀ ਗਿਆਨ ਆ ਜਾਂਦਾ। ਪਰਮਾਤਮਾ ਦਾ ਗਿਆਨ ਮਤਲਬ ਸਾਰੀ ਦੁਨੀਆ ਦਾ ਗਿਆਨ। ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ ਦਾ ਪ੍ਰਤੀਕ ਹਨ ਕਿ ਚੰਗਾ ਚੰਗਾ ਗਿਆਨ ਦੁਨੀਆ ਦਾ ਜਿੰਨਾ ਵੀ ਹੈ ਰੱਬ ਦਾ ਗਿਆਨ, ਅਸੀਂ ਉਹ ਸਾਰਾ ਗਿਆਨ ਲੈਣਾ। ਰੱਬ ਦਾ ਜਿੰਨਾ ਵੀ ਗਿਆਨ ਹੈ ਨਾ, ਉਹ ਅਸੀਂ ਸਾਰਾ ਗਿਆਨ ਹੈ ਜਿਹੜਾ ਲੈਣਾ। ਗੁਰਬਾਣੀ ਇਸ ਗੱਲ ਦਾ ਪ੍ਰਤੀਕ ਹੈ, ਸਿੰਬਲ ਹੈ। ਗੁਰਬਾਣੀ ਇਸ ਗੱਲ ਦਾ ਸਿੰਬਲ ਹੈ। ਧਿਆਨ ਨਾਲ ਸਮਝੋ, ਜਿੰਨੇ ਪੜ੍ਹੇ ਲਿਖੇ ਹੋ ਧਿਆਨ ਨਾਲ ਪਕੜਿਓ ਗੱਲ। ਵੇਖੋ, ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਜਿੱਥੇ ਪਤਾ ਲੱਗਾ ਵੀ ਇੱਥੇ ਵੀ ਚੰਗੀ ਨੌਲੇਜ ਹੈ, ਇੱਥੇ ਵੀ ਗਿਆਨ ਚੰਗਾ, ਇੱਥੇ ਕਬੀਰ ਜੀ ਦੀ ਬਾਣੀ, ਇੱਥੇ ਫਰੀਦ ਜੀ ਦੀ ਬਾਣੀ, ਇੱਥੇ ਭਗਤਾਂ ਦੀ ਬਾਣੀ, ਉਹਨਾਂ ਨੇ ਜਾ ਕੇ ਚੰਗਾ ਚੰਗਾ ਗਿਆਨ ਇਕੱਠਾ ਕੀਤਾ, ਚੰਗੀ ਨੌਲੇਜ, ਚੰਗਾ ਗਿਆਨ ਚੁੱਕ ਲਿਆ, ਇਕੱਠਾ ਕੀਤਾ, ਤੇ ਸਾਨੂੰ ਇਸ਼ਾਰਾ ਕੀ ਦਿੱਤਾ ਵੀ ਚੰਗੀਆਂ ਗੱਲਾਂ ਜਿੱਥੇ ਵੀ ਮਿਲ ਗਈਆਂ, ਸੌਖਾ ਕਰਨ ਵਾਲਾ, ਤੁਹਾਨੂੰ ਲਾਈਫ ਸੌਖੀ ਕਰਨ ਵਾਲਾ ਚੰਗਾ ਗਿਆਨ ਜਿੱਥੇ ਵੀ ਮਿਲਿਆ, ਬਸ ਤੁਸੀਂ ਚੁੱਕ ਲੈਣਾ। ਆਖੋ ਸਤਨਾਮ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਭਗਤਾਂ ਦੀ ਬਾਣੀ ਇਸ ਗੱਲ ਦਾ ਪ੍ਰਤੀਕ ਹੈ। ਤੇ ਚੰਗਾ ਗਿਆਨ ਜਿੰਨਾ ਵੀ ਹੈ, ਰੱਬ ਦਾ ਸਾਰਾ ਗਿਆਨ ਹੀ ਸਾਡਾ ਗੁਰੂ ਹੈ। ਰੱਬ ਦਾ ਜਿੰਨਾ ਗਿਆਨ ਹੈ, ਪਰਮਾਤਮਾ ਤੇ ਪਰਮਾਤਮਾ ਦਾ ਗਿਆਨ, ना रब दा अंत है ना रब दे ज्ञान दा अंत है। अगे तो अगे बहुत ज्यादा है, ना रब ने कदे मुकना है ना रब दे ज्ञान ने कदे मुकना है। ते असी सदा सिख ही रहना, सिखी जाना, सिखी जाना, सिखी जाना। ते जेड़े बंदे भी अज हुण कोई बंदा डॉक्टर बनता है, कोई बंदा दरख्तां दा ज्ञान लैंदा है, कोई बंदा खाने बारे नॉलेज लैंदा है, जेड़ा भी तुसी ज्ञान लैंदे हो वह चंगा ही चंगा है। रब दा ज्ञान रब दे ज्ञान विच ही आउंदा। मैं फिर पुछदा, कृपा करके देखो साढ़े साड़ियां अखां किन्ने बनाईयां, ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ 100 ਸਾਲ ਬਾਅਦ ਇਦਾਂ ਦੀਆਂ ਚੀਜ਼ਾਂ ਵੀ ਆ ਜਾਣ ਕਿ ਅਸੀਂ 5 ਮਿੰਟ ਵਿੱਚ ਪਹੁੰਚ ਜਾਈਏ। ਹੋ ਸਕਦਾ ਹੈ ਕਿ ਨਹੀਂ ਹੋ ਸਕਦਾ? ਹੋ ਸਕਦਾ ਹੈ ਨਾ, ਪੋਸੀਬਲ ਹੈ, ਕੁਛ ਵੀ ਹੋ ਸਕਦਾ। ਹੁਣ ਨਾਲੇ ਲੋਕ ਆਪ ਸੌਖੇ ਹੋ ਗਏ ਜਿਨ੍ਹਾਂ ਨੇ ਟੈਕਨੋਲੋਜੀ ਨਵੇਂ ਤੋਂ ਨਵਾਂ ਗਿਆਨ ਨਵੇਂ ਤੋਂ ਨਵਾਂ ਵਿਕਸਿਤ ਕਰ ਰਹੇ ਹੈ ਸਮਾਜ, ਨਾਲੇ ਉਹ ਆਪ ਸੌਖੇ ਹੋ ਗਏ, ਨਾਲੇ ਆਲੇ ਦੁਆਲੇ ਵਾਲਿਆਂ ਨੂੰ ਸੌਖੇ ਕਰ ਦਿੱਤਾ। ਕਿੰਨੇ ਬੰਦੇ ਮਰ ਜਾਂਦੇ ਹੋਣਗੇ ਤੂਫਾਨਾਂ ਵਿੱਚ। ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਕੋਈ ਬਿਮਾਰੀ ਫੈਲਦੀ ਸੀ, ਅਟੈਕ ਹੁੰਦਾ ਸੀ, ਕਿੰਨੇ ਲੋਕ ਮਰ ਜਾਂਦੇ ਸੀ। ਪਰ ਜਿਹੜੇ ਬੰਦਿਆਂ ਨੇ ਅੱਜ ਬਾਈਪਾਸ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ, ਓਪਨ ਹਾਰਟ ਸਰਜਰੀ ਕਰਦੇ ਆ ਜਿਹੜੇ ਬੰਦੇ, ਉਹਨਾਂ ਡਾਕਟਰਾਂ ਨੇ ਰੱਬ ਦੇ ਬਣਾਏ ਹੋਏ ਸਰੀਰ ਨੂੰ ਪਾੜ ਪਾੜ ਕੇ ਵੇਖਿਆ, ਫਿਰ ਦਿਲ ਨੂੰ ਵੇਖਿਆ, ਨਾੜਾਂ ਕਿਵੇਂ ਸੈੱਟ ਕਰਨੀਆਂ। ਉਹਨਾਂ ਬੰਦਿਆਂ ਨੇ ਨਾੜਾਂ ਸੈੱਟ ਕਰਕੇ ਦਿਮਾਗ ਵਰਤ ਕੇ ਗਿਆਨ ਲੈ ਕੇ ਚੰਗੇ ਚੰਗੇ ਡਾਕਟਰ ਬਣ ਕੇ 10-10 ਸਾਲ ਲਾ ਕੇ ਉਹ ਸਿੱਖ ਗਏ। ਤੇ ਹੁਣ ਮਰਦਾ ਮਰਦਾ ਮਰੀਜ਼ ਜਿਹੜਾ ਪੇਸ਼ੈਂਟ ਚੱਲਿਆ ਜਾਵੇ ਉਹਨਾਂ ਕੋਲ, ਤੇ ਨਾਲ ਦੀ ਨਾਲ ਉਹਦਾ ਇਲਾਜ ਕਰ ਦਿੰਦੇ ਹੈ, ਤੇ ਬੰਦਾ 15-20 ਸਾਲ ਹੋਰ ਜਿਉਂਦਾ ਰਹਿ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ ਪਿਆਰਿਓ, ਇਹ ਗਿਆਨ ਕਾਹਦਾ ਗਿਆਨ ਹੈ? ਰੱਬ ਦਾ ਗਿਆਨ ਹੈ। ਹੁਣ ਇੱਕ ਗੱਲ ਸੋਚੋ ਤੁਸੀਂ ਵੀਰ ਜੀ, ਬਾਅਦ 'ਚ ਖਿੱਚ ਲਿਓ, ਜਦੋਂ ਆਪਾਂ ਧਾਰਨਾ ਪੜ੍ਹਦੇ ਹਾਂ ਨਾ ਉਦੋਂ ਮੇਰਾ ਧਿਆਨ ਹਿੱਲਦਾ, ਧਾਰਨਾ ਪੜ੍ਹਦੇ ਆ ਫਿਰ ਖਿੱਚੀ ਜਾਇਓ। ਹਾਂਜੀ, ਇੱਧਰ ਸੁਣਿਓ ਬਈ ਪਿਆਰਿਓ, ਇੱਧਰ ਸੁਣਿਓ, ਧਿਆਨ ਨਾਲ ਸੁਣਿਓ ਆ ਗੱਲ। ਅੱਜ ਜੇ ਗੁਰੂ ਗੋਬਿੰਦ ਸਿੰਘ ਆ ਜਾਣ, ਅੱਜ ਆ ਜਾਣ, ਤੇ ਉਹ ਕਹਿਣ ਬਈ ਦੁਨੀਆਂ ਨੂੰ ਸੌਖਿਆਂ ਕਿੰਨੇ ਕੀਤਾ ਹੈ, ਫਾਇਦਾ ਕਿੰਨੇ ਦਿੱਤਾ ਹੈ, ਮੇਰੀ ਬਣਾਈ ਦੁਨੀਆਂ ਨੂੰ ਰੱਬ ਆ ਜਾਏ, ਜੇ ਰੱਬ ਆ ਜਾਏ, ਚਲੋ ਰੱਬ ਤੇ ਸਾਰੇ ਪਾਸੇ ਹੀ ਮੈਂ ਐਗਜੈਂਪਲ ਦੇ ਰਿਹਾ, ਉਦਾਂ ਹੀ ਵੀ ਪਰਮਾਤਮਾ ਆਵੇ ਤੇ ਆਖੇ ਮੈਂ ਬੜਾ ਖੁਸ਼ ਹਾਂ, ਮੈਂ ਲੈ ਕੇ ਜਾਣੇ ਨੇ ਨਾਲ ਹੀ ਸੱਚਖੰਡ। ਇੱਕ ਪਾਸੇ ਅਸੀਂ ਬੈਠਾਂਗੇ, ਅਸੀਂ ਸਾਡੇ ਵਰਗੇ ਗੁਰਦੁਆਰਿਆਂ 'ਚ ਰਹਿਣ ਵਾਲੇ ਅਸੀਂ ਸਾਰੇ ਬਹਿ ਜਾਂਗੇ, 500-400 ਬੰਦਾ ਸਾਡਾ ਬਾ ਦਿਓ ਸਾਨੂੰ। ਅਸੀਂ ਕਹਾਂਗੇ ਅਸੀਂ ਜੀ ਪਾਠ ਬਹੁਤ ਪੜ੍ਹੇ ਹੈ, ਗਿਆਨ ਬਹੁਤ ਲਿਆ, ਪਾਠ ਪੜ੍ਹੇ ਹੈ, ਬਹੁਤ ਪੜ੍ਹੇ 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 ਬੜੇ ਪਾਠ ਪੜ੍ਹੇ। ਮੈਂ 10 ਸਾਲ ਲਾਏ, ਮੈਂ 3 ਸਾਲ ਦਾ ਕੋਰਸ ਕੀਤਾ, ਮੈਂ 2 ਸਾਲ ਦਾ ਕੋਰਸ ਕੀਤਾ, ਏਦਾਂ ਕਹਾਂਗੇ ਨਾ ਸਾਰੇ। ਅੱਛਾ, ਰੱਬ ਕਹੇਗਾ ਆਹ ਕੌਣ ਨੇ? ਇਹ ਜੀ ਡਾਕਟਰ ਬੈਠੇ ਆ ਇੱਕ ਪਾਸੇ, ਆ ਜੀ ਇਹਨੇ ਆਪਰੇਸ਼ਨ ਕਰਕੇ ਆਪਣੀ ਜ਼ਿੰਦਗੀ ਵਿੱਚ 500 ਬੰਦੇ ਦੀ ਹਾਰਟ ਦੀ ਸਰਜਰੀ ਕਰਕੇ ਜਾਨ ਬਚਾਈ, ਦਰਦ ਬੰਦ ਹੋ ਗਿਆ, ਜਾਨ ਸੌਖੀ ਕਰਤੀ। ਇਸ ਬੰਦੇ ਨੇ ਆਪਣੀ ਜ਼ਿੰਦਗੀ 'ਚ ਅੱਖਾਂ ਦਾ 5000 ਆਪਰੇਸ਼ਨ ਕੀਤਾ, ਇਸ ਬੰਦੇ ਨੇ ਕੰਨ ਦੇ ਆਪਰੇਸ਼ਨ ਕੀਤੇ, ਇਸ ਬੰਦੇ ਨੇ ਪੱਥਰੀ ਸੀ, ਸਟੋਨ ਸੀ, ਅੰਦਰੋਂ ਕੱਢਦਾ ਰਿਹਾ, ਕਿਡਨੀ 'ਚ ਸਟੋਨ ਹੈ, ਇਹ ਦਰਦ ਇੰਨਾ ਭੈੜਾ ਹੈ, ਇੰਨੇ ਲੋਕ ਸੌਖੇ ਕੀਤੇ। ਪਹਿਲਾਂ ਤਾਂ ਇੱਦਾਂ ਹੀ ਮਰ ਜਾਂਦੇ ਸੀ ਲੋਕ, ਦਰਦ 'ਚ ਹੀ ਮਰ ਜਾਂਦੇ ਸੀ। ਆਹ ਵੀ ਠੀਕ ਕਰਤਾ, ਇਹਨੇ ਏਦਾਂ ਠੀਕ ਕਰਤਾ, ਇਹਨੇ 100 ਕੀਤਾ, ਇਹਨੇ 200 ਕੀਤਾ, ਇਹਨੇ 500 ਕੀਤਾ, ਏਦਾਂ ਲਾਈਨ ਜਭਾ ਲਏ ਸਾਰੇ। ਤੇ ਸਾਡੇ ਵਰਗੇ ਜਿਹੜੇ ਜਿਨ੍ਹਾਂ ਨੇ ਹੱਥ ਵੀ ਆਪ ਨਹੀਂ ਧੋਤੇ, ਆਖੋ ਸਤਨਾਮ, ਅਸੀਂ ਕਹਾਂਗੇ ਸਾਨੂੰ ਲੈ ਕੇ ਜਾਓ, ਅਸੀਂ ਪਾਠ ਬਹੁਤ ਕੀਤਾ, ਕਹਿਣਗੇ ਫਾਇਦਾ ਕੀ ਦਿੱਤਾ ਤੁਸੀਂ ਲੋਕਾਂ ਨੂੰ, ਠੀਕ ਕਿੰਨੇ ਕੁ ਕੀਤੇ ਆ, ਕਿੰਨਿਆਂ ਦੇ ਦਰਦ ਠੀਕ ਕਰਤੇ ਤੁਸੀਂ, ਮੁਸ਼ਕਲਾਂ ਹੱਲ ਕੀ ਕੀਤੀਆਂ ਤੁਸੀਂ, ਸਮਾਜ ਨੂੰ ਸੋਹਣਾ ਬਣਾਉਣ ਲਈ ਤੁਸੀਂ ਕੀ ਕੀਤਾ, ਤੁਸੀਂ ਤੇ ਬੋਝ ਬਣ ਗਏ, ਸਿਰ ਤੇ ਬਹਿ ਗਏ, ਭਾਰ ਪਾਤਾ ਸਾਡੇ ਤੇ। ਸੱਚੀ ਹੈ ਇਹ ਗੱਲ, ਬਿਲਕੁਲ ਸੱਚ ਹੈ। ਸਾਡੇ ਵਰਗੇ ਆਵਾਜ਼ਾਂ ਮਾਰਨਗੇ ਜੀ ਸਾਨੂੰ ਲੈ ਕੇ ਜਾਓ, ਸਾਨੂੰ ਉਹ ਕਹਿਣਗੇ ਦੁਨੀਆ ਦਾ ਗਿਆਨ, ਰੱਬ ਦਾ ਗਿਆਨ, ਮੇਰਾ ਹੀ ਗਿਆਨ ਹੈ। ਜੇ ਡਾਕਟਰ ਬਣਦਾ ਮੇਰੀ ਅੱਖ ਬਣਾਈ ਦਾ ਹੀ ਗਿਆਨ ਲੈ ਰਿਹਾ, ਬ੍ਰੇਨ ਦਾ ਡਾਕਟਰ ਬਣਦਾ ਤਾਂ ਵੀ ਮੇਰੇ ਬਣਾਏ ਬ੍ਰੇਨ ਦਾ ਹੀ ਗਿਆਨ ਲਿਆ ਉਹਨੇ, ਗਿਆਨ ਲੈਣਾ ਹੈ ਬਸ। ਆਪਣੇ ਬੱਚਿਆਂ ਨੂੰ ਕਹੋ ਗਿਆਨ ਲਓ, ਇਹ ਬੱਚੇ ਕਹਿਣ ਇਹ ਕਿੰਨੇ ਕਿਹਾ, ਉਹਨਾਂ ਨੂੰ ਕਹੋ ਗੁਰੂ ਨਾਨਕ ਪਾਤਸ਼ਾਹ ਕਹਿ ਕੇ ਗਏ ਆ ਵੀ ਗਿਆਨ ਗੁਰੂ ਹੈ, ਗਿਆਨ ਲੈਣਾ, ਸਮਝ ਲੈਣੀ ਹੈ, ਹਰ ਚੀਜ਼ ਦਾ ਗਿਆਨ ਲਓ, ਹਰ ਚੀਜ਼ ਦਾ। ਜਿਸ ਫੀਲਡ ਵਿੱਚ ਵੀ ਜਾ ਸਕਦੇ ਹੋ ਜਾਓ। ਬਾਣੀ ਇਸ ਗੱਲ ਦਾ ਪ੍ਰਤੀਕ ਹੈ ਵੀ ਦੁਨੀਆ ਦਾ ਚੰਗਾ ਗਿਆਨ ਹੈ ਜਿਹੜਾ ਸਿੱਖਾ ਸਿੱਖ ਲੈ, ਚੱਕ ਲੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋਣਗੇ ਗੁਰੂ ਅਰਜਨ ਸਾਹਿਬ ਨੇ ਇੱਥੋਂ ਵੀ ਬਾਣੀ, ਇੱਥੋਂ ਵੀ ਬਾਣੀ ਸਾਰੀ ਇਕੱਠੀ ਕਰ ਲਈ ਤੇ ਸਾਨੂੰ ਇਹ ਇਸ਼ਾਰਾ ਦਿੱਤਾ ਵੀ ਚੰਗਾ ਚੰਗਾ ਗਿਆਨ ਸਾਰੇ ਜਣੇ ਇਕੱਠਾ ਕਰਿਓ। ਇਕੱਠਾ ਕਿੱਥੇ ਕਰਿਓ? ਇੱਥੇ, ਇੱਥੇ ਇਕੱਠਾ ਕਰੋ, ਹਰ ਚੀਜ਼ ਦਾ ਗਿਆਨ ਲਓ, ਸੌਖੇ ਹੋਇਓ। ਜ਼ਿੰਦਗੀ ਕਿੰਨੀ ਸੌਖੀ ਹੋ ਸਕਦੀ ਹੈ, ਸਾਰਾ ਹੀ ਗਿਆਨ ਜਿੰਨਾ ਵੀ ਹੈ ਸਾਰੇ ਹੀ ਸੌਖੇ ਹੋ ਜਾਂਗੇ। ਤਿਆਂ ਕਰਕੇ ਗਿਆਨ ਲੈਣਾ, ਸਮਝ ਲੈਣਾ ਔਰ ਉਹਦੇ 'ਚ ਕੋਨਸਨਟ੍ਰੇਟ ਕਰਨਾ, ਧਿਆਨ ਦੇਣਾ, ਇਹ ਬੜਾ ਬੜਾ ਜ਼ਰੂਰੀ ਹੈ। ਹੁਣ ਸਾਡੇ ਇੱਥੇ ਵੀਰ ਭਰਾ ਬਹੁਤ ਪੁੱਛਦੇ ਆ, ਭੈਣਾਂ ਪੁੱਛਦੀਆਂ, ਧਿਆਨ ਕਿੱਥੇ ਲਾਈਏ, ਨਾਮ ਜਪਦੇ ਹਾਂ ਅਸੀਂ ਕਿੱਥੇ ਧਿਆਨ ਲਾਈਏ, ਇੱਦਾਂ ਪੁੱਛਦੇ ਆ ਬੜੇ। ਕਈਆਂ ਨੂੰ ਜਦੋਂ ਮੈਂ ਗੱਲ ਦੱਸਦਾ ਵੀ ਇੱਦਾਂ ਨਹੀਂ ਇੱਦਾਂ, ਮੈਨੂੰ ਕਈ ਵਾਰੀ ਉਹਨਾਂ ਦੇ ਚਿਹਰੇ ਵੱਲ ਵੇਖ ਕੇ ਐਂ ਲੱਗਦਾ ਹੁੰਦਾ ਹੈ, ਪਤਾ ਕੀ ਲੱਗਦਾ ਮੈਨੂੰ, ਇੱਦਾਂ ਲੱਗਦਾ ਵੀ ਮੈਨੂੰ ਕਹਿੰਦੇ ਹੋਣਗੇ ਵੀ ਇਹ ਤੇ ਨਿਆਣੇ ਜੇ ਕਮਲੇ ਜੇ, ਇਹਨਾਂ ਨੂੰ ਕੀ ਪਤਾ ਹੈ, ਅਸਲੀ ਭਗਤੀ ਤੇ ਫਲਾਣੇ ਬਾਬਾ ਜੀ ਦੱਸਦੇ ਹੈ, ਉਹ ਕਹਿੰਦੇ ਹੈ ਵੀ ਇੱਥੇ ਧਿਆਨ ਲਾਓ, ਇੱਦਾਂ ਹੁੰਦਾ, ਇੱਦਾਂ ਆਵਾਜ਼ਾਂ ਆਉਂਦੀਆਂ, ਆਹ ਆਉਂਦਾ, ਇਹ ਤੇ ਅੱਗੋਂ ਹੋਰ ਹੀ ਕੁਛ ਸੁਣਾਉਣ ਲੱਗ ਜਾਂਦੇ ਹੈ। ਪਰ ਮੈਂ ਇਹ ਮੰਨਦਾ ਕਿ ਗਿਆਨ ਉਸ ਸਿਮਰਨ ਉਹ ਨਾਮ ਚੰਗਾ ਜਿਹਦੇ ਨਾਲ ਸਾਡਾ ਤੇ ਸਾਰੇ ਸਮਾਜ ਦਾ ਫਾਇਦਾ ਹੋਵੇ, ਸਮਾਜ ਦਾ ਭਲਾ ਹੋਵੇ। ਫਲਾਣੇ ਬੰਦੇ ਨੇ 50 ਸਾਲ ਬਹਿ ਕੇ ਨਾਮ ਜਪਿਆ ਪਰ ਉਹਦਾ ਸਮਾਜ ਨੂੰ ਕੀ ਫਾਇਦਾ ਹੋਇਆ? ਇੱਕ ਕਹਿੰਦਾ ਨਵੇਂ ਤੋਂ ਨਵਾਂ ਕੰਮ ਕਰਕੇ ਵਿਖਾਇਓ, ਨਵੇਂ ਤੋਂ ਨਵੀਂ ਟੈਕਨੋਲੋਜੀ, ਰਾਜਾ ਕਹਿੰਦਾ ਲੈ ਕੇ ਆਇਓ। ਕਿਸੇ ਬੰਦੇ ਨੇ ਆਪਣੀ ਮਿਹਨਤ ਕਰਕੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ। ਇੱਕ ਬੰਦੇ ਨੇ ਕਹਿੰਦੇ ਦੋ ਮਹੀਨੇ ਲਾ ਕੇ ਅੱਖਾਂ ਤੇ ਪੱਟੀ ਬੰਨ ਕੇ ਸੂਈ ਵਿੱਚ ਧਾਗਾ ਪਾਉਣਾ ਸਿੱਖ ਲਿਆ, ਅੱਖਾਂ ਤੇ ਪੱਟੀ ਬੰਨ ਕੇ ਸੂਈ ਵਿੱਚ ਧਾਗਾ। ਹੁਣ ਜਦੋਂ ਉਹ ਕਹਿੰਦੇ ਰਾਜੇ ਨੇ ਇਨਾਮ ਦੇਣਾ ਸੀ, ਉਹ ਕਹਿੰਦਾ ਹਾਂਜੀ ਤੂੰ ਕੀ ਨਵੀਂ ਨਵੀਂ ਕਾਢ ਕੱਢ ਕੇ ਲਿਆਇਓ, ਕੀ ਕੀਤਾ ਦੱਸੋ? ਉਹ ਕਹਿੰਦਾ ਜੀ ਮੈਂ 2 ਮਹੀਨੇ ਲਾ ਕੇ ਸੂਈ ਵਿੱਚ ਧਾਗਾ ਪਾਉਣਾ ਸਿੱਖਿਆ। ਕਹਿੰਦੇ ਆ ਜਾ। ਉਹ ਸੂਈ ਵਿੱਚ ਧਾਗਾ ਉਹਨੇ ਪਾ ਕੇ ਵਿਖਾਇਆ, ਅੱਖਾਂ ਤੇ ਬੰਨ ਲਈ ਪੱਟੀ। ਰਾਜਾ ਕਹਿੰਦਾ 100 ਮੋਹਰਾਂ ਦਿਓ। ਰਾਜਾ ਖੁਸ਼ ਹੋਇਆ, ਉਹਨੂੰ 100 ਮੋਹਰਾਂ ਜਦੋਂ ਮਿਲੀਆਂ, ਉਦੋਂ ਬਾਅਦ ਕਹਿੰਦੇ ਹੁਣ ਇਹਦੇ 100 ਕੋਰੜਾ ਮਾਰੋ। ਕਹਿੰਦੇ 100 ਕੋਰੜਾ ਕਿਉਂ ਮਾਰਿਆ? ਵੀ ਆਹ ਤੇ ਮੈਨੂੰ ਚਲੋ ਇਨਾਮ ਤੇ ਮੈਨੂੰ ਦਿੱਤਾ 100 ਮੋਹਰਾਂ, ਪਰ 100 ਕੋਰੜਾ ਕਿਉਂ ਮਾਰਿਆ? ਕਹਿੰਦੇ ਇਨਾਮ ਤਾਂ ਦਿੱਤਾ ਵੀ ਤੂੰ ਅੱਖਾਂ ਦੇ ਪੱਟੀ ਬੰਨ ਕੇ ਧਾਗਾ ਪਾਉਣਾ ਸਿੱਖ ਲਿਆ, ਪਰ ਹੁਣ ਇਹ ਕੋਰੜੇ ਤੈਨੂੰ ਤਾਂ ਮਾਰੇ ਵੀ ਇਹਦਾ ਸਮਾਜ ਨੂੰ ਕੀ ਫਾਇਦਾ ਹੋਇਆ? ਆਖੋ ਸਤਨਾਮ
ਸ੍ਰੀ ਵਾਹ।
ਵੀ ਤੂੰ ਇੰਨਾ 2 ਮਹੀਨੇ ਲਾ ਕੇ ਜਦੋਂ ਤੈਨੂੰ ਅੱਖਾਂ ਮਿਲੀਆਂ ਹੀ ਨੇ ਤੇ ਤੂੰ ਵੇਖ ਕੇ ਕਿਉਂ ਨੀ ਧਾਗਾ ਪਾ ਲੈਂਦਾ? ਤੂੰ 2 ਮਹੀਨੇ ਲਾ ਕੇ ਆਹ ਕੀਤਾ ਬਸ। ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਵਿੱਚ ਵੀ ਆਉਂਦਾ ਹੈ ਵੀ ਮਹਾਰਾਜ ਨੂੰ ਇੱਕ ਦਫਾ ਇੱਕ ਜੋਗੀ ਮਿਲਿਆ, ਉਹ ਕਹਿੰਦਾ ਜੀ ਮੈਂ ਪਾਣੀ ਤੇ ਤੁਰ ਸਕਦਾ। ਹੁਣ ਸੱਚ ਹੈ ਕਿ ਝੂਠ ਹੈ ਪਤਾ ਨਹੀਂ, ਜਿੱਦਾਂ ਲਿਖੀ ਗੱਲ ਹੈ। ਕਹਿੰਦੇ ਮਹਾਰਾਜ ਕਹਿੰਦੇ ਹੈ ਤੁਰ ਕੇ ਵਿਖਾ, ਕਹਿੰਦੇ ਤੁਰਦਾ ਪਾਣੀ ਤੇ ਲੰਘ ਗਿਆ। ਕਹਿੰਦੇ ਕਿੰਨੇ ਸਾਲ ਲੱਗੇ? ਕਹਿੰਦਾ 12 ਸਾਲ ਲੱਗੇ। ਤੇ ਮਹਾਰਾਜ ਕਹਿੰਦੇ ਇੱਕ ਆਨਾ ਬੇੜੀ ਵਾਲੇ ਨੂੰ ਦਿੰਦੇ ਆ, ਦੋ ਮਿੰਟ ਵਿੱਚ ਪਾਰ ਕਰਾ ਦਿੰਦਾ, 12 ਸਾਲ ਐਵੇਂ ਖਰਾਬ ਕਰੀਏ ਆਖੋ ਸਤਨਾਮ। ਇਹਦਾ ਕੀ ਫਾਇਦਾ ਹੋਇਆ? ਹੁਣ ਮੈਂ ਇਹ ਗੱਲ ਪੁੱਛਦਾ ਵੀ ਜਿਹੜੇ ਕਹਿੰਦੇ ਵੀ ਇੱਥੇ ਲਾਈਟਾਂ ਦਿਸਦੀਆਂ ਮੈਨੂੰ ਇੱਥੇ ਇੱਦਾਂ, ਇਹ ਯੋਗਕ ਕਿਰਿਆਵਾਂ ਹੈ, ਇਹਨੂੰ ਯੋਗ ਮਤ ਕਹਿੰਦੇ ਆ, ਇਹਨੂੰ ਗੁਰਮਤ ਨਹੀਂ ਕਹਿੰਦੇ ਵੀ ਇੱਥੇ ਧਿਆਨ ਲਾਓ, ਇੱਥੇ ਧਿਆਨ ਲਾਓ, ਇੱਥੇ ਟਿਕੇਗਾ ਮਨ, ਇੱਦਾਂ ਹੋਏਗਾ, ਇਹ ਯੋਗ ਮਤ ਹੈ। ਮੈਂ ਇਹ ਬਹੁਤ ਵਾਰ ਸਟੇਜਾਂ ਤੇ ਦੱਸਿਆ, ਮੈਂ ਐਕਸਪੀਰੀਅੰਸ ਵਿੱਚੋਂ ਬੋਲਦਾ, ਮੇਰਾ ਇਹਦੇ ਤੇ ਬੜਾ ਤਜਰਬਾ ਹੈ। ਮੈਂ ਬਾਬਿਆਂ ਵਿੱਚ 18-20 ਸਾਲ ਲਾਏ ਆ, ਮੈਨੂੰ ਸਾਰਾ ਪਤਾ ਵੀ ਇਹ ਕੀ ਹੈ, ਅਸਲ ਨਹੀਂ ਹੈ, ਇਹ ਪਖੰਡ ਹੈ। ਜਿਹੜੇ ਬੰਦੇ ਇੱਦਾਂ ਕਹਿੰਦੇ ਆ ਵੀ ਇੱਥੇ ਧਿਆਨ ਲਾਓ, ਇੱਦਾਂ ਧਿਆਨ ਲਾਓ, ਆਹ ਕਰੋ ਆਹ ਕਰੋ, ਜਿਹੜਾ ਮੈਨੂੰ ਪੁੱਛਦਾ ਵੀ ਧਿਆਨ ਕਿੱਥੇ ਲਾਈਏ, ਤੇ ਮੇਰਾ ਜਵਾਬ ਇਹ ਹੈ, ਆਪਣੇ ਫਰਜ਼ਾਂ ਵਿੱਚ ਧਿਆਨ ਲਾਓ, ਆਪਣੀਆਂ ਜ਼ਿੰਮੇਵਾਰੀਆਂ ਵਿੱਚ ਧਿਆਨ ਲਾਓ। ਹਰ ਬੰਦਾ ਆਪੋ ਆਪਣੇ ਫਰਜ਼ ਨਿਭਾਓ, ਜ਼ਿੰਮੇਵਾਰੀਆਂ ਨਿਭਾਓ, ਤੁਹਾਡਾ ਧਿਆਨ ਤੁਹਾਡੇ ਫਰਜ਼ਾਂ ਵਿੱਚ, ਤੁਹਾਡੀਆਂ ਜ਼ਿੰਮੇਵਾਰੀਆਂ ਵਿੱਚ ਚਾਹੀਦਾ, ਵੇਖਿਓ ਘਰ 'ਚ ਸ਼ਾਂਤੀ ਆਉਂਦੀ ਹੈ। ਆਖੋ ਸਤਨਾਮ। ਫਿਰ ਸੁਣੋ, ਜਿਹੜੇ ਸਿੰਘ ਨੇ ਵੀਰ ਭਰਾ ਜਿਹੜੇ ਬਾਹਰ ਕੰਮ ਕਰਦੇ ਹੋ, ਉਹ ਆਪਣਾ ਫਰਜ਼ ਨਿਭਾ ਕੇ ਘਰ ਆਉਣ, ਜ਼ਿੰਮੇਵਾਰੀ ਪੂਰੀ 10-12 ਘੰਟੇ ਲਾ ਕੇ ਆਉਣ। ਜੇ ਬੀਬੀ ਕੰਮ ਕਰਦੀ ਹੈ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ, ਤੇ ਜੇ ਰਹਿੰਦੀ ਹੈ ਘਰ ਵਿੱਚ ਤੇ ਰੋਟੀ ਪਾਣੀ ਸਬਜ਼ੀ ਹਰ ਚੀਜ਼ ਐਂ ਕਮਾਲ ਦੀ, ਆਪਣੇ ਫਰਜ਼ ਪੂਰਾ ਧਿਆਨ ਕਾਹਦੇ 'ਚ ਲਾਇਆ, ਫਰਜ਼ਾਂ 'ਚ। ਮੇਰਾ ਫਰਜ਼ ਹੈ, ਮੈਂ ਹਾਂ ਘਰ 'ਚ ਰਹਿਣ ਵਾਲੀ, ਮੈਂ ਬਣਾਉਣੀ ਹੈ ਘਰ ਵਾਲਿਆਂ ਵਾਸਤੇ ਰੋਟੀ, ਤੇ ਮੈਂ ਧਿਆਨ ਕਾਹਦੇ 'ਚ ਦਿਆਂ, ਰੋਟੀ 'ਚ। ਮੈਂ ਰਹਿਣਾ ਘਰ 'ਚ, ਮੈਂ ਘਰ ਦੀ ਸਫਾਈ ਵਿੱਚ ਧਿਆਨ ਦਿਆਂ। ਸਬਜ਼ੀ ਦਾ ਸਾਰੀ ਜ਼ਿੰਦਗੀ ਚੱਜ ਨਹੀਂ ਆਇਆ, ਬਾਬਾ ਜੀ ਨੂੰ ਪੁੱਛਦੀ ਹੈ ਜੀ ਨਾਮ ਕਿਵੇਂ ਜਪਾਂ, ਆਖੋ ਸਤਨਾਮ। ਕਹਿੰਦੀ ਰੱਬ 'ਚ ਧਿਆਨ ਕਿਵੇਂ ਲਾਵਾਂ, ਤੂੰ ਪਹਿਲਾਂ ਪਿੰਡੀਆਂ 'ਚ ਤੇ ਲਾ ਲਾ, ਪਹਿਲਾਂ ਸਬਜ਼ੀ ਤੇ ਸਿੱਖ ਲੈ, ਫਿਰ ਰੱਬ 'ਚ ਲਾ ਲਈ ਧਿਆਨ। ਜਿਹੜੇ ਸਾਡੇ ਫਰਜ਼ ਨੇ, ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ, ਜਿਹੜਾ ਅਸੀਂ ਭੋਜਨ ਅਸੀਂ ਛਕਣਾ, ਫੂਡ ਜਿਹੜਾ ਜ਼ਿੰਮੇਵਾਰੀ ਹੈ, ਡਿਊਟੀ ਹੈ ਜਿਹੜੀ, ਬੱਚਿਆਂ ਨੂੰ ਸਹੀ ਟਾਈਮ ਦੇ ਉੱਤੇ ਤਿਆਰ ਕਰਨਾ, ਬੱਚਿਆਂ ਨੂੰ ਸਾਫ਼ ਸੁਥਰੇ ਰੱਖਣਾ, ਸਹੀ ਟਾਈਮ ਦੇ ਉੱਤੇ ਹਰ ਚੀਜ਼ ਪਰਫੈਕਟ ਕਰਨੀ, ਇਹਦੇ 'ਤੇ ਧਿਆਨ ਲਾਓ। ਜਿਹੜੀਆਂ ਕੰਟਰੀਆਂ ਵਿੱਚ ਹਰ ਬੰਦਾ ਆਪਣਾ ਜ਼ਿਆਦਾ ਧਿਆਨ ਦੇ ਰਿਹਾ ਆਪਣੇ ਫਰਜ਼ਾਂ ਵਿੱਚ, ਉਹ ਕੰਟਰੀਆਂ ਓਨੀਆਂ ਹੀ ਜ਼ਿਆਦਾ ਡਿਵੈਲਪ ਨੇ, ਅਤੇ ਜਿੱਥੇ ਲੋਕ ਆਪਣੇ ਫਰਜ਼ਾਂ ਪ੍ਰਤੀ ਬਿਲਕੁਲ ਅਵੇਅਰ ਨਹੀਂ, ਧਿਆਨ ਨਹੀਂ ਦਿੰਦੇ, ਉਹ ਕੰਟਰੀਆਂ ਓਨੀਆਂ ਹੀ ਡਾਊਨ ਹਨ। ਇੰਡੀਆ ਦਾ ਬੇੜਾ ਤਾਂ ਬਹਿ ਗਿਆ, ਕੋਈ ਬੰਦਾ ਆਪਣੇ ਫਰਜ਼ ਨਹੀਂ ਪਛਾਣਦਾ। ਟੀਚਰਾਂ ਦਾ ਹਾਲ ਵੇਖੋ, ਸੁਣੋ, ਟੀਚਰਾਂ ਦਾ ਹਾਲ ਵੇਖੋ, ਡਾਕਟਰਾਂ ਦਾ ਹਾਲ ਵੇਖੋ, ਪ੍ਰੋਫੈਸਰਾਂ ਦਾ ਹਾਲ ਵੇਖੋ, ਆਫਿਸਰਾਂ ਦਾ ਹਾਲ ਵੇਖੋ, ਪੁਲਿਸ ਦਾ ਹਾਲ ਵੇਖੋ, ਕੋਈ ਵੀ ਬੰਦਾ ਆਪਣੇ ਫਰਜ਼ ਨਹੀਂ ਪਛਾਣਦਾ। ਤਾਂ ਹੀ ਛੱਡ ਕੇ ਤੁਸੀਂ ਇਹਨਾਂ ਦੇਸ਼ਾਂ 'ਚ ਪਰਦੇਸੀ ਬਣੇ ਫਿਰਦੇ ਹੋ, ਉੱਥੇ ਲੋਕੀ ਨਿਕੰਮੇ ਹੋ ਗਏ। ਆਪਾਂ ਕੋਈ ਵੀ ਬੰਦਾ ਆਪਣੀ ਡਿਊਟੀ ਨਹੀਂ ਕਰਦਾ, ਫਰਜ਼ ਨਹੀਂ ਪਛਾਣਦਾ, ਤੇ ਜੇ ਉੱਥੇ ਸਾਰੇ ਫਰਜ਼ ਪਛਾਣਦੇ ਹੋਣ ਤੇ ਇੰਡੀਆ ਤੇ ਅਮਰੀਕਾ 1 ਸਾਲ ਵਿੱਚ ਬਣ ਸਕਦਾ। ਹਰ ਬੰਦਾ ਆਪਣੇ ਕੰਮ 'ਚ ਧਿਆਨ ਦੇ ਦੇਵੇ, ਜਿੰਨੇ ਲੋਕ ਨੇ ਉੱਥੇ, 1 ਸਾਲ ਵਿੱਚ ਅਮਰੀਕਾ ਬਣ ਜਾਏਗਾ। ਪੜ੍ਹਾਈ ਵਾਲੇ ਪੜ੍ਹਾਈ 'ਚ ਧਿਆਨ ਦੇ ਦੇਣ, ਪੜ੍ਹਨ ਵਾਲੇ ਆਪਣਾ ਧਿਆਨ ਦੇਣ, ਪੜ੍ਹਾਉਣ ਵਾਲੇ ਆਪਣਾ ਧਿਆਨ ਦੇ ਦੇਣ। ਟ੍ਰੈਫਿਕ ਦੇ ਰੂਲ ਨੇ ਹਰ ਚੀਜ਼, ਆਫਿਸਰ ਐਂ ਖੜ ਜਾਣ ਗੱਡੀਆਂ ਲੈ ਕੇ, ਗੱਡੀ ਇੱਧਰ ਦੀ ਇੱਧਰ ਜਾਊ ਕਿਵੇਂ, ਜਿਵੇਂ ਇੱਥੇ ਹੈ ਉਹਦੀ ਕਹਿੰਦੇ ਕੈਮਰਾ ਆ ਗਿਆ ਜੀ ਘਰੇ ਹੀ ਪਹੁੰਚ ਜਾਣਾ ਸਾਰਾ ਕੁਛ, ਮੈਨੂੰ ਦੱਸਦੇ ਸੀ ਉਹਦੇ ਵੀ ਇਹ ਤਾਂ ਜੀ ਆਪੇ ਫੋਟੋ ਖਿੱਚ ਲੈਣੀ ਹੈ ਘਰ ਪਹੁੰਚ ਜਾਣੀ ਹੈ, ਪਰ ਆਏ ਅਸੀਂ 150 ਤੇ ਸੀ ਉਹਦੇ, ਆਏ ਪੰਜਾਬੀ ਹੈ ਨਾ ਅਸੀਂ, ਫਿਰ ਉਹਦੇ ਅਸੀਂ ਕਰਨਾ ਹੀ ਹੈ ਕੰਮ ਤੇ ਆਪਣਾ ਪੰਜਾਬੀਆਂ ਵਾਲਾ। ਚਲੋ ਉਹ ਤੇ ਵੇਖੋ, ਮੈਂ ਜਿਹੜੀ ਗੱਲ ਕਰਦਾ ਉਹਨੂੰ ਸਮਝੋ ਵੀ ਜੇ ਹਰ ਬੰਦਾ ਹਰ ਬੰਦਾ ਧਿਆਨ ਦੇਵੇ, ਜਿਨ੍ਹਾਂ ਨੇ ਚੈੱਕ ਕਰਨਾ ਉਹ ਵੀ ਧਿਆਨ ਦੇਣ, ਅਸੀਂ ਜਿਨ੍ਹਾਂ ਨੇ ਕਰਨਾ ਹੈ ਉਹ ਵੀ ਧਿਆਨ ਦਈਏ, ਤੇ ਕੰਟਰੀ ਕਿੰਨੀ ਸੋਹਣੀ ਬਣ ਸਕਦੀ ਹੈ, ਇੰਡੀਆ ਵੀ ਇੱਦਾਂ ਹੀ ਬਣ ਸਕਦਾ। ਬੇੜਾ ਬਹਿ ਗਿਆ ਸਾਡੇ, ਪਤਾ ਨਹੀਂ ਬਾਬਿਆਂ ਨੇ ਕਿੱਥੇ ਦਿਮਾਗ ਪਾਗਲ ਕਰਤਾ ਸਾਡਾ, ਸਾਡੇ ਦਿਮਾਗ 'ਚ ਕਹੀ ਜਾਂਦੇ ਆ ਇੱਥੇ ਧਿਆਨ ਲਾਓ, ਇੱਥੇ ਧਿਆਨ ਲਾਓ, ਇੱਥੇ ਧਿਆਨ ਲਾਓ, ਤੇ ਧਿਆਨ ਦੇ ਚੱਕਰਾਂ ਦੇ ਵਿੱਚ ਸਾਡੇ ਵਾਲੇ ਕੰਮ ਵੱਲ ਧਿਆਨ ਨਹੀਂ ਦੇਣਾ, ਫਰਜ਼ਾਂ ਵੱਲ ਧਿਆਨ ਨਹੀਂ ਦੇਣਾ, ਕਦੇ ਉੱਥੇ ਨਹਾਇਆ, ਕਦੇ ਉੱਥੇ ਮੱਥਾ ਟੇਕਿਆ, ਕਦੇ ਉੱਥੇ ਤੁਰਿਆ ਰਹੇ, ਕੰਮ ਸਾਰੇ ਰੁਲਦੇ ਫਿਰਦੇ ਹੈ, ਇਹ ਰੱਬ ਲੱਭਣ ਤੁਰਿਆ। ਕਹਿੰਦੇ ਰੱਬ ਲੱਭਣਾ, ਰੱਬ ਲੱਭਣ ਤੁਰ ਪਿਆ, ਰੱਬ ਲੱਭਣ ਤੁਰ ਪੋ, ਆਹ ਹਾਲ ਕਰਤਾ ਸਾਡਾ। ਹੁਣ ਆਪਾਂ ਗੱਲ ਇਹ ਕਰਨੀ ਹੈ ਵੀ ਰੱਬ ਕੀ ਹੈ, ਰੱਬ ਦੀ ਡੈਫੀਨੇਸ਼ਨ ਕੀ ਹੈ, ਪਰਮਾਤਮਾ ਅਸਲ ਵਿੱਚ ਹੈ ਕੀ। ਪਿਆਰਿਓ ਰੱਬ ਹੈ ਜਿਹੜਾ ਸਾਰੇ ਪਾਸੇ ਸਾਨੂੰ ਦਿਸ ਰਿਹਾ ਹੈ, ਲੱਭਣਾ ਨਹੀਂ, ਗਵਾਚਿਆ ਹੋਇਆ ਕੁਛ ਹੈ ਹੀ ਨਹੀਂ ਇੱਥੇ, ਲੱਭੀਏ ਤੇ ਤਾਂ ਜੇ ਕੁਛ ਗਵਾਚਿਆ ਹੋਇਆ ਹੋਵੇ। ਕਹਿੰਦੇ ਜਦੋਂ ਸਮਝ ਆਉਣੀ ਹੈ, ਜਦੋਂ ਦਿਮਾਗ ਖੁੱਲ੍ਹਣਾ ਹੈ, ਜਦੋਂ ਇਹ ਭਰਮ ਟੁੱਟ ਜਾਣਾ ਹੈ, ਡਾਊਟ ਹੈ ਜਿਹੜਾ ਸਾਡੇ ਮਨ ਵਿੱਚ। ਹੁਣ ਡਾਊਟ ਇਹ ਹੈ ਕਿ ਇੱਕ ਮੈਂ ਹਾਂ ਤੇ ਇੱਕ ਰੱਬ ਹੈ, ਇਹ ਡਾਊਟ ਹੈ। ਰੱਬ ਹੋਰ ਹੈ ਤੇ ਮੈਂ ਹੋਰ ਹਾਂ। ਸਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਸਾਡਾ ਭੁਲੇਖਾ ਹੈ, ਜਿੱਦਣ ਦੂਰ ਹੋ ਗਿਆ ਉਦਣ ਸਮਝ ਆ ਜਾਏਗੀ ਵੀ ਇੱਕੋ ਹੀ ਪਰਮਾਤਮਾ ਹਰ ਪਾਸੇ ਫੈਲਿਆ ਹੋਇਆ, ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ। ਇੱਕ ਰੱਬ ਹੈ, ਕੁਦਰਤ ਦੇ ਰੂਪ ਵਿੱਚ ਸਾਰੇ ਪਾਸੇ ਫੈਲਿਆ ਹੋਇਆ, ਹਰੇਕ ਦੇ ਦਿਲ ਵਿੱਚ ਧੜਕਦਾ, ਹਰ ਦਰਖਤ ਸਾਹ ਲੈਂਦਾ, ਹਰ ਦਰਖਤ ਹੈ ਜਿਹੜਾ ਉਹ ਸਾਹ ਲੈਂਦਾ, ਹਰੇਕ ਰੁੱਖ ਵਿੱਚ, ਮਨੁੱਖ ਵਿੱਚ, ਜਰੇ ਜਰੇ ਵਿੱਚ ਉਹ ਵੱਸਦਾ ਹੈ, ਜਿਹਨੂੰ ਕਹਿੰਦੇ ਆ ਸਭੈ ਘੱਟ
ਰਾਮ।
ਸਾਰਾ ਸ਼ਬਦ ਇੱਕ ਵਾਰ ਸੁਣੋ ਚੰਗੀ ਤਰ੍ਹਾਂ, ਇਸ ਵਿਸ਼ੇ ਨੂੰ, ਇਸ ਟੌਪਿਕ ਨੂੰ ਧਿਆਨ ਨਾਲ ਸਮਝਿਓ ਕਿਰਪਾ ਕਰਕੇ। ਰੱਬ ਕੀ ਹੈ ਇਹਨੂੰ ਸਮਝਿਓ।
ਸਭੈ ਘੱਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਆਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖੇ ਅਨੰਤਾ, ਔਰ ਤਜੋ ਸਭ ਆਸਾ ਰੇ। ਪ੍ਰਣਵੈ ਨਾਮਾ ਭੈ ਨਿਹ ਕਾਮਾ, ਓ ਠਾਕੁਰ ਕੋ ਦਾਸਾ ਰੇ।
ਲਓ ਜੀ, ਸਾਰਿਆਂ ਨੂੰ ਇੱਕੋ ਹੀ ਮਿੱਟੀ ਲੱਗੀ ਹੈ, ਸਾਰਾ ਕੁਛ ਜਿਹੜਾ ਹੈ ਨਾ ਇੱਕ ਇਹਦੇ ਵਿੱਚ ਇੱਕੋ ਹੀ ਨੂਰ ਹੈ ਜਿਹਨੂੰ ਐਟਮਸ ਕਹਿੰਦੇ ਆ, ਇੱਕੋ ਹੀ ਪਰਮਾਣੂ। ਆਪਾਂ ਪੰਜਾਬੀ ਚ ਪੜ੍ਹਦੇ ਰਹੇ ਪਰਮਾਣੂ, ਪਰਮਾਣੂਆਂ ਦਾ ਹੀ ਸਾਰੇ ਪਾਸੇ ਸੰਗ੍ਰਹਿ ਬਣਦਾ ਤੇ ਬੰਦਾ ਬਣ ਜਾਂਦਾ, ਪਰਮਾਣੂਆਂ ਦਾ ਜੋੜ ਹੈ ਤੇ ਦਰਖਤ ਹੈ, ਉਹ ਐਟਮਸ ਦਾ ਜੋੜ ਹੈ ਤੇ ਪਸ਼ੂ ਬਣਦਾ, ਇੱਕੋ ਹੀ ਨੂਰ ਹੈ, ਇੱਕੋ ਹੀ ਸਾਰੇ ਪਾਸੇ ਫੈਲਿਆ ਹੋਇਆ ਹੈ। ਅਨਕ ਭਾਂਤ ਹੋਏ ਪਸਰਿਆ, ਵੱਖਰੇ ਵੱਖਰੇ ਰੂਪਾਂ ਦੇ ਵਿੱਚ ਕਹਿੰਦੇ ਇੱਕੋ ਹੀ ਐਂ ਫੈਲਿਆ ਹੋਇਆ ਹੈ, ਨਾਨਕ ਇੱਕ ਅੰਕਾਰ। ਜਿਹਨੂੰ ਅਸੀਂ ਸ਼ੁਰੂ ਇੱਥੋਂ ਕਰਦੇ ਹਾਂ, ਇੱਕ ਓਅੰਕਾਰ, ਇੱਕ ਹੀ ਹੈ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ, ਇਹ ਰੱਬ ਹੈ, ਅਸੀਂ ਰੱਬ ਦਾ ਇੱਕ ਹਿੱਸਾ ਹਾਂ। ਕਿਤੇ ਨਾ ਕਿਤੇ ਜੇ ਤੁਸੀਂ ਐਂ ਸਮਝੋਗੇ ਵੀ ਆਪਾਂ ਵੀ ਰੱਬ ਹਾਂ, ਰੱਬ ਦਾ ਇੱਕ ਪਾਰਟ ਹਾਂ, ਇੱਕ ਹਿੱਸਾ ਹਾਂ, ਅਸੀਂ ਰੱਬ ਲੱਭਣਾ ਹੈ, ਅਸੀਂ ਰੱਬ ਨਹੀਂ ਲੱਭਣਾ, ਅਸਲ ਵਿੱਚ ਅਸੀਂ ਆਪਣੇ ਆਪ ਨੂੰ ਲੱਭਣਾ। ਆਖੋ ਸਤਨਾਮ। ਗਵਾਚੇ ਅਸੀਂ ਆਪ ਹਾਂ, ਰੱਬ ਨਹੀਂ ਗਵਾਚਿਆ। ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ, ਮੱਛੀ ਪਾਣੀ ਵਿੱਚ ਰਹਿੰਦੀ ਹੈ ਤੇ ਮੱਛੀ ਕਹਿੰਦੀ ਹੈ ਮੈਨੂੰ ਪਾਣੀ ਲੱਭੋ, ਪਾਣੀ ਲੱਭਣਾ ਹੈ ਪਾਣੀ। ਆਪਾਂ ਕਹਾਂਗੇ ਜੇ ਪਾਣੀ ਨਾ ਹੋਏਗਾ ਤੇ ਮੱਛੀਏ ਤੂੰ ਕਿਵੇਂ ਹੋਏਗੀ, ਪਾਣੀ ਹੈ ਤੇ ਤਾਂ ਹੀ ਮੱਛੀ ਹੈ। ਰੱਬ ਦੇ ਵਿੱਚ ਆਪਾਂ ਸਾਰੇ ਰਹਿੰਦੇ ਹਾਂ, ਅਸੀਂ ਰੱਬ ਨਹੀਂ ਲੱਭਣਾ, ਪਰਮਾਤਮਾ ਦੇ ਵਿੱਚ ਹੀ ਰਹਿੰਦੇ ਹਾਂ, ਪਰਮਾਤਮਾ ਦਾ ਪਾਠ ਹਾਂ, ਪਰਮਾਤਮਾ ਦਾ ਹਿੱਸਾ ਹਾਂ। ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਫਰੀਦਾ ਖਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਪੜ੍ਹੋ,
ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸਨੋ ਆਖੀਏ, ਜਾਂ ਤਿਸ ਬਿਨ ਕੋਈ ਨਾਹੇ।
ਕਹਿੰਦੇ ਮਾੜਾ ਕਿਵੇਂ ਕਹਿ ਦਈਏ, ਉਹਦੇ ਬਿਨਾਂ ਕੁਛ ਹੈ ਹੀ ਨਹੀਂ ਇੱਥੇ। ਇੱਕ ਹੀ ਐਨਰਜੀ ਹੈ, ਇੱਕ ਹੀ ਪਰਮਾਤਮਾ ਹੈ ਜਿਹੜਾ ਸਾਰੇ ਪਾਸੇ ਫੈਲ ਗਿਆ। ਇੱਕ ਰੱਬ ਹੈ, ਇੱਕ ਨੂਰ ਹੈ ਜਿਹਨੂੰ ਕਹਿੰਦੇ ਅਵਲ ਅੱਲਾ, ਬੋਲੋ ਪਿਆਰਿਓ, ਅਵਲ ਅੱਲਾ
ਨੂਰ ਉਪਾਇ
ਕੁਦਰਤ ਕੇ
ਸਭ ਬੰਦੇ,
ਏਕ ਨੂਰ ਤੇ ਸਭ ਜਗ ਉਪਜਿਆ, 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 ਕੌਣ ਭਲੇ ਕੋ ਮੰਦ, ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ,
ਕੌਣ ਭਲੇ ਕੋ ਮੰਦ,
ਏਕ ਨੂਰ ਤੇ ਸਭ ਜਗ ਉਪਜਿਆ,
ਏਕ ਨੂਰ ਤੇ ਸਭ ਜਗ ਉਪਜਿਆ,
ਕੌਣ ਭਲੇ ਕੋ ਮੰਦ, ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ
ਕੋ ਮੰਦ,
ਪੜੋ ਏਕ
ਨੂਰ,
ਕੌਣ ਭਲੇ ਕੋ ਮੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ,
ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ।
ਅਸੀਂ ਰੱਬ ਦਾ ਇੱਕ ਪਾਠ ਹਾਂ, ਆ ਸਾਰੇ ਪਾਸੇ ਜਿਹੜਾ ਫੈਲਿਆ ਹੋਇਆ ਕੁਦਰਤ ਨੇਚਰ, ਇਹੀ ਰੱਬ ਹੈ। ਅਨਕ ਭਾਂਤ ਹੋਏ ਪਸਰਿਆ, ਇਹ ਫੈਲਿਆ ਹੋਇਆ ਰੱਬ ਹੈ, ਅਸੀਂ ਇਸ ਰੱਬ ਦਾ ਇੱਕ ਹਿੱਸਾ ਹਾਂ। ਤੇ ਕਰਨਾ ਕੀ ਹੈ? ਕਹਿੰਦੇ ਰੱਬ ਲੱਭਣਾ ਹੈ, ਨਹੀਂ ਆਪਣੇ ਆਪ ਨੂੰ ਲੱਭਣਾ ਹੈ। ਮਨ ਤੂੰ ਜੋਤ ਸਰੂਪ ਹੈ, ਤੂੰ ਉਹਦਾ ਹੀ ਰੂਪ ਤੇ ਹੈ, ਉਹਦਾ ਪਾਰਟ ਹੈ ਤੂੰ। ਆਪਣਾ ਮੂਲ ਪਛਾਣ, ਆਪਣੀ ਜੜ ਲੱਭ, ਤੂੰ ਇਹ ਵੇਖ ਵੀ ਤੇਰੀਆਂ ਰੂਟਸ ਜਿਹੜੀਆਂ, ਤੇਰੀਆਂ ਜੜਾਂ ਲੱਗਦੀਆਂ ਕਿੱਧਰ ਹੈ, ਤੇਰੀ ਜੜ ਕੀ ਹੈ। ਪਰਮਾਤਮਾ ਸਾਰੇ ਪਾਸੇ ਫੈਲਿਆ, ਉਹਦੇ ਵਿੱਚ ਹੀ ਤੇ ਤੂੰ ਲੱਗਿਆ ਹੋਇਆ। ਸੇਵ ਮਾਨ ਕਰਦਾ, ਕਹਿੰਦਾ ਮੈਂ ਆ ਸੇਵ, ਕਹਿੰਦੇ ਨਹੀਂ ਭਾਈ ਦਰਖਤ ਤੇ ਲੱਗਿਆ, ਦਰਖਤ ਹੈ ਤੇ ਤਾਂ ਤੂੰ ਹੈ। ਕਿਰਨ ਜਿਹੜੀ ਸੂਰਜ ਵਿੱਚੋਂ ਨਿਕਲਦੀ ਹੈ, ਉਹਨੂੰ ਕਹੀਏ ਵੀ ਸੂਰਜ ਹੈ ਤੇ ਤਾਂ ਹੀ ਕਿਰਨ ਹੈ। ਕਿਰਨ ਬਿਨਾ, ਸੂਰਜ ਬਿਨਾ ਕਿਰਨ ਕਿਵੇਂ ਹੋ ਸਕਦੀ ਹੈ? ਜਿਵੇਂ ਫਲ ਦਰਖਤ ਨਾਲ ਲੱਗਿਆ ਹੁੰਦਾ, ਆਪਾਂ ਵੀ ਸਾਰੇ ਪਰਮਾਤਮਾ ਕੁਦਰਤ ਦੇ ਨਾਲ ਹੀ ਲੱਗੇ ਹੋਏ ਹਾਂ। ਆਪਾਂ ਅੱਡ ਹੈ ਨਹੀਂ, ਪਰ ਸਾਨੂੰ ਪੈ ਗਿਆ ਭੁਲੇਖਾ। ਸਾਨੂੰ ਐਂ ਲੱਗਦਾ ਵੀ ਮੈਂ ਹੋਰ ਹਾਂ ਤੇ ਰੱਬ ਹੋਰ ਹੈ। ਇਹ ਬੜਾ ਵੱਡਾ ਭੁਲੇਖਾ ਹੈ, ਤੇ ਗੁਰਬਾਣੀ ਸਾਡਾ ਇਹ ਭੁਲੇਖਾ ਦੂਰ ਕਰਦੀ ਹੈ। ਗੁਰੂ ਸਾਹਿਬ ਕਹਿੰਦੇ ਆ ਪਿਆਰਿਓ, ਇਹ ਭੁਲੇਖਾ ਕੱਢੋ, ਇਹ ਭਰਮ ਹੈ, ਇਹ ਡਾਊਟ ਹੈ, ਇਹ ਏਡਾ ਵੱਡਾ ਡਾਊਟ ਹੈ ਜਿਹਨੇ ਤੈਨੂੰ ਕੰਗਾਲ ਬਣਾ ਕੇ ਰੱਖਿਆ ਹੋਇਆ। ਤੂੰ ਬਹੁਤ ਛੋਟਾ ਹੋ ਗਿਆ। ਜੇ ਤੂੰ ਇਹ ਮੰਨੇ ਕਿ ਮੈਂ ਉਹਦਾ ਹੀ ਇੱਕ ਪਾਰਟ ਹਾਂ, ਤੇ ਤੂੰ ਬਹੁਤ ਵੱਡਾ ਹੈ, ਵਿਸ਼ਾਲ ਹੈ। ਤੇ ਜੇ ਤੂੰ ਇਹ ਮੰਨੇ ਕਿ ਮੈਂ ਫਲਾਣਾ ਸਿੰਘ ਹਾਂ, ਫਿਰ ਤੂੰ ਇਕੱਲਾ ਹੀ ਰਹਿ ਗਿਆ, ਛੋਟਾ ਜਿਹਾ ਰਹਿ ਗਿਆ ਤੂੰ। ਐਡੇ ਵੱਡੇ ਬ੍ਰਹਿਮੰਡ ਦੇ ਸਾਹਮਣੇ ਤੂੰ ਕੀ ਚੀਜ਼ ਹੈ? ਪਰ ਜੇ ਐ ਮੰਨੇ ਵੀ ਮੈਂ ਉਸੇ ਦਾ ਹੀ ਇੱਕ ਪਾਰਟ ਹਾਂ, ਫਿਰ ਤੂੰ ਬਹੁਤ ਵੱਡਾ ਹੈ। ਆਖੋ
ਸਤਨਾਮ,
ਫਿਰ ਤੇ ਬਹੁਤ ਵੱਡਾ ਹੈ। ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ। ਵੇਖੋ, ਧਿਆਨ ਨਾਲ ਸੁਣਿਓ। ਪਹਿਲਾਂ ਕਿਸੇ ਬੰਦੇ ਨੇ, ਚਲੋ ਕਿਸੇ ਬੰਦੇ ਨੇ ਫੁੱਲ ਲੱਗਿਆ ਤੋੜਨ, ਉਹ ਕਹਿਣ ਲੱਗਾ ਮੇਰੀ ਜਿਹੜੀ ਸੁਗੰਧੀ ਹੈ ਨਾ, ਮੈਨੂੰ ਤੇ ਡਾਲੀ ਚੋਂ ਮਿਲਦੀ ਹੈ, ਡਾਲੀ ਚੋਂ। ਕਹਿੰਦਾ ਡਾਲੀ ਤੋੜ ਲੈਂਦੇ ਹਾਂ। ਜਦੋਂ ਡਾਲੀ ਨੂੰ ਸਣੇ ਫੁੱਲ ਤੋੜਨ ਲੱਗਿਆ, ਡਾਲੀ ਕਹਿੰਦੀ ਹੈ ਮੈਨੂੰ ਸਾਰਾ ਕੁਝ ਪੌਦੇ ਚੋਂ ਮਿਲਦਾ, ਦਰਖਤ ਚੋਂ ਮਿਲਦਾ ਪੌਦਾ। ਉਹ ਜਦੋਂ ਉਹਨੂੰ ਵੱਢਣ ਲੱਗਿਆ, ਉਹ ਕਹਿੰਦੇ ਮੈਨੂੰ ਸਾਰਾ ਕੁਝ ਤਣੇ ਚੋਂ ਮਿਲਦਾ ਹੈ। ਉਹ ਤਣੇ ਨੂੰ ਵੱਢਣ ਲੱਗਿਆ, ਉਹ ਕਹਿੰਦੇ ਮੈਨੂੰ ਨਾ ਵੱਢ, ਮੈਨੂੰ ਤੇ ਸਾਰਾ ਕੁਝ ਜੜਾਂ ਚੋਂ ਮਿਲਦਾ। ਕਹਿੰਦੇ ਜੜਾਂ ਚੋਂ ਮਿਲਦਾ? ਉਹ ਜੜਾਂ, ਕਹਿੰਦਾ ਜੜਾਂ ਪੱਟ ਲੈਂਦੇ ਹਾਂ। ਜੜਾਂ ਕਹਿੰਦੀਆਂ ਮੇਰੇ ਤੋਂ ਕੀ ਕਰੇਗਾ, ਮੈਨੂੰ ਸਾਰਾ ਕੁਝ ਮਿੱਟੀ ਤੋਂ ਮਿਲਦਾ। ਜਦੋਂ ਮਿੱਟੀ ਲੱਗਿਆ ਪੱਟਣ, ਮਿੱਟੀ ਕਹਿੰਦੀ ਹੈ ਮੈਨੂੰ ਸਾਰਾ ਕੁਝ ਪਾਣੀ ਨਾਲ ਮਿਲਦਾ, ਪਾਣੀ, ਪਾਣੀ ਤੋਂ ਮੈਨੂੰ ਸਾਰਾ ਕੁਝ ਜਿਹੜਾ ਹੈ ਇਹ ਪਾਣੀ ਤੋਂ ਮਿਲਦਾ। ਉਹ ਕਹਿੰਦੇ ਪਾਣੀ ਕਿੱਥੋਂ ਆਉਂਦਾ? ਕਹਿੰਦੇ ਬੱਦਲਾਂ ਤੋਂ, ਬੱਦਲਾਂ ਤੋਂ ਮਿਲਦਾ। ਉਹਨੇ ਬੱਦਲਾਂ ਨਾਲ ਗੱਲ ਕੀਤੀ, ਬੱਦਲ ਕਹਿੰਦੇ ਐ ਸਾਨੂੰ ਸਾਰਾ ਕੁਝ ਸਮੁੰਦਰ ਤੋਂ ਮਿਲਦਾ, ਪਾਣੀ ਭਾਫ ਬਣਦਾ ਫਿਰ ਬੱਦਲ ਬਣਦੇ ਐ। ਉਹ ਕਹਿੰਦਾ ਬੱਦਲ ਕਿਵੇਂ ਬਣਦੇ ਐ? ਕਹਿੰਦੇ ਇਹ ਸਾਰਾ ਕੁਝ ਸੂਰਜ ਤੋਂ ਮਿਲਦਾ ਹੈ। ਤਾਂ ਜਦੋਂ ਸੂਰਜ ਨਾਲ ਗੱਲ ਕੀਤੀ, ਸੂਰਜ ਕਹਿੰਦਾ ਹੈ ਪਿੱਛੇ ਕੁਝ ਹੋਰ ਹੈ, ਮੇਰਾ ਰੂਪ ਉਸ ਰੂਪ ਕਰਕੇ ਹੈ, ਅਰੂਪ ਮੇਰੇ ਪਿੱਛੇ ਹੈ ਉਹਦੇ ਕਰਕੇ ਮੇਰਾ ਰੂਪ ਹੈ। ਹੈਰਾਨ ਹੋ ਗਿਆ, ਕਹਿੰਦਾ ਹੱਦ ਹੋ ਗਈ, ਇਹ ਤੇ ਸਾਰਾ ਕੁਝ ਇਕੱਠਾ ਹੀ ਹੈ, ਮੈਨੂੰ ਅਲੱਗ ਅਲੱਗ ਲੱਗੀ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੇਰੇ ਵਰਗੇ ਕਹਿੰਦਾ ਕਰੋੜਾਂ ਹੀ ਸੂਰਜ ਤੁਰੇ ਫਿਰਦੇ ਆ ਇੱਥੇ, ਆਪਣੇ ਆਪ ਸਰਕਲ ਚੱਲ ਰਿਹਾ, ਆਟੋਮੈਟਿਕ ਚੱਲਦਾ ਸਾਰਾ ਕੁਛ, ਆਟੋਮੈਟਿਕ ਚੱਲਦਾ ਹੈ, ਸਰਕਲ ਚੱਲਦਾ। ਉਹ ਕਹਿੰਦਾ ਕਮਾਲ ਹੋ ਗਈ, ਅਤ ਸੁੰਦਰ ਮਨ ਮੋਹਨ ਪਿਆਰੇ, ਮੇਰਿਆ ਰੱਬਾ ਤੂੰ ਕਿੰਨਾ ਸੋਹਣਾ। ਆਪ ਮੁਹਾਰੇ ਅੰਦਰੋਂ ਨਿਕਲ ਆਇਆ, ਸਭ ਹੂੰ ਮਦ ਨਰਾਰੇ। ਕਹਿੰਦੇ ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਤੋਂ ਤੂੰ ਬਾਹਰ ਹੈ, ਵਿੱਚ ਵੀ ਸਾਰਿਆਂ ਦੇ ਹੈ ਤੇ ਸਾਰਿਆਂ ਤੋਂ ਬਾਹਰ ਵੀ ਹੈ। ਉਹ ਕੀ ਹੈ? ਉਹ ਹੈ ਨੂਰ, ਉਹ ਹੈ ਐਟਮਸ, ਜਿਹਨੂੰ ਅਸੀਂ ਕਹਿੰਦੇ ਹਾਂ ਐਨਰਜੀ। ਉਹ ਸਾਰੇ ਪਾਸੇ ਏਦਾਂ ਚੱਲ ਰਹੀ ਹੈ, ਕੰਟੀਨਿਊ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ, ਉਸ ਦਾ ਸਰਕਲ ਚੱਲੀ ਜਾਂਦਾ ਚੱਲੀ ਜਾਂਦਾ। ਉਹੀ ਕੁਦਰਤ ਦਾ ਸਿਸਟਮ ਹੈ। ਕਹਿੰਦੇ ਇੰਨਾ ਸੋਹਣਾ, ਫੁੱਲ ਨੂੰ ਪੁੱਛਿਆ ਕਹਿੰਦੇ ਡਾਹਣੀ ਚ, ਡਾਹਣੀ ਨੂੰ ਪੁੱਛਿਆ ਕਹਿੰਦੇ ਤਣੇ ਚ, ਤਣੇ ਨੂੰ ਪੁੱਛਿਆ ਕਹਿੰਦੇ ਜੜ੍ਹਾਂ ਚ, ਜੜ੍ਹਾਂ ਨੂੰ ਪੁੱਛਿਆ ਕਹਿੰਦੇ ਮਿੱਟੀ ਚ, ਮਿੱਟੀ ਕਹਿੰਦੀ ਹੈ ਪਾਣੀ ਚ, ਪਾਣੀ ਕਹਿੰਦੇ ਬੱਦਲ, ਬੱਦਲ ਕਹਿੰਦੇ ਸਮੁੰਦਰ, ਸਮੁੰਦਰ ਕਹਿੰਦਾ ਸੂਰਜ। ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ, ਆਪਾਂ ਸਾਰੇ ਕਿਤੇ ਨਾ ਕਿਤੇ ਜੁੜੇ ਹੋਏ ਹਾਂ। ਇੱਥੇ ਦੋ ਚਾਰ ਦਸ ਪੰਜਾਹ ਹੈ ਨਹੀਂ, ਅਸਲ ਵਿੱਚ ਇੱਕ ਹੀ ਐਨਰਜੀ ਹੈ ਜਿਹੜੀ ਸਾਰੇ ਪਾਸੇ ਕੰਮ ਕਰਦੀ ਹੈ। ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ ਜੀ, ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ ਜੀ, ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ। ਪੜੋ ਜੀ, ਅਤ ਸੁੰਦਰ ਮਨ, ਵਾਹ ਸਭ ਹੋ ਮਦ, ਸਾਰਿਆਂ ਦੇ ਵਿੱਚ ਹੈ ਨਰਾਰੇ ਨਾਲੇ ਬਾਹਰ ਹੈ। ਸਭ ਹੋ ਮਦ ਨਿਰਾਰੇ, ਸਭ ਹੋ ਮਦ ਨਿਰਾਰੇ, ਸਭ ਹੋ ਮਦ ਨਿਰਾਰੇ, ਸਭ ਹੋ ਮਦ ਨਿਰਾਰੇ,
ਸਭ ਹੋ ਮਦ ਨਿਰਾਰੇ, ਸਭ ਹੋ ਮਦ ਨਿਰਾਰੇ, ਸਭ ਹੋ ਮਦ ਨਿਰਾਰੇ, ਸਭ ਹੋ ਮਦ ਨਿਰਾਰੇ
ਜੀ, ਸਭ ਹੋ ਮਦ ਨਿਰਾਰੇ, ਸਭ ਹੋ ਮਦ ਨਿਰਾਰੇ,
ਸਭ ਹੋ ਮਦ ਨਿਰਾਰੇ, ਸਭ ਹੋ ਮਦ ਨਿਰਾਰੇ।
ਹਾਂ ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ,
ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ।
ਪੜੋ, ਅਤ ਸੁੰਦਰ ਮਨ, ਵਾਹ। ਇਹ ਜਿਹੜਾ ਬਹੁਤ ਸੋਹਣਾ ਸੋਹਣਾ, ਇਹ ਕੌਣ ਹੈ ਜੀ? ਸਾਡਾ ਰੱਬ ਪਰਮਾਤਮਾ ਫੈਲਿਆ ਤੇ ਹੋਇਆ ਸਾਰੇ ਪਾਸੇ, ਇਹ ਰੱਬ ਹੈ। ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ, ਇੱਕੋ ਹੀ ਹੈ ਜਿਹੜਾ ਪਸਰਿਆ ਹੋਇਆ। ਇਹਦੇ ਤੇ ਸ਼ਰਧਾ ਬਣਾਓ, ਇਹ ਫੈਲੇ ਹੋਏ ਨਿਜਮਾਂ ਨੂੰ ਸਮਝੋ, ਇਹ ਕੁਦਰਤ ਦਾ ਲੋ ਜਿਹੜਾ ਨੇਚਰ ਦਾ, ਇਹਨੂੰ ਸਮਝੋ। ਉਹਦੇ ਮੁਤਾਬਕ ਚੱਲਣਾ ਬੰਦਗੀ ਹੈ, ਉਹਦੇ ਮੁਤਾਬਕ ਚੱਲਣਾ, ਉਹ ਰੂਲਸ ਜਿਹੜੇ ਕੁਦਰਤ ਦੇ ਉਹਨਾਂ ਨੂੰ ਫੋਲੋ ਕਰਨਾ, ਇਹੀ ਸਿਮਰਨ ਹੈ, ਇਹ ਭਗਤੀ ਹੈ। ਕੁਦਰਤ ਦੇ ਕਾਨੂੰਨ ਨੂੰ ਤੋੜੋ ਨਾ, ਮਾਲਾ ਲੈ ਕੇ ਫੇਰੋ। ਮਲੇਸ਼ੀਆ ਦਾ ਕਾਨੂੰਨ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਤੇ ਗੱਲ ਇੱਕ ਨਾ ਮੰਨੋ ਇੱਥੋਂ ਦੀ, ਫਿਰ ਕੀ ਫਾਇਦਾ ਹੋਇਆ? ਰੱਬ 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 ਕਰੀ ਜਾ, ਰੱਬ ਦਾ ਕਾਨੂੰਨ ਮੰਨੀ ਨਾ। ਨਿਯਮ ਨੇ ਉਹਦੇ, ਉਹਦਾ ਲਾਅ ਬਣਾਇਆ ਹੋਇਆ, ਕੁਦਰਤ ਦਾ ਸਿਸਟਮ ਹੈ, ਉਹ ਮੰਨਣਾ ਪੈਂਦਾ। ਜੇ ਤੋੜਾਂਗੇ, ਹੁਣ ਵੇਖੋ ਪਿਆਰਿਓ, ਸਾਰਿਆਂ ਨੂੰ ਭੁੱਖ ਲੱਗਦੀ ਹੈ, ਕਿਸੇ ਦਾ ਸਰੀਰ 4 ਪ੍ਰਸ਼ਾਦਿਆਂ ਤੱਕ ਠੀਕ ਰਹਿ ਸਕਦਾ, ਕਿਸੇ ਦਾ 2 ਪ੍ਰਸ਼ਾਦੇ ਇੱਕ ਵੇਲੇ ਛਕੇ, ਕਿਸੇ ਦਾ ਇੱਕ ਹੀ ਖਾਣਾ ਚਾਹੀਦਾ ਕਈਆਂ ਨੂੰ ਸਰੀਰ ਦੇ ਹਿਸਾਬ ਨਾਲ। ਪਰ ਜਿਹੜਾ 4 ਤੇ ਠੀਕ ਰਹੇਗਾ, ਜੇ 2 ਖਾਏਗਾ ਤਾਂ ਵੀ ਗਲਤ ਹੈ, ਜੇ 8 ਖਾ ਲਏਗਾ ਤਾਂ ਵੀ ਗਲਤ ਹੈ। ਆਖੋ ਸਤਨਾਮ, ਇਹ ਨਿਯਮ ਫੋਲੋ ਕਰੇਗਾ ਤੇਰੀ ਗੋਗੜ ਕਦੇ ਵਧਣੀ ਨਹੀਂ, ਤੇਰਾ ਸਰੀਰ ਠੀਕ ਰਹੇਗਾ। ਤੇ ਨਿਯਮ ਤੋੜੇਗਾ ਤਨ ਰੋਗੀ, ਤੇ ਨਿਯਮ ਤੋੜਾਂਗੇ ਤੇ ਸਾਡਾ ਮਨ ਰੋਗੀ। ਜਿਹੜਾ ਪਰਮਾਤਮਾ ਦੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਦਾ, ਵੇਖੋ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ। ਜਿਹੜਾ ਪਰਮਾਤਮਾ ਦੇ ਨਿਯਮਾਂ ਨੂੰ ਫੋਲੋ ਕਰੇਗਾ ਉਹਨੂੰ ਤੱਤੀ ਵਾਹ ਨਹੀਂ ਲੱਗਣੀ। ਵੇਖੋ, ਕਿਸੇ ਨੂੰ ਡਾਇਬਟੀਜ਼ ਹੋ ਗਈ, ਸ਼ੂਗਰ, ਜਿਹੜੇ ਬੰਦੇ ਨੂੰ ਪਤਾ ਮੇਰੀ ਬੋਡੀ ਦੇ ਹਿਸਾਬ ਨਾਲ ਮੈਨੂੰ ਇੰਨੀ ਸ਼ੂਗਰ ਚਾਹੀਦੀ ਹੈ, ਮੈਂ ਮਿੱਠਾ ਇੰਨਾ ਖਾਣਾ, ਬਸ ਨਿਯਮਾਂ ਨੂੰ ਫੋਲੋ ਕਰਦਾ ਹੈ, ਪਾਰ ਬ੍ਰਹਮ ਸ਼ਰਨਾਈ ਰਹੇਗਾ ਜਿਹੜਾ ਬੰਦਾ, ਤਾਤੀ ਵਾਓ ਨਾ, ਉਹਨੂੰ ਸ਼ੂਗਰ ਰੂਪੀ, ਡਾਇਬਟੀਜ਼ ਰੂਪੀ ਤੱਤੀ ਵਾਹ ਕਦੇ ਨਹੀਂ ਲੱਗੇਗੀ। ਬਸ ਸਿੱਧੀ ਗੱਲ ਹੈ, ਜਿਹੜਾ ਨਿਯਮ ਤੋੜੇਗਾ ਤੱਤੀ ਵਾਹ ਉਹਨੂੰ ਹੀ ਲੱਗਣੀ ਹੈ, ਤੇ ਜਿਹੜਾ ਨਿਯਮ ਤੋੜੇਗਾ ਨਹੀਂ ਕਦੇ ਵੀ ਉਹਨੂੰ ਤੱਤੀ ਵਾਹ ਨਹੀਂ ਲੱਗੇਗੀ। ਸਰੀਰ ਦਾ ਨਿਯਮ ਹੈ, ਬਸ ਤੋੜਿਓ ਨਾ ਕਦੇ। ਮਾਇੰਡ ਦਾ ਇੱਕ ਨਿਯਮ ਹੈ, ਮਾਇੰਡ ਸੈੱਟ ਰਹਿਣਾ ਚਾਹੀਦਾ ਹੈ। ਨਿਯਮ ਤੋੜਦੇ ਹਾਂ ਤਾਂ ਡਿਪਰੈਸ ਹੁੰਦੇ ਹਾਂ। ਜਿਹੜੇ ਬੰਦੇ ਡਿਪਰੈਸ਼ਨ 'ਚ ਚਲੇ ਗਏ ਹੈ, ਅਸਲ 'ਚ ਉਹਨਾਂ ਨੇ ਮਾਇੰਡ ਦਾ ਜਿਹੜਾ ਨਿਯਮ ਹੈ, ਮਨ ਦਾ, ਬ੍ਰੇਨ ਦਾ, ਉਹ ਤੋੜ ਦਿੱਤਾ। ਉਹ ਤਾਂ ਔਖੇ ਹੈ। ਤੇ ਜਿਹੜੇ ਰੱਬ ਦੀ ਸ਼ਰਨ ਵਿੱਚ ਰਹਿੰਦੇ ਹੈ, ਕੁਦਰਤ ਦੇ ਨਿਯਮਾਂ ਨੂੰ ਰੱਖਣਗੇ ਆਪਣੀ ਲਾਈਫ ਦੇ ਵਿੱਚ, ਵੇਖਿਓ, ਵਿੱਚ ਕਰਤਾ ਪੁਰਖ, ਬੋਲਿਆ ਕਰੋ, ਵਿੱਚ ਕਰਤਾ ਪੁਰਖ
ਲੋਵਾ
ਵਾਲ ਨਾ ਵਿੰਗਾ
ਹੋਵਾ।
ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੁਦਰਤ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖੇਗਾ, ਪਰਮਾਤਮਾ ਨੂੰ ਵਿੱਚ ਖਿਲਾਰ ਕੇ ਰੱਖੇਗਾ ਆਪਣੀ ਲਾਈਫ ਦੇ, ਹਰ ਵੇਲੇ ਪਰਮਾਤਮਾ ਦੇ ਲਾਅ ਨੂੰ ਧਿਆਨ ਵਿੱਚ ਰੱਖੇਗਾ, ਉਹਦਾ ਕਦੇ ਵਾਲ ਵਿੰਗਾ ਨਹੀਂ ਹੋਏਗਾ ਜਿਹੜਾ ਫੋਲੋ ਕਰਦਾ ਉਹਨੂੰ। ਪਰ ਜੇ ਤੂੰ ਨਿਯਮ ਤੋੜੇਗਾ ਤੇ ਮੂੰਹ ਤੋਂ ਕਹੀ ਜਾ ਵਾਹਿਗੁਰੂ 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 ਵਾਹਿਗੁਰੂ, ਤੇ ਨਿਯਮ ਤੂੰ ਮੰਨਣਾ। ਨਿਯਮ ਕੀ ਸੀ? ਵੀ ਤੂੰ 2 ਰੋਟੀਆਂ ਖਾਣੀਆਂ ਨੇ, ਪਰ ਜੀਭ ਤੋਂ ਕਹਿੰਦਾ ਰਿਹਾ ਵਾਹਿਗੁਰੂ 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 ਖਾਂਦਾ ਰਿਹਾ 8-8 ਰੋਟੀਆਂ, ਇਹਦੇ ਨਾਲ ਤੇਰਾ ਪੇਟ ਠੀਕ ਨਹੀਂ ਹੋ ਜਾਣਾ। ਫਿਰ ਤੇ ਢਿੱਡ ਪਹਿਲਾਂ ਪਹੁੰਚ ਜਾਏਗਾ, ਤੂੰ ਬਾਅਦ 'ਚ ਪਹੁੰਚਿਆ ਕਰੇਗਾ। ਹੋਏਗਾ ਫਿਰ ਇੱਦਾਂ ਕਿ ਨਹੀਂ ਹੋਏਗਾ? ਵਾਹਿਗੁਰੂ ਵਾਹਿਗੁਰੂ ਕਰਨ ਨਾਲ ਢਿੱਡ ਘੱਟ ਸਕਦਾ? ਇੱਦਾਂ ਨਹੀਂ, ਤੈਨੂੰ ਨਿਯਮ ਫੋਲੋ ਕਰਨਾ ਪੈਣਾ। ਦਾਖਾਂ ਖਾਣ ਦਾ ਇੱਕ ਨਿਯਮ ਹੈ, ਤੇ ਕਿੱਕਰ ਬੀਜਣ ਦਾ ਵੀ ਇੱਕ ਨਿਯਮ ਹੈ। ਜੇ ਕਿੱਕਰ ਚਾਹੀਦਾ ਹੈ, ਕੰਡੇ ਚਾਹੀਦੇ ਹੈ, ਤੇ ਕਿੱਕਰ ਬੀਜੋ। ਜੇ ਦਾਖਾਂ ਚਾਹੀਦੀਆਂ ਤੇ ਉਹਦਾ ਨਿਯਮ ਫੋਲੋ ਕਰੋ। ਤੇ ਨਿਯਮ ਫੋਲੋ ਨਾ ਕਰੇ, ਵੇਖਿਓ ਤੁਹਾਡੇ ਚੋਂ ਜਿਹੜੇ ਬੰਦੇ ਕਹਿੰਦੇ ਰੱਬ ਰੱਬ ਕਰਕੇ ਗੱਲ ਬਣ ਜਾਣੀ ਹੈ, ਇਕੱਲਾ ਸਿਮਰਨ ਹੀ ਕਰੀ ਜਾਣਾ, ਇਹਦੇ ਨਾਲ ਹੀ ਹੋ ਜਾਣਾ ਸਾਰਾ ਕੁਛ। ਸਿਮਰਨ ਮੈਡੀਟੇਸ਼ਨ ਕਰਨਾ, 10-15 ਮਿੰਟ ਵਾਹਿਗੁਰੂ ਕਰ ਲਓ, ਥੋਟ ਮੈਡੀਟੇਸ਼ਨ, ਇਹ ਚੰਗਾ ਹੈ। 10-15 ਮਿੰਟ ਕਰ ਲਓ, ਪਰ ਇੱਕ ਗੱਲ ਧਿਆਨ 'ਚ ਰੱਖਿਓ, ਇਹ ਬ੍ਰੇਨ ਰਿਲੈਕਸ ਕਰਨ ਵਾਸਤੇ ਮੈਡੀਟੇਸ਼ਨ ਐਕਸਰਸਾਈਜ਼ ਹੈ। ਜਿਵੇਂ ਬੋਡੀ ਦੀ ਐਕਸਰਸਾਈਜ਼ ਹੈ, ਇਹਦਾ ਮਾਇੰਡ ਥੋੜ੍ਹਾ ਚਿਰ ਸ਼ਾਂਤ ਹੋ ਜਾਂਦਾ ਹੈ। ਪਰ ਧਰਮ ਕਮਾਉਣਾ ਮਤਲਬ ਪਰਮਾਤਮਾ ਦੇ ਨਿਯਮਾਂ ਨੂੰ ਫੋਲੋ ਕਰਨਾ ਹੁੰਦਾ ਹੈ, ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਨਾ, ਉਹ ਧਰਮ ਕਮਾਉਣਾ ਹੈ। ਮਨ ਨੂੰ ਸ਼ਾਂਤ ਕਰਨ ਵਾਸਤੇ ਤੁਸੀਂ 10-15 ਮਿੰਟ ਅੱਖਾਂ ਬੰਦ ਕਰਕੇ ਬੈਠ ਜਾਓ, ਵਾਹਿਗੁਰੂ 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 ਵਾਹਿਗੁਰੂ। ਏਦਾਂ ਬੈਠ ਜਾਓ, ਕੋਈ ਗੱਲ ਨਹੀਂ, ਪਰ ਨਿਯਮ ਤੋੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਉਹਨੇ ਮਾਫ਼ ਨਹੀਂ ਕਰਨਾ। ਦੱਸੋ ਪਿਆਰਿਓ, ਉੱਥੇ ਬਾਹਰ ਬੀਜਦੇ ਆ ਕਿੱਕਰ, ਇੱਥੇ ਕਿੱਕਰ ਹੈ ਨੇ ਭਲਾ? ਮਲੇਸ਼ੀਆ 'ਚ ਹੈ ਹੀ ਨਹੀਂ, ਇੱਥੋਂ ਵਾਲਿਆਂ ਨੂੰ ਕਿਵੇਂ ਦੱਸੀਏ ਕਿੱਕਰ ਕੀ ਹੁੰਦਾ? ਹੋਰ ਹੋਣਾ ਉਹੋ ਜਿਹਾ ਕੁਛ। ਚਲੋ, ਕਿੱਕਰ ਨੂੰ ਲੱਗਦੀਆਂ ਸੂਲਾਂ, ਇੱਥੋਂ ਵਾਲੇ ਸਮਝੋ ਵੀ ਸੂਲਾਂ ਲੱਗਦੀਆਂ, ਦਾਖਾਂ ਜਿਹੜੀਆਂ ਹੁੰਦੀਆਂ, ਦਾਖਾਂ ਦਾਖਾਂ ਤੇ ਸਮਝਦੇ ਆ ਪੰਜਾਬੀ, ਦਾਖਾਂ ਨੂੰ ਕੀ ਕਹਿੰਦੇ ਆ? ਹੈਂਜੀ, ਸੌਂਗੀ, ਸੌਂਗੀ, ਓਕੇ, ਵੀ ਸੌਂਗੀ, ਸੌਂ ਹੀ ਗਈ, ਸੌਗੀ, ਏਦਾਂ ਮੰਨ ਲਓ ਸੌਗੀ। ਹੁਣ ਉਹ ਜਿਹੜੀ ਸੌਗੀ ਹੈ, ਜੇ ਕੋਈ ਬੰਦਾ ਦਾਖਾਂ ਚਾਹੁੰਦਾ ਹੈ, ਫਰੀਦਾ ਲੋੜ ਹੈ ਦਾਖ ਬਜੋਰੀਆਂ। ਅੱਛਾ, ਉੱਥੇ ਬੀਜੋ ਕਿੱਕਰ ਬਾਹਰ, ਬੀਜੋ ਕੰਡੇ ਕਿੱਕਰ, ਕਿੱਕਰਾਂ ਦੇ ਬੀਜ, ਤੇ ਉੱਥੇ ਬਹਿ ਕੇ ਕਿੱਕਰਾਂ ਦੇ ਬੀਜ ਦੇ ਕੋਲ ਨਾ ਕੋਈ ਸਾਡਾ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਲਿਆਓ, ਉੱਤੇ ਬਹਿ ਕੇ ਕਰੇ ਵਾਹਿਗੁਰੂ ਵਾਹਿਗੁਰੂ, ਕਰਹੂ ਕੀ? ਕਹਿੰਦੇ ਸੌਗੀ ਲੱਗ ਜਾਣੀ ਹੈ। ਲੱਗ ਜੂ ਕਿ ਨਹੀਂ ਦੱਸੋ? ਉਹ ਵਾਹਿਗੁਰੂ ਵਾਹਿਗੁਰੂ ਆਪਣੇ ਬ੍ਰੇਨ ਵਾਸਤੇ ਕਰ ਲੈ, ਪਰ ਪਰਮਾਤਮਾ ਆਪਣਾ ਨਿਯਮ ਨਹੀਂ ਤੋੜਦਾ। ਖੋ ਸਤਨਾਮ
ਸ੍ਰੀ ਵਾਹਿਗੁਰੂ
ਨਾ ਜੀ ਨਾ। ਮਰਚਾਂ ਦੇ ਮਰਚਾਂ ਬੀਜ ਕੇ ਨਾ ਸਿੱਧਾ ਹੋਰ ਸੌਖਾ ਕਰ ਲੈਂਦੇ ਆ, ਮਿਰਚਾਂ ਬੀਜੋ, ਮਿਰਚ ਬੀਜ ਕੇ ਤੇ ਏਦਾਂ ਬਹਿ ਕੇ ਕਹੋ ਵੀ ਮਿੱਠੀਆਂ ਹੋ ਜਾਣ, ਮਿੱਠੀਆਂ ਹੋ ਜਾਣ, ਹੋ ਜਾਣਗੀਆਂ, ਜਿਹੜਾ ਮਰਜ਼ੀ ਜਾਪ ਕਰ ਲੈ। ਕਿਉਂਕਿ ਜਿਹੜਾ ਨਿਯਮ ਹੈ ਉਹ ਨਹੀਂ, ਉਹ ਫੋਲੋ ਕਰਨਾ ਪੈਣਾ। ਜੇ ਮਿੱਠਾ ਚਾਹੀਦਾ ਫਿਰ ਗੰਨਾ ਬੀਜਣਾ ਪੈਣਾ ਤੈਨੂੰ। ਉਹ ਗੰਨੇ ਦਾ ਅਲੱਗ ਨਿਯਮ ਹੈ, ਮਿਰਚ ਦਾ ਅਲੱਗ ਨਿਯਮ ਹੈ, ਨਿਯਮ ਥੋੜਾ ਤੋੜਦਾ ਰੱਬ। ਕੱਲ ਵੀ ਗੱਲ ਕੀਤੀ ਸੀ, ਫਿਰ ਦੁਹਰਾਨਾ, ਮੰਦਿਰ ਦੇ ਵਿੱਚ ਲੜਕੀ ਨਾਲ ਹੋ ਗਿਆ ਰੇਪ, ਬੱਚੀ ਨਾਲ ਹੋਇਆ ਨਾ ਰੇਪ, ਉਹਦਾ ਨਾਮ ਬੱਚੀ ਦਾ ਕੀ ਸੀ? ਆਸੀਮਾ, ਆਸੀਫਾ, ਹਾਂ ਆਸੀਫਾ, ਇੱਕ ਬੱਚੀ ਨਾਲ ਰੇਪ ਹੋਇਆ ਸੀ ਉੱਥੇ। ਫਿਰ ਸਾਡੇ ਬੰਦੇ ਕਈ ਪਾ ਕਹਿਣ ਵੀ ਪੱਥਰਾਂ ਦੇ ਮੰਦਿਰ ਵਿੱਚ ਹੋਇਆ ਨਾ, ਤੇ ਪੱਥਰ ਪ੍ਰਗਟ ਨਹੀਂ ਹੋਇਆ, ਪੱਥਰ ਨੇ ਪ੍ਰਗਟ ਹੋ ਕੇ ਉਹਦੇ ਉਹਨੂੰ ਬਚਾਇਆ ਨਹੀਂ। ਕੀ ਉਹ ਬੱਚੀ ਅਰਦਾਸਾਂ ਨਹੀਂ ਕਰਦੀ ਹੋਣੀ ਵੀ ਰੱਬਾ ਮੈਨੂੰ ਬੋਲੋ ਬਚਾ ਲੈ, ਕਹਿੰਦੀ ਹੋ ਕਿ ਨਹੀਂ ਕਹਿੰਦੀ ਹੋ? ਪਰ ਸਾਡੇ ਵਾਲੇ ਕਈ ਕਹਿਣ ਪੱਥਰ ਚੋਂ ਰੱਬ ਪ੍ਰਗਟ ਨਹੀਂ ਹੋਇਆ, ਪੱਥਰ ਇੰਨੇ ਪੱਥਰ ਨੇ 33 ਕਰੋੜ ਦੇਵਤਾ ਕੋਈ ਵੀ ਨਹੀਂ ਆਇਆ। ਐ ਮਜ਼ਾਕ ਨਾ ਉਡਾਓ ਪਿਆਰਿਓ, ਮਾਫ ਕਰਨਾ ਇਹ ਗੱਲ ਕਹਿ ਰਿਹਾ, ਇਹ ਕੁਛ ਕਦੇ ਗੁਰਦੁਆਰੇ ਵਿੱਚ ਵੀ ਹੋ ਸਕਦਾ ਹੈ ਤੇ ਹੋਇਆ। ਨਨਕਾਣਾ ਸਾਹਿਬ ਛੁਡਾਇਆ ਹੀ ਸਿੰਘਾਂ ਨੇ ਤਾਂ ਸੀ ਕਿ ਸਿੰਧੀ ਜੱਜ ਨੇ ਰੌਲਾ ਪਾਇਆ ਸੀ ਜਾ ਕੇ ਵੀ ਨਨਕਾਣਾ ਸਾਹਿਬ ਨਰੈਣੂ ਮਹੰਤ ਦੇ ਬੰਦਿਆਂ ਨੇ ਮੇਰੀ ਬੱਚੀ ਨਾਲ ਰੇਪ ਕੀਤਾ ਹੈ। ਸਾਰਾ ਇਤਿਹਾਸ ਪੜ੍ਹ ਕੇ ਵੇਖੋ, ਸਿੰਧੀ ਜੱਜ ਨੇ ਨਨਕਾਣਾ ਸਾਹਿਬ ਅਰਦਾਸ ਕਰਾਉਣ ਵਾਸਤੇ ਆਇਆ ਸੀ, ਉਹ ਰਾਤ ਰਿਹਾ, ਨਨਕਾਣਾ ਸਾਹਿਬ ਉਹਦੀ ਬੱਚੀ ਦੇ ਨਾਲ ਰੇਪ ਹੋਇਆ ਸੀ। ਇਹ ਸਵਾਲ ਕੱਲ ਨੂੰ ਸਾਡੇ ਤੇ ਵੀ ਉੱਠਣਾ ਵੀ ਗੁਰਦੁਆਰੇ ਰੱਬ ਨੇ ਆ ਕੇ ਜਾਨ ਕਿਉਂ ਨਹੀਂ ਬਚਾਈ? ਇਹ ਸਮਝਣਾ ਪੈਣਾ ਸਾਨੂੰ, ਰੱਬ ਇਦਾਂ ਕਦੇ ਨਹੀਂ ਆਉਂਦਾ। ਇਹ ਤੇ ਸਾਨੂੰ ਇਹ ਸਮਝਣਾ ਪੈਣਾ ਵੀ ਅਸੀਂ ਹੀ ਰੱਬ ਦਾ ਰੂਪ ਹਾਂ, ਸਾਡੇ ਹੱਥ ਰੱਬ ਦੇ ਹੱਥ, ਸਾਡੀਆਂ ਲੱਤਾਂ ਰੱਬ ਦੀਆਂ ਲੱਤਾਂ, ਸਾਡਾ ਦਿਮਾਗ ਰੱਬ ਦਾ ਦਿਮਾਗ। ਇਹ ਸਿਸਟਮ ਸਾਨੂੰ ਬਦਲਣਾ ਪੈਣਾ ਹੈ। ਬਲਾਤਕਾਰ ਸਿਸਟਮ ਦੇ ਕਰਕੇ, ਮਾੜੇ ਸਿਸਟਮ ਕਰਕੇ ਹੋਇਆ ਇਹ ਰੇਪ, ਤੇ ਜਿੱਥੇ ਸਿਸਟਮ ਸਹੀ ਨੇ ਉੱਥੇ ਕਦੇ ਕਿਸੇ ਬੱਚੀ ਵੱਲ ਕੋਈ ਅੱਖ ਪੱਟ ਕੇ ਵੀ ਨਹੀਂ ਵੇਖਦਾ। ਇੱਥੇ ਸਿਸਟਮ ਸਟਰੋਂਗ ਹੈ ਕਿ ਨਹੀਂ ਹੈ ਇਹਨਾਂ ਦੇਸ਼ਾਂ 'ਚ? ਇੱਥੇ ਦਾ ਤੇ ਚਲੋ ਮੈਨੂੰ ਨਹੀਂ ਪਤਾ, ਪਰ ਕਈ ਦੇਸ਼ਾਂ ਵਿੱਚ ਫਾਂਸੀ ਦੀ ਸਜ਼ਾ ਸਿੱਧੀ ਮੌਤ, ਕਿਸੇ ਵੀ ਕਿਸੇ ਨਾਲ ਤੁਸੀਂ ਇੱਦਾਂ ਧੱਕਾ ਨਹੀਂ ਕਰ ਸਕਦੇ। ਤੇ ਇਹ ਕਸੂਰ ਸਿਸਟਮ ਦਾ ਹੈ, ਮਾਲਕ ਤੇ ਸਾਰੇ ਪਾਸੇ ਫੈਲਿਆ ਹੀ ਹੋਇਆ ਪਿਆਰਿਓ, ਉਹਨੇ ਨਹੀਂ ਇੱਦਾਂ, ਉਹ ਤੁਹਾਨੂੰ ਰੂਲਸ ਫੋਲੋ ਕਰਨੇ ਪੈਣਗੇ, ਇੱਦਾਂ ਨਹੀਂ ਉਹਨੇ ਕਰਨਾ। ਨਾ ਰੱਬ ਨੇ ਕਦੇ ਆਪਣੀ ਮਰਿਆਦਾ ਤੋੜੀ ਹੈ ਤੇ ਨਾ ਕਦੇ ਤੋੜੇਗਾ। ਬੰਦਿਆਂ ਦਾ ਪਤਾ ਹੀ ਨਹੀਂ ਲੱਗਦਾ, ਇੱਕ ਹੀ ਪੁੱਛਣਗੇ, ਫਿਰ ਵੇਖੋ ਜੀ ਐਂ ਰੂਲ ਨਹੀਂ ਟੁੱਟਦੇ, ਫਿਰ ਰੀਠੇ ਤੇ ਕੌੜੇ ਹੁੰਦੇ ਆ, ਮਿੱਠੇ ਕਿਵੇਂ ਹੋ ਗਏ? ਅੱਗੋਂ ਸਵਾਲ ਤੇ ਸਵਾਲ ਕਰਦੇ ਵੀ ਮਿੱਠਾ ਕਿਵੇਂ ਹੋ ਗਿਆ ਰੀਠਾ? ਪਰ ਭਾਈ ਗੁਰੂ ਨਾਨਕ ਸਾਹਿਬ ਰੀਠੇ ਮਿੱਠੇ ਕਰਨ ਆਏ ਸੀ। ਰੱਬ ਨੇ ਕਿਹਾ ਹੋਣਾ ਨਾਨਕਾ ਜਾ, ਮੈਂ ਤੇ ਕੌੜੇ ਬਣਾ ਤੇ ਭੁਲੇਖੇ ਨਾਲ, ਤੂੰ ਮਿੱਠੇ ਕਰਿਆ ਜਾ ਕੇ, ਵੀ ਕੌੜੇ ਬਣ ਗਏ ਇਹਨਾਂ ਨੂੰ ਮਿੱਠੇ ਕਰ ਦਿਓ। ਇੰਨਾ ਹੀ ਕੰਮ ਸੀ ਗੁਰੂ ਨਾਨਕ ਪਾਤਸ਼ਾਹ, ਜੇ ਰੀਠੇ ਮਿੱਠੇ ਕਰਨਾ ਸੀ ਤੇ ਕਿਉਂ ਉਹਨਾਂ ਦੇ ਮਗਰ ਉਹਨਾਂ ਵੇਲਿਆਂ ਦੇ ਸਰਕਾਰਾਂ ਪੈਂਦੀਆਂ ਸੀ, ਕਿਉਂ ਜੇਲ੍ਹਾਂ 'ਚ ਜਾਣਾ ਪੈਂਦਾ? ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਬਹਿਣਾ ਪਿਆ, ਕਿਹੜੀਆਂ ਗੱਲਾਂ ਵਿੱਚ ਅਸੀਂ ਪਏ ਹਾਂ? ਅਸਲ ਵਿੱਚ ਸਾਨੂੰ ਇਹ ਸਿਸਟਮ ਨੂੰ ਸਮਝਣਾ ਪੈਣਾ ਪਿਆਰਿਓ। ਜੇ ਗੱਲਾਂ ਕਰਦੇ ਹਾਂ ਨਾ ਕਰਾਮਾਤਾਂ ਦੀਆਂ, ਵੀ ਗੁਰੂ ਨਾਨਕ ਪਾਤਸ਼ਾਹ ਨੇ ਰੀਠੇ ਮਿੱਠੇ ਕੀਤੇ ਹੈ, ਗੁਰੂ ਨਾਨਕ ਪਾਤਸ਼ਾਹ ਨੇ ਫਲਾਣੇ ਥਾਂ ਤੋਂ ਪਾਣੀ ਕੱਢਿਆ, ਗੁਰੂ ਨਾਨਕ ਪਾਤਸ਼ਾਹ ਨੇ ਫਲਾਣੀ ਜਗ੍ਹਾ ਇੱਦਾਂ ਕੀਤਾ ਹੈ, ਫਿਰ ਹਿੰਦੂ ਸਾਡੇ ਤੋਂ ਬਹੁਤ ਅੱਗੇ ਨੇ, ਉਹਨਾਂ ਦਾ ਹਨੂਮਾਨ ਤੇ ਸਾਰਾ ਸੂਰਜ ਹੀ ਮੂੰਹ ਚ ਪਾ ਲੈਂਦਾ ਹੈ, ਆਖੋ ਸਤਨਾਮ। ਕਰਾਮਾਤਾਂ ਚ ਨਹੀਂ ਤੁਸੀਂ ਰਲ ਸਕਦੇ ਸਾਡੇ ਗੁਰੂ ਉਹਨਾਂ ਨਾਲ, ਉਹਨਾਂ ਦੀਆਂ ਕਰਾਮਾਤਾਂ ਤੇ ਪਹਾੜ ਹੀ ਚੱਕ ਲਿਆਉਂਦਾ ਪੂਰਾ ਹੀ। ਵੇਖੋ ਪਿਆਰਿਓ, ਗੁਰੂ ਨਾਨਕ ਦਾ ਘਰ ਕਰਾਮਾਤਾਂ ਕਰਕੇ ਮਹਾਨ ਹੈ ਕਿ ਲੌਜਿਕ ਕਰਕੇ ਮਹਾਨ ਹੈ? ਬੋਲੋ, ਦਲੀਲ ਕਰਕੇ। ਗੁਰੂ ਨਾਨਕ ਵੱਡੇ ਕਿਵੇਂ ਨੇ? ਵੀ ਤੀਰਥ ਬਹੁਤ ਵੱਡੇ ਵੱਡੇ ਸੀ ਉਹ ਸਾਡੇ ਸਿੱਖਾਂ ਦੇ, ਤੀਰਥਾਂ ਕਰਕੇ ਵੱਡੇ ਆ। ਮਾਫ ਕਰਨਾ, ਜਿੰਨੇ ਹਿੰਦੂਆਂ ਦੇ ਤੀਰਥ ਨੇ ਉਹਨੇ ਸਿੱਖਾਂ ਦੇ ਨਹੀਂ। ਮੱਕੇ ਦੀ ਸਫਾਈ ਹੁੰਦੀ ਵੇਖਿਓ ਕਦੇ ਤੁਸੀਂ, ਜਿੱਥੇ ਹੱਜ ਕਰਨ ਜਾਂਦੇ ਆ। ਮੱਕਾ ਤੇ ਸ਼ਹਿਰ ਹੈ, ਕਾਬਾ ਉਹ ਜਗ੍ਹਾ ਹੈ, ਤੇ ਜਦੋਂ ਉਹ ਕਾਬੇ ਨੂੰ ਸਾਫ਼ ਕਰਦੇ ਆ ਨਾ, ਆਹ ਏਅਰਪੋਰਟ, ਏਅਰਪੋਰਟਾਂ ਜਿਹੜੇ ਤੁਹਾਡੇ ਬਣੇ ਆ ਇੱਦਾਂ ਦੇ, ਤੇ ਉੱਥੇ ਗੱਡੀਆਂ ਖਿਲਾਰਨ ਵਾਲੇ ਆ, ਜਗ੍ਹਾ ਬਣੀਆਂ, ਇੰਨੇ ਵੱਡੇ ਵੱਡੇ ਪਿੱਲਰ ਲੱਗੇ, ਇੰਨਾ ਸੋਹਣਾ। ਜੇ ਤੁਸੀਂ ਕਰੋਗੇ ਤੀਰਥ, ਸਾਡੇ ਬਹੁਤ ਵੱਡੇ ਆ ਤੀਰਥ। ਗੁਰੂ ਨਾਨਕ ਦਾ ਘਰ ਤੀਰਥਾਂ ਕਰਕੇ ਵੱਡਾ ਨਹੀਂ, ਗੁਰੂ ਨਾਨਕ ਦਾ ਘਰ ਇਹਨਾਂ ਕਰਾਮਾਤਾਂ ਕਰਕੇ ਵੱਡਾ ਨਹੀਂ। ਗੁਰੂ ਨਾਨਕ ਇਸ ਕਰਕੇ ਵੱਡੇ ਸੀ ਕਿਉਂਕਿ ਗੁਰੂ ਨਾਨਕ ਦੀ ਦਲੀਲ ਬੜੀ ਵੱਡੀ ਸੀ, ਲੌਜਿਕ ਬੜਾ ਕਮਾਲ ਦਾ ਸੀ, ਵਿਚਾਰ ਸੀ ਨਾ ਜਿਹੜੀ ਉਹਨਾਂ ਦੀ, ਉਹ ਹਰੇਕ ਵਿਚਾਰ ਦਾ ਜਵਾਬ ਨਹੀਂ ਸੀ ਕਿਸੇ ਕੋਲ। ਜੇ ਗੱਲ ਤੁਸੀਂ ਇੱਦਾਂ ਕਰੋਗੇ ਵੀ ਗੁਰੂ ਅਸੀਂ ਜੀ ਗੁਰੂ ਨਾਨਕ ਦੀ ਮਹਾਨਤਾ ਦੱਸਣ ਲੱਗੇ ਹਾਂ, ਕੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਰੀਠੇ ਮਿੱਠੇ ਕੀਤੇ, ਉਹਨਾਂ ਨੇ ਤੁਹਾਡੇ ਸਾਹਮਣੇ 50 ਗੱਲਾਂ ਲਿਆ ਕੇ ਰੱਖ ਦੇਣੀਆਂ ਵੀ ਰਾਮ ਜੀ ਨੇ ਫਲਾਣੇ ਥਾਂ ਤੇ ਇੱਦਾਂ ਕੀਤਾ, ਕ੍ਰਿਸ਼ਨ ਜੀ ਨੇ ਇੱਦਾਂ ਚੱਕਰ ਚਲਾ ਦਿੱਤਾ, ਫਲਾਣੇ ਨੇ ਇੱਦਾਂ ਕੀਤਾ, ਉਹਨਾਂ ਕੋਲ ਤੇ ਇੰਨੀਆਂ ਕਰਾਮਾਤਾਂ ਨੇ ਵੀ ਉਹਨਾਂ ਦਾ ਗੌਤਮ ਰਿਸ਼ੀ ਇੱਦਾਂ ਪਰਨਾ ਮਾਰਦਾ ਤੇ ਚੰਦਰਮਾ ਤੇ ਦਾਗ ਪੈ ਜਾਂਦਾ ਹੈ। ਆਖੋ ਸਤਨਾਮ। ਉਹ ਤੇ ਚੰਦਰਮਾ ਤੇ ਵੀ ਦਾਗ ਕਹਿੰਦੇ ਰਿਸ਼ੀ ਨੇ ਪਾਇਆ, ਉਹ ਤੇ ਇੱਦਾਂ ਦੇ ਹੈ। ਉਹਨਾਂ ਨੂੰ ਪੁੱਛੋ ਵੀ ਸਮੁੰਦਰ ਖਾਰਾ ਕਿਉਂ ਹੈ, ਕਹਿੰਦੇ ਰਿਸ਼ੀ, ਇੱਕ ਰਿਸ਼ੀ ਨੇ ਕਹਿੰਦੇ ਸਾਰਾ ਹੀ ਸਮੁੰਦਰ ਪੀ ਲਿਆ, ਜੀ ਕੀਤਾ ਕਹਿੰਦੇ ਸਮੁੰਦਰ ਹੀ ਪੀ ਲਿਆ, ਸਾਰਾ ਹੀ ਜਿੰਨਾ ਸਮੁੰਦਰ ਹੈ। ਜਦੋਂ ਕਹਿੰਦੇ ਪੀ ਲਿਆ, ਫਿਰ ਜੀਵ ਮਰਨ ਲੱਗੇ, ਉਹਦੇ ਹੱਥ ਜੋੜੇ ਵੀ ਤੂੰ ਕਿਰਪਾ ਕਰ, ਫਿਰ ਮਾਫ਼ ਕਰਨਾ, ਇਹ ਲਫ਼ਜ਼ ਮਾਫ਼ ਕਰਨਾ ਕਹਿਣਾ ਪਏਗਾ। ਉਹਨਾਂ ਨੇ ਕਹਿਣਾ ਹੈ ਸਾਡੇ ਤੇ ਇੱਦਾਂ ਦੇ ਬਾਬੇ ਮਹਾਂਪੁਰਖ ਵੀ ਹੋਏ ਹੈ, ਪਹਿਲਾਂ ਸਮੁੰਦਰ ਪੀ ਲਿਆ, ਫਿਰ ਕਹਿੰਦੇ ਜਦੋਂ ਉਹਦੇ ਤਰਲੇ ਕੀਤੇ ਫਿਰ ਉਹਨੇ ਮਾਫ਼ ਕਰਨਾ, ਇਹ ਸ਼ਬਦ ਕਹਿਣਾ ਪੈਣਾ। ਫਿਰ ਕਹਿੰਦੇ ਉਹਨੇ ਬਾਥਰੂਮ ਕਰ ਦਿੱਤਾ, ਤੇ ਕਹਿੰਦੇ ਪਿਸ਼ਾਬ ਵੀ ਖਾਰਾ ਹੀ ਹੁੰਦਾ ਹੈ, ਇਹ ਕਹਿੰਦੇ ਤਾਂ ਖਾਰਾ ਹੋ ਗਿਆ, ਕੀ ਰੀਸ ਕਰਾਂਗੇ ਅਸੀਂ ਉਹਨਾਂ ਦੀਆਂ? ਤੇ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਹੋ ਜਾਂ ਏਡੀਆਂ। ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ, ਅਸੀਂ ਗੁਰੂ ਨਾਨਕ ਨੂੰ ਇੱਦਾਂ ਪੇਸ਼ ਨਾ ਕਰੀਏ, ਅਸੀਂ ਇੱਦਾਂ ਕਰੀਏ ਵੀ ਗੁਰੂ ਬਾਣੀ ਦੀ ਜਿਹੜੀ ਦਲੀਲ ਹੈ, ਲੌਜਿਕ ਹੈ ਜਿਹੜਾ, ਉਹਦੇ ਵਰਗਾ ਲੌਜਿਕ ਨਹੀਂ ਕੀਤਾ। ਤਾਂ ਗੁਰੂ ਨਾਨਕ ਵੱਡਾ ਹੈ, ਤਾਂ ਵੱਡਾ ਹੈ ਕਿਉਂਕਿ ਉਹਨਾਂ ਨੇ ਜਿਹੜੀ ਵਿਚਾਰ ਦਿੱਤੀ ਹੈ ਨਾ, ਉਹ ਸਮਾਜ ਨੂੰ ਬਦਲਣ ਵਾਲੀ ਹੈ। ਮੈਂ ਤੁਹਾਨੂੰ ਫਿਰ ਪੁੱਛਦਾ ਹਾਂ, ਦਸੇ ਪਾਤਸ਼ਾਹੀਆਂ ਰੱਬ ਲੱਭਣ ਆਈਆਂ ਸੀ ਧਰਤੀ ਤੇ? ਦਸ ਪਾਤਸ਼ਾਹੀਆਂ ਦੁਨੀਆਂ ਵਿੱਚ ਰੱਬ ਨੂੰ ਪ੍ਰਾਪਤ ਕਰਨ ਲਈ ਰੱਬ ਨੂੰ ਲੱਭਣ ਆਏ ਸੀ? ਬੋਲੋ, ਭੇਜੇ ਕਿੰਨੇ ਸੀ? ਰੱਬ ਨੇ ਭੇਜੇ ਸੀ, ਤੇ ਰੱਬ ਨੂੰ ਫਿਰ ਲੱਭਦੇ ਰਹੇ, ਫਿਰ ਲੁਕਣਮੀ ਜੀ ਖੇਡਦੇ ਰਹੇ, ਉਹ ਭੇਜਤਾ ਵੀ ਮੈਨੂੰ ਲੱਭਦੇ ਰਹੋ ਤੁਸੀਂ, ਜਿਵੇਂ ਆਪਾਂ ਅੱਜ ਤੱਕ ਲੁਕਣਮੀ ਜੀ ਖੇਡਦੇ ਅਗਲੇ ਨਹੀਂ ਪਿਆਰਿਓ। ਦਸ ਪਾਤਸ਼ਾਹੀਆਂ ਸਾਡੀਆਂ ਜਿਨ੍ਹਾਂ ਨੂੰ ਅਸੀਂ ਪਾਤਸ਼ਾਹ ਕਹਿੰਦੇ ਹਾਂ, ਜਿਨ੍ਹਾਂ ਦੀ ਆ ਬਾਣੀ ਦਰਜ ਹੈ, ਇਹਨਾਂ ਨੂੰ ਭਗਤ ਨਾਮਦੇਵ ਜੀ ਵਰਗਿਆਂ ਨੂੰ, ਰਵਿਦਾਸ ਜੀ ਵਰਗਿਆਂ ਨੂੰ, ਕਬੀਰ ਸਾਹਿਬ ਵਰਗਿਆਂ ਨੂੰ ਇੰਨੇ ਤਸੀਹੇ ਦਿੱਤੇ, ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਵਾਇਆ, ਉਹ ਪਤਾ ਕੌਣ ਸਨ? ਉਹ ਸਨ ਜਿਹੜੇ ਦੁਨੀਆਂ ਨੂੰ ਸੁਧਾਰਨ ਲਈ ਆਏ ਹੈ, ਜਿਹੜੇ ਬਦਲਣ ਲਈ ਆਏ ਹੈ, ਜਿਹੜੇ, ਮੇਰਾ ਮੰਨਣਾ ਇਹ ਹੈ, ਗੁਰੂ ਨਾਨਕ ਦੇ ਦਿਮਾਗ ਵਿੱਚ, ਮਾਇੰਡ ਵਿੱਚ ਸਨ, ਮੇਰਾ ਮੰਨਣਾ ਹੈ ਇਹ ਇੱਦਾਂ ਚੱਲਦਾ ਹੋਏਗਾ ਵੀ ਕਦੇ ਇੰਡੀਆ ਵੀ ਇੰਨਾ ਸੋਹਣਾ ਦੇਸ਼ ਬਣੇ ਕਿ ਦੁਨੀਆਂ ਦਾ ਇੱਕ ਨੰਬਰ ਤੇ ਹੋਵੇ, ਧਰਤੀ ਇੰਨੀ ਸੋਹਣੀ ਬਣੇ। ਉਹ ਸੋਹਣਾ ਬਣਾਉਣ ਆਏ ਇਸ ਸਮਾਜ ਨੂੰ, ਤਵੀਆਂ ਤੇ ਬਿਠਾਇਆ ਹੀ ਤਾਂ ਜਾਂਦਾ ਜਿਹੜੇ ਸੋਹਣਾ, ਜਿਹੜਾ ਰੱਬ ਰੱਬ ਕਰਦਾ ਉਹਨੂੰ ਸਰਕਾਰਾਂ ਤੋਂ ਕੋਈ ਪ੍ਰੋਬਲਮ ਨਹੀਂ, ਸਰਕਾਰਾਂ ਨੂੰ ਉਹਦੇ ਤੋਂ ਹੁੰਦੀ। ਅਗਲਾ ਨਾਮ ਜਪਦਾ, ਸਿਮਰਨ ਕਰਦਾ, ਭੋਰੇ ਚ ਬਹਿ, ਤੈਨੂੰ ਕੋਈ ਕੁਛ ਨਹੀਂ ਕਹਿੰਦਾ, ਪਰ ਜਦੋਂ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਉਦੋਂ ਤਵੀ ਤੇ ਵਾਹਣਗੇ, ਆਖੋ ਸਤਨਾਮ, ਉਦੋਂ ਦੇਗਾਂ ਚੋਂ ਬਾਲਣਗੇ, ਉਦਣ ਤੇਰੇ ਬੱਚਿਆਂ ਨੂੰ ਸ਼ਹੀਦ ਕਰਨਗੇ, ਜਿੱਦਣ ਬਦਲਣ ਦੀ ਗੱਲ ਕਰੇਗਾ, ਜਦੋਂ ਸਮਾਜ ਨੂੰ ਚੇਂਜ ਕਰਨ ਦੀ ਗੱਲ ਕਰੇਗਾ, ਇਹ ਤਾਂ ਤਵੀਆਂ ਤੇ ਬਿਠਾਣਗੇ ਜਦੋਂ ਫੈਸਲੇ ਲਏਗਾ ਵਧੀਆ ਵੀ ਜ਼ਿੰਦਗੀ ਇੱਦਾਂ ਜਿਉਣੀ ਹੈ। ਫਿਰ ਇਹ ਮੁਸੀਬਤਾਂ ਦੁੱਖ ਝੱਲਣੇ ਪੈਂਦੇ ਆ ਭਾਈ, ਤਾਂ ਕਰਕੇ ਰੱਬ ਇੱਕੋ ਹੀ ਹੈ, ਸਾਰੇ ਪਾਸੇ ਫੈਲਿਆ ਹੋਇਆ, ਉਹਦਾ ਅਸੀਂ ਪਾਰਟ ਹਾਂ, ਉਸੇ ਦਾ ਅਸੀਂ ਹਿੱਸਾ ਹਾਂ। ਬਸ ਆਪਣੇ ਫਰਜ਼ ਪਛਾਣੀਏ, ਆਪਣੀ ਜ਼ਿੰਮੇਵਾਰੀ ਨੂੰ ਸਮਝੀਏ। ਵੇਖਿਓ ਸਾਰਿਆਂ ਨਾਲੋਂ ਵੱਡਾ ਇੱਕ ਪੈ ਗਿਆ ਜੀ ਭੁਲੇਖਾ, ਡਾਊਟ। ਉਹ ਭੁਲੇਖਾ ਕੀ ਪੈ ਗਿਆ? ਮੈਂ ਹੋਰ ਹਾਂ ਤੇ ਰੱਬ ਹੋਰ ਹੈ। ਤੇ ਫਿਰ ਰੱਬ ਲੱਭਣ ਤੁਰ ਪਏ। ਚਾਹੀਦਾ ਇਹ ਸੀ ਕਿ ਮੈਂ ਰੱਬ ਦਾ ਹੀ ਇੱਕ ਹਿੱਸਾ ਹਾਂ, ਮੈਂ ਰੱਬ ਦਾ ਹੀ ਇੱਕ ਪਾਰਟ ਹਾਂ, ਚਾਹੀਦਾ ਇਹ ਸੀ। ਰੱਬ ਲੱਭਣ ਤੁਰ ਪਏ, ਪਰਮਾਤਮਾ ਨੂੰ ਲੱਭਣਾ ਹੈ, ਲੱਭਣ ਤੇ ਸਾਰੀ ਜ਼ਿੰਦਗੀ ਲਾਤੀ। ਪਰ ਭਗਤ ਰਵਿਦਾਸ ਜੀ ਕਹਿੰਦੇ ਨੇ, ਮਾਧਵੇ ਕਿਆ ਕਹੀਏ, ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਜਿਹੜਾ ਸਾਨੂੰ ਇਹ ਡਾਊਟ ਹੈ, ਇਹ ਭਰਮ ਹੈ, ਇਹ ਬੜਾ ਵੱਡਾ ਸਾਨੂੰ ਭਰਮ ਪਿਆ ਹੋਇਆ, ਜਿਹੜਾ ਆਪਾਂ ਸ਼ਬਦ ਸ਼ੁਰੂ ਵਿੱਚ ਪੜ੍ਹਿਆ, ਇਹ ਸਾਨੂੰ ਬੜਾ ਵੱਡਾ ਡਾਊਟ, ਇਹ ਭੁਲੇਖਾ ਸਾਨੂੰ ਭਰਮ ਪਿਆ ਹੋਇਆ। ਜੋ ਸਾਨੂੰ ਲੱਗਦਾ ਹੈ ਉਹ ਹੈ ਨਹੀਂ ਅਸਲ ਵਿੱਚ। ਸਾਨੂੰ ਲੱਗਦਾ ਹੈ ਕਿ ਮੈਂ ਕੁਝ ਹੋਰ ਹਾਂ ਤੇ ਰੱਬ ਕੁਝ ਹੋਰ ਹੈ, ਇਹ ਅਸਲ ਵਿੱਚ ਹੈ ਨਹੀਂ, ਇੱਕੋ ਹੀ ਹੈ, ਬਸ ਪਰਮਾਤਮਾ ਹੀ ਹੈ ਸਾਰੇ ਪਾਸੇ, ਰੱਬ ਤੇ ਮੈਂ ਦੋ ਨਹੀਂ, ਅਸੀਂ ਸਾਰੇ ਰੱਬ ਦਾ ਹੀ ਰੂਪ ਹਾਂ, ਪਰਮਾਤਮਾ ਦੀ ਅੰਸ਼ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਣ, ਪਰਮਾਤਮਾ ਤੇਰੇ ਨਾਲ ਹੀ ਹੈ, ਉਹ ਤੇਰੇ ਤੋਂ ਦੂਰ ਥੋੜਾ ਹੈ, ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ। ਸਾਜਨੜਾ ਮੇਰਾ, ਲਓ ਇੱਕ ਵਾਰੀ ਪੂਰਾ ਸ਼ਬਦ ਸੁਣੋ, ਸਾਜਨੜਾ ਮੇਰਾ, ਸਾਜਨੜਾ ਨਿਕਟ ਖਲੋਇੜਾ ਮੇਰਾ, ਜਾਨੀ ਅੜਾ ਹਰ ਨੈਨ ਅਲੋਇੜਾ ਹਰ ਜਾਨੀ। ਲਓ ਸੁਣੋ,
ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣਿਆ ਲੋਇੜਾ ਹਰ ਜਾਨੀਅੜਾ, ਨੈਣਿਆ ਲੋਇਆ ਘੱਟ ਘੱਟ ਸੋਇਆ, ਆਤੇ ਅੰਮ੍ਰਿਤ ਪ੍ਰਿਅੰਗੂੜਾ, ਨਾਲ ਹੋ ਬੰਦਾ ਲਹਿ ਨਾ ਸਕੰਦਾ, ਸਵਾਉ ਨਾ ਜਾਣੇ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਤੜਾ।
ਸਵਾਦ ਕਹਿੰਦੇ ਚੱਖ ਨਹੀਂ ਸਕਦਾ, ਸਵਾਉ ਨਾ ਜਾਣਾ ਮੂੜਾ, ਮਾਇਆ ਦਾ ਕਹਿੰਦੇ ਮਟੀਰੀਅਲ ਦਾ ਨਸ਼ਾ ਹੈ, ਮਾਇਆ ਮਦ ਮਾਤਾ ਹੋਛੀ ਹੋਛੀਆਂ ਗੱਲਾਂ ਕਰਦਾ ਹੈ, ਮਿਲਣ ਨਾ ਜਾਈ ਭਰਮ ਤੜਾ। ਭਰਮ ਹੈ, ਡਾਊਟ ਹੈ, ਮੈਂ ਹੋਰ ਹਾਂ ਰੱਬ ਹੋਰ ਹੈ, ਦੋ ਨੇ, ਰੱਬ ਨੂੰ ਪ੍ਰਾਪਤ ਕਰਨਾ ਹੈ, ਰੱਬ ਨੂੰ ਮਿਲਣਾ ਹੈ, ਅਸਲ ਵਿੱਚ ਤੂੰ ਖੁਦ ਰੱਬ ਹੈ, ਪਰਮਾਤਮਾ ਦੀ ਅੰਸ਼ ਹੈ, ਆਪਾਂ ਸਾਰੇ ਰੱਬ ਦੇ ਵਿੱਚ ਹੀ ਹਾਂ, ਰੱਬ ਸਾਡੇ ਵਿੱਚ ਹੀ ਹੈ, ਆਪਾਂ ਦੋ ਨਹੀਂ ਹਾਂ, ਇੱਕੋ ਹੀ ਹੈ। ਕੋਈ ਚੀਜ਼, ਮੈਨੂੰ ਅੱਜ ਇੱਕ ਸਿੰਘ ਪੁੱਛਦਾ ਸੀ, ਮੌਤ ਤੋਂ ਬਾਅਦ ਕੀ ਹੁੰਦਾ, ਇਹ ਕਿੰਨਿਆਂ ਦਾ ਸਵਾਲ ਹੋਏਗਾ, ਵੇਖੋ ਜੇ ਮੈਂ ਇੱਥੇ ਪੁੱਛਾਂ ਨਾ, ਤੇ ਘੱਟ ਤੋਂ ਘੱਟ 90% ਦਾ ਇਹ ਸਵਾਲ ਹੈ ਵੀ ਮਰਨ ਤੋਂ ਬਾਅਦ ਕੀ ਹੁੰਦਾ, ਇਹ ਦੱਸੋ। ਪਰ ਮੈਨੂੰ ਇਹ ਦੱਸੋ ਭਾਈ, ਇੱਥੇ ਕੋਈ ਚੀਜ਼ ਮਰਦੀ ਹੈ? ਤੁਸੀਂ ਦੱਸੋ, ਪਾਣੀ ਦੀ ਇੱਕ ਬੂੰਦ ਹੈ, ਮਾਰ ਸਕਦੇ ਹੋ ਉਸਨੂੰ? ਪਾਣੀ ਦੀ ਬੂੰਦ ਨੂੰ ਮਾਰ ਸਕਦੇ ਹੋ? ਭਾਫ਼ ਬਣ ਗਈ, ਉੱਡ ਗਈ, ਮਰੀ ਥੋੜਾ, ਆਖੋ ਸਤਨਾਮ, ਮਰੇਗੀ? ਆ ਰੁਮਾਲ ਹੈ ਮੇਰੇ ਹੱਥ ਵਿੱਚ, ਇਹ ਮਰ ਸਕਦੀ ਹੈ? ਕਦੇ ਸਾੜ ਦਿਓ, ਅੱਗ ਲਾਓ, ਸੜ ਗਈ, ਰਾਖ ਬਣ ਗਈ, ਹਵਾ ਆਏਗੀ, ਉਹ ਉੱਡ ਗਈ, ਮਰ ਸਕਦੀ ਹੈ? ਕੋਈ ਵੀ ਚੀਜ਼ ਦੱਸੋ, ਦਾੜੀ ਦਾ ਵਾਲ ਹੈ, ਮਾਰ ਦੋਗੇ ਇਹਨੂੰ? ਵੱਧ ਤੋਂ ਵੱਧ ਕੀ ਕਰੋਗੇ? ਅੱਗ ਚ ਸਾੜ ਸਕਦੇ ਹੋ, ਪਾਣੀ ਚ ਸੁੱਟ ਦਿਓਗੇ, ਪਰ ਮਰੇਗੀ ਨਹੀਂ। ਜੋ ਇੱਥੇ ਹੈ ਬਸ ਹੈ, ਮਰਦਾ ਨਹੀਂ, ਰੂਪ ਬਦਲਦਾ, ਰੂਪ ਬਦਲਦਾ, ਮਰਦਾ ਨਹੀਂ, ਬਿਲਕੁਲ ਨਹੀਂ ਮਰਦਾ। ਵੇਖੋ ਧਿਆਨ ਨਾਲ ਸਮਝਿਓ, ਆਪਾਂ ਇੰਡੀਆ ਚੋਂ ਆਏ ਹਾਂ, ਸਾਡੇ ਟਾਲੀਆਂ ਹੁੰਦੀਆਂ, ਟਾਲੀਆਂ ਹੁੰਦੀਆਂ ਨਾ, ਟਾਲੀ ਦਾ ਇੱਕ ਬੀਜ ਹੈ, ਏਦਾਂ ਲੰਬਾ ਸਾਰਾ ਹੁੰਦਾ ਉਹਦਾ ਬੀਜ, ਲੰਬਾ ਬੀਜ ਹੈ, ਰੂਪ ਲੰਬਾ ਹੈ, ਤੇ ਨਾਮ ਉਹਦਾ ਕੀ ਹੈ? ਬੀਜ। ਧਰਤੀ ਵਿੱਚ ਬੀਜਿਆ, ਸੂਏ ਵਾਂਗੂ ਬਾਹਰ ਆਉਂਦਾ ਜਿਹੜਾ ਵੀ ਦਰਖਤ ਲੱਗਦਾ ਹੈ, ਸੂਏ ਵਾਂਗੂ ਅੰਕੁਰ, ਏਦਾਂ ਸੂਏ ਵਾਂਗੂ ਬਾਹਰ ਦਿਸਦਾ ਹੈ, ਰੂਪ ਬਦਲ ਗਿਆ, ਬੀਜ ਤੋਂ ਬਣ ਗਿਆ ਅੰਕੁਰ, ਰੂਪ ਵੀ ਬਦਲ ਗਿਆ ਤੇ ਨਾਮ ਵੀ ਬਦਲ ਗਿਆ। ਅੱਛਾ ਸੁਣਿਓ, ਹੋਰ ਵੱਡਾ ਹੋ ਗਿਆ, ਤਿੰਨ ਚਾਰ ਪੱਤੇ ਕੱਢ ਲਏ, ਛੋਟਾ ਜਿਹਾ ਬੂਟਾ, ਰੂਪ ਬਦਲ ਗਿਆ, ਨਾਮ ਵੀ ਬਦਲ ਗਿਆ। ਥੋੜਾ ਜਿਹਾ ਹੋਰ ਵੱਡਾ ਹੋ ਗਿਆ, ਇਹ ਕੀ ਬਣ ਗਿਆ ਜੀ? ਦਰਖਤ। ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ। ਅੱਛਾ ਆਪਾਂ ਉਹਨੂੰ ਕੱਟਤਾ, ਉਹਦੇ ਬਣਾ ਲਏ ਵੱਡੇ ਵੱਡੇ ਸ਼ਤੀਰ, ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ। ਉਹਦੇ ਆਪਾਂ ਬਣਾ ਲਏ ਫੱਟੇ, ਰੂਪ ਬਦਲ ਗਿਆ, ਨਾਮ ਵੀ ਬਦਲ ਗਿਆ। ਉਹਦੇ ਆਪਾਂ ਫੱਟੇ ਬਣਾ ਕੇ ਉਹਨੂੰ ਅੱਗ ਲਾ ਦਿੱਤੀ, ਸਾੜ ਦਿੱਤਾ, ਤੇ ਫੱਟਿਆਂ ਦੇ ਬਣ ਗਏ ਕੋਲੇ, ਰੂਪ ਬਦਲ ਗਿਆ, ਨਾਮ ਵੀ ਬਦਲ ਗਿਆ। ਜਦੋਂ ਆਪਾਂ ਕੋਲੇ ਜਿਹੜੇ ਸੀ ਕੋਲੇ, ਉਹਨਾਂ ਨੂੰ ਆਪਾਂ ਪੀਸ ਦਿੱਤਾ, ਹੁਣ ਕੀ ਬਣ ਗਈ? ਬੋਲੋ ਜੀ, ਸਵਾਹ, ਰਾਖ, ਰੂਪ ਬਦਲ ਗਿਆ ਤੇ ਰੂਪ ਬਦਲਣ ਤੋਂ ਬਾਅਦ ਨਾਮ ਵੀ ਬਦਲ ਗਿਆ। ਆਇਆ ਬੁੱਲਾ, ਉਹ ਉੱਡ ਗਈ, ਜਰਰਾ ਬਣ ਗਿਆ, ਜਰਰਾ, ਬਿਲਕੁਲ ਬਰੀਕ ਜਰਰਾ, ਤੇ ਹਵਾ ਚ ਉੱਡ ਗਿਆ, ਰੂਪ ਬਦਲ ਗਿਆ, ਜਰਰਾ ਬਣ ਕੇ ਨਾਮ ਵੀ ਬਦਲ ਗਿਆ। ਹਸਤੀ ਨਹੀਂ ਮਿਟੀ, ਰੂਪ ਬਦਲਦੇ ਰਹੇ, ਨਾਮ ਬਦਲਦੇ ਰਹੇ, ਹਸਤੀ ਇੱਕ ਹੀ ਰਹੀ। ਆਖੋ ਸਤਨਾਮ।
ਏਦਾਂ
ਹੀ ਸਾਡੇ ਨਾਲ ਬਣੇਗਾ, ਰੂਪ ਬਦਲੇਗਾ, ਨਾਮ ਬਦਲੇਗਾ, ਪਰ ਹਸਤੀ ਥੋੜਾ ਮਿਟਦੀ ਹੈ। ਪਰਮਾਤਮਾ ਜਿੰਨਾ ਚਿਰ ਪਰਮਾਤਮਾ ਰਹੇਗਾ, ਉਹਨਾਂ ਚਿਰ ਤੂੰ ਵੀ ਰਹੇਗਾ। ਪਰਮਾਤਮਾ ਨੇ ਨਹੀਂ ਮਰਨਾ, ਇਹਦਾ ਮਤਲਬ ਅਸੀਂ ਵੀ ਨਹੀਂ ਮਰਨਾ। ਇਹ ਮੌਤ ਵਾਲਾ ਸਵਾਲ ਕਿੱਥੋਂ ਆ ਗਿਆ ਸਾਡੇ ਦਿਮਾਗ 'ਚ, ਵੀ ਮਰਨ ਤੋਂ ਬਾਅਦ ਕੀ ਹੋਣਾ ਹੈ? ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣਾ
ਸੋਈ
ਸੋਈ। ਜਿਹੜਾ ਫੈਲਿਆ ਹੋਇਆ ਆਪ ਹੀ ਜਾਣਦਾ, ਅਸੀਂ ਤੇ ਉਹਦੇ ਵਿੱਚ ਆ, ਅਸੀਂ ਤੇ ਵਿੱਚ ਆ, ਮਰਦਾ ਇੱਥੇ ਕੁਛ ਨਹੀਂ। ਘਰ ਜਾ ਕੇ ਸ਼ਬਦ ਚੇਤੇ ਨਾਲ ਪੜਿਓ, ਲੋ ਪੜੋ ਇੱਕ ਵਾਰ, ਬਾਣੀ ਦਾ ਸ਼ਬਦ ਆਉਂਦਾ ਹੈ ਕਿ ਸਾਰੇ ਜਣੇ ਕਹਿੰਦੇ ਆ ਕੌਣ ਮੂਆ, ਸਾਡੇ ਤੇ ਸਵਾਲ ਹੈ ਜਿਹੜੇ ਬੰਦੇ ਪਹੁੰਚੇ, ਮਰਨ ਤੋਂ ਬਾਅਦ ਕੀ ਹੋਏਗਾ? ਗੁਰੂ ਜੀ ਕਹਿੰਦੇ ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਕਹਿੰਦੇ ਵਿਚਾਰ ਕਰੋ, ਵਿਚਾਰਵਾਨ ਵਿਵੇਕੀ ਸਿਆਣੇ ਬੰਦੇ, ਮਾੜਾ ਜਿਹਾ ਦਿਮਾਗ ਨੂੰ ਖੁਰਚੋ, ਆ ਦਿਮਾਗ ਵਰਤ ਕੇ ਵੇਖੋ ਅੱਜ ਤੱਕ ਮਰਿਆ ਹੈ ਕੁਛ? ਇੱਕ ਹੀ ਰੱਬ ਹੈ ਸਾਰੇ ਪਾਸੇ ਫੈਲਿਆ ਹੋਇਆ, ਨਾ ਉਹ ਮਰਿਆ ਤੇ ਨਾ ਉਹ ਮਰਨ ਯੋਗ ਹੈ, ਮਰਦਾ ਹੈ ਹੀ ਨਹੀਂ, ਸਾਰੇ ਸ਼ਬਦ ਵਿੱਚ ਕਲੀਅਰ ਪਤਾ ਲੱਗ ਜਾਏਗਾ। ਗੁਰੂ ਸਾਹਿਬ ਕਹਿੰਦੇ ਕੁਛ ਨਹੀਂ ਮਰਦਾ, ਤੈਨੂੰ ਭੁਲੇਖਾ ਪੈ ਗਿਆ। ਇਹ ਕੁਸ਼ਚਨ ਸਿੱਖਾਂ ਵਿੱਚ ਉੱਠਣਾ ਨਹੀਂ ਸੀ ਚਾਹੀਦਾ, ਜੇ ਗਿਆਨਵਾਨ ਹੁੰਦੇ, ਇਹ ਸਮਝ ਹੁੰਦੀ। ਤੁਸੀਂ ਉਹ ਬੱਚਾ ਲੱਭ ਲਓਗੇ ਕਿਤੇ, ਕਿੱਥੇ ਆ ਉਹ ਨੱਕ? ਆਪਣੀ 5-7 ਸਾਲ ਦੀ ਤਸਵੀਰ ਵੇਖੋ, ਕਿੱਥੇ ਹੈ ਉਹ ਨੱਕ? ਕਿੱਥੇ ਹੈ? ਬਦਲ ਨਹੀਂ ਗਿਆ ਹੱਥ ਉਹ ਨੇ, 1 ਸਾਲ ਦਾ ਸੀ ਜਿੱਦਣ ਉਹ ਹੱਥ ਨੇ, ਕਿਤੇ ਆ ਉਹ ਪੋਲੇ ਪੋਲੇ ਹੱਥ ਸੀ, ਉਹ ਤੇ ਮਰ ਗਏ, ਆ ਤੇ ਬਦਲ ਗਏ। ਆ ਸਰੀਰ ਉਹੀ ਹੈ ਕਿਤੇ, ਜਵਾਨੀ ਦੀ ਫੋਟੋ ਵੇਖ ਉਹੀ ਹੈ ਤੂੰ, ਅੱਧ ਜਦੋਂ ਚੜ੍ਹਦੀ ਜਵਾਨੀ ਸੀ ਉਹ ਤਸਵੀਰ ਦੇ ਵੇਖ ਉਹ ਹੈ ਤੂੰ, ਬਜ਼ੁਰਗ ਹੋ ਗਏ ਆ ਜਿਹੜੇ, ਵੇਖੋ ਜਵਾਨ ਆਪਣੀਆਂ ਜਵਾਨੀ ਦੀਆਂ ਫੋਟੋਆਂ, ਤੇ ਕਦੋਂ ਦਾ ਮਰ ਗਿਆ? ਹੁਣ ਰੂਪ ਬਦਲਿਆ ਹੋਇਆ, ਬੱਚਾ ਸੀ, ਜਵਾਨ ਸੀ, ਅੱਧ ਖੜ ਸੀ, ਬੁੱਢਾ ਸੀ, ਲਾਸ਼ ਹੈ, ਰੂਪ ਬਦਲੀ ਜਾਂਦੇ ਨੇ, ਇੰਨੀ ਕੁ ਸਾਡੀ ਸਮਝ ਹੈ, ਇਦੂ ਅੱਗੇ ਸਾਨੂੰ ਸਮਝ ਨਹੀਂ ਆਉਂਦਾ, ਤਾਂ ਕਰਕੇ ਐਂ ਲੱਗੀ ਜਾਂਦਾ ਵੀ ਪਤਾ ਨਹੀਂ ਕਿੱਧਰ ਗਿਆ। ਆਖੋ ਸਤਨਾਮ। ਪਰ ਜਾਂਦਾ ਜੁੰਦਾ ਕਿਤੇ ਨਹੀਂ, ਜਿਵੇਂ ਬੱਚਾ ਚਲਿਆ ਗਿਆ, ਜਿਵੇਂ ਜਵਾਨ ਚਲਿਆ ਗਿਆ, ਇੱਦਾਂ ਹੀ ਲਾਸ਼ ਚਲੇ ਗਈ। ਪਰ ਇਹ ਨਹੀਂ ਵੀ ਕੁਛ ਮਰਦਾ, ਇੱਥੇ ਘੁੰਮਦਾ ਰਹਿੰਦਾ, ਇੱਥੇ ਹੁਣ ਇਹਦਾ ਅਗਲਾ ਮਤਲਬ ਇਹ ਵੀ ਭੂਤ ਬਣ ਜਾਂਦਾ ਹੈ ਜੀ, ਕਿਸੇ ਚ ਆ ਜਾਂਦਾ ਜੀ, ਪ੍ਰੇਤ ਬਣ ਜਾਂਦਾ ਜੀ, ਇਹ ਸਭ ਬਕਵਾਸ ਹੈ। ਗੁਰਮਤਿ ਇਸ ਗੱਲ ਨੂੰ ਨਹੀਂ ਮੰਨਦੀ। ਐਗਜੈਂਪਲਾਂ ਬਾਣੀ ਵਿੱਚ ਭੂਤਾਂ ਪ੍ਰੇਤਾਂ ਦੀਆਂ ਦਿੱਤੀਆਂ ਗਈਆਂ ਹੈ, ਪਰ ਉਹ ਐਗਜੈਂਪਲਾਂ ਆ, ਗੁਰੂ ਸਾਹਿਬ ਦੀ ਆਪਣੀ ਸਟੇਟਮੈਂਟ ਨਹੀਂ। ਇਹ ਭੂਤ ਹੁੰਦੇ ਹੈ, ਪ੍ਰੇਤ ਹੁੰਦੇ ਹੈ, ਜਿੰਨ ਹੁੰਦੇ ਹੈ, ਚੜੇਲਾਂ ਹੁੰਦੀਆਂ, ਵਿਗੜੀਆਂ ਬੀਬੀਆਂ ਚੜੇਲਾਂ ਤੇ ਵਿਗੜੇ ਬੰਦੇ ਭੂਤ। ਆਖੋ ਸਤਨਾਮ, ਵਿਗੜ ਕੇ ਬੰਦਾ ਭੂਤ ਪ੍ਰੇਤ ਬਣ ਜਾਂਦਾ ਹੈ ਤੇ ਸੁਧਰ ਕੇ ਬੰਦਾ ਦੇਵਤਾ ਬਣ ਜਾਂਦਾ। ਕਈਆਂ ਨੂੰ ਭੂਤ ਚਿੰਬੜੇ ਆ, ਕਈਆਂ ਨੂੰ ਚੜੇਲ ਚਿੰਬੜੀ ਹੈ ਕਿ ਨਹੀਂ? ਕਈਆਂ ਨੂੰ ਕਈ ਕਹਿੰਦੇ ਨੀ ਵੀ ਮੈਨੂੰ ਘਰ ਵਾਲੀ ਕਾਹਦੀ ਚੜੇਲ ਚਿੰਬੜ ਗਈ, ਤੇ ਕਈ ਬੀਬੀਆਂ ਕਹਿੰਦੀਆਂ ਵੀ ਸਾਡੇ ਤੇ ਭੂਤ ਚਿੰਬੜ ਗਿਆ। ਸਾਰਾ ਟੱਬਰ ਹੀ ਦੁਖੀ ਹੈ ਬੰਦੇ ਤੋਂ, ਇੱਕ ਬੰਦੇ ਤੋਂ ਸਾਰਾ ਟੱਬਰ ਦੁਖੀ ਹੈ, ਬੱਚੇ ਵੀ ਦੁਖੀ ਹੈ, ਮਾਂ ਵੀ ਦੁਖੀ ਹੈ, ਭਰਾ ਵੀ ਦੁਖੀ ਹੈ, ਘਰ ਵਾਲੀ ਵੀ ਦੁਖੀ ਹੈ। ਇਹ ਚ ਪ੍ਰੇਤ ਹੀ ਜਿਹੜਾ ਸਾਰਿਆਂ ਨੂੰ ਚੰਬੜਿਆ ਹੋਇਆ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ। ਕਬੀਰ ਜਾਂ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ ਤਹਿ ਕਰ ਮਰ ਹੱਠ ਸਾਰ ਖੇ ਭੂਤ ਵਸੈ
ਤਿੰਨ ਮਾਹੇ।
ਤਿੰਨ ਮਾਹੇ ਭੂਤ ਹੈ ਉਹ ਬੰਦਾ, ਸੁਧਰ ਗਿਆ ਤੇ ਦੇਵਤਾ, ਬੰਦਾ ਵਿਗੜ ਗਿਆ ਤੇ ਭੂਤ ਪ੍ਰੇਤ। ਭੂਤ ਪ੍ਰੇਤ ਵੀ ਬੰਦੇ ਤੋਂ ਹੱਟ ਕੇ ਕੁਛ ਨਹੀਂ ਤੇ ਦੇਵਤੇ ਵੀ ਕੁਛ ਨਹੀਂ, ਬੰਦਾ ਹੀ ਦੇਵਤਾ ਤੇ ਬੰਦਾ ਹੀ ਭੂਤ। ਅਕਲ ਲਓ, ਦੇਵਤੇ ਬਣੋ, ਨਾ ਸੁਧਰੋਗੇ ਤੇ ਭੂਤ ਪ੍ਰੇਤ ਬਣ ਜਾਓਗੇ, ਬਸ। ਸੋ ਇਸ ਕਰਕੇ ਆ ਸ਼ਬਦ ਚੇਤਾ ਰੱਖਿਓ, ਕੁਛ ਨਹੀਂ ਮਰਦਾ। ਸਾਰਾ ਸ਼ਬਦ ਸੁਣਿਓ, ਅਰਥੇ ਦੇ ਘਰ ਜਾ ਕੇ ਪੜ੍ਹ ਲਿਓ, ਕਿਉਂਕਿ ਟਾਈਮ ਫਿਰ ਜ਼ਿਆਦਾ ਲੱਗੇਗਾ। 2 ਘੰਟੇ ਤੋਂ ਉੱਪਰ ਹੋ ਗਿਆ ਸਮਾਂ, ਤਾਂ ਕਰਕੇ ਹੁਣ ਆਪਾਂ ਬਹੁਤਾ ਟਾਈਮ ਨਹੀਂ ਨਾ ਲਾ ਸਕਦੇ। 20 ਮਿੰਟ ਸਾਢੇ ਕੁ 10 ਆਪਾਂ ਸਮਾਪਤੀ ਕਰਦੇ ਹਾਂ, ਆਨੰਦ ਸਾਹਿਬ ਪੜ੍ਹਾਂਗੇ। ਜਿਵੇਂ ਟਿਕਾ ਬਣਾ ਕੇ ਰੱਖਿਆ, ਇੱਦਾਂ ਹੀ ਬਣਾ ਕੇ ਰੱਖਿਓ। ਹਾਂਜੀ,
ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ।
ਜਿਹੜਾ ਸਾਹ ਆ ਵੇਖੋ, ਜਿਹੜਾ ਸਾਹ ਅੰਦਰ ਆਇਆ ਜਦੋਂ ਬਾਹਰ ਕੱਢਦੇ ਹਾਂ, ਹੁਣ ਵੀ ਤੇ ਹਵਾ ਵਿੱਚ ਮਿਲ ਹੀ ਰਿਹਾ। ਜਿੰਨੀ ਜ਼ਿੰਦਗੀ ਚ ਸਾਹ ਲਏ ਆ, ਜਿੰਨੇ ਸਾਹ ਲਏ ਆ, ਹਵਾ ਚ ਹੀ ਮਿਲੇ ਹੋਏ ਆ। ਮਰ ਗਿਆ ਤੇਰਾ ਸਾਹ, ਬੀਠੇ ਹੀ ਹੈ ਕਿਤੇ। ਏਦਾਂ ਹੀ ਜੋਤ ਚ ਜੋਤ ਮਿਲ ਗਈ ਕਹਿੰਦੇ, ਉਹ ਹਵਾ ਚ ਹਵਾ ਮਿਲ ਗਈ, ਲੱਗਦਾ ਤੈਨੂੰ ਮਰ ਗਿਆ, ਮਰਿਆ ਕੁਛ ਵੀ ਨਹੀਂ। ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇੱਕ ਪਾਣੀ ਦੀ ਬੂੰਦ ਤੁਸੀਂ ਮਾਰ ਨਹੀਂ ਸਕਦੇ। ਬੰਦਾ ਕਿੱਥੇ ਮਰਜੂ, ਇੱਥੇ ਪਾਣੀ ਦੀ ਬੂੰਦ ਨਹੀਂ ਮਰਨੀ। ਇਕੱਠਾ ਹੋ ਜਾਂਦੇ, ਐਨਰਜੀ ਇਕੱਠੀ ਹੋ ਜਾਂਦੀ ਹੈ, ਰੂਪ ਬਣ ਜਾਂਦਾ। ਕਦੋਂ ਕਦਾ ਪੈਦਾ ਹੋਇਆ ਮੈਨੂੰ ਕਹਿੰਦਾ ਜੀ, ਕਦੋਂ ਕਦਾ ਵੀ ਮੈਂ ਮਾਤਾ ਦੇ ਗਰਭ ਵਿੱਚ। ਮੈਂ ਕਿਹਾ ਨਹੀਂ ਭਾਈ, ਇਹ ਤੇ ਬੰਦੇ ਦੇ ਅੰਦਰ ਹੁੰਦਾ। ਜਦੋਂ ਬੱਚਾ ਪੈਦਾ ਹੁੰਦਾ, ਤੁਸੀਂ ਇੰਟਰਨੈਟ ਤੇ ਚੈੱਕ ਕਰੋ, ਬੱਚੇ ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਇਹ ਤੇ ਉਦੋਂ ਵੀ ਦੌੜਦਾ। ਕਰੋੜਾਂ ਬੱਚੇ, ਕਰੋੜਾਂ ਉਹ ਕਣ, ਉਹ ਕਿਵੇਂ ਨਹੀਂ ਸਪੀਡ ਨਾਲ ਦੌੜਦੇ, ਲੜਦਾ ਹੈ ਸਾਰਿਆਂ ਨੂੰ ਕੱਟਦਾ ਹੋਇਆ। 20-25-50 ਕੱਟਦਾ, ਇੱਕ ਹੈ ਜਿਹੜਾ ਆ ਕੇ ਉੱਥੇ ਉਹਦਾ ਇੱਕ ਰੂਪ ਬਣ ਜਾਂਦਾ, ਅੰਡਾ ਬਣ ਜਾਂਦਾ ਮਾਂ ਦੇ ਢਿੱਡ ਚ। ਆਪਾਂ ਸਾਰੇ ਪਤਾ ਨਹੀਂ ਕਿੰਨੀ ਲੜਾਈ ਕਰਕੇ ਉੱਥੇ ਤੱਕ ਪਹੁੰਚਦੇ ਹਾਂ, ਹਰ ਇੱਕ ਦੇ ਅੰਦਰ। ਉਹ ਤੇ ਉਦੋਂ ਵੀ ਚੱਲਦਾ ਸੀ, ਭੱਜਦਾ ਸੀ, ਬੰਦੇ ਦੇ ਸਰੀਰ ਚੋਂ ਆਇਆ, ਉਦੋਂ ਵੀ ਚੱਲਦਾ। ਤੇ ਬੰਦੇ ਦੇ ਸਰੀਰ ਵਿੱਚ ਕਿੱਥੋਂ ਆਇਆ? ਉਹ ਬਲੱਡ ਵਿੱਚ ਵੀ ਸੈੱਲ ਨੇ ਕਹਿੰਦੇ। ਤੇ ਬਲੱਡ ਕਾਹਦੇ ਨਾਲ ਬਣਿਆ? ਕਹਿੰਦੇ ਸਬਜ਼ੀਆਂ ਖਾਧੀਆਂ, ਖੁਰਾਕ ਖਾਧੀ ਹੈ, ਇੱਥੋਂ ਸੈੱਲ ਆ ਰਹੇ ਹੈ। ਤੇ ਖੁਰਾਕ ਕਾਹਦੇ ਨਾਲ ਬਣਦੀ ਹੈ? ਪਾਣੀ ਨਾਲ। ਭਾਵ ਕਿ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਨੇ, ਅੱਡ ਕੁਛ ਵੀ ਨਹੀਂ। ਆਖੋ ਸਤਨਾਮ, ਹਰ ਚੀਜ਼ ਏਦਾਂ ਚੱਲ ਰਹੀ ਹੈ। ਕੁਛ ਨਾ ਕੁਛ ਇੱਕ ਐਨਰਜੀ ਹੈ ਜਿਹੜੀ ਏਦਾਂ 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 ਚੱਲ ਰਹੀ ਹੈ। ਤੇ ਜਿੱਦਣ ਤੋਂ ਰੱਬ ਹੈ, ਉਦਣ ਤੋਂ ਹੀ ਅਸੀਂ ਹੈ। ਕੋਈ ਡੇਟ ਨਹੀਂ ਦੱਸ ਸਕਦਾ ਕਿਸ ਕਦੋਂ ਅਸੀਂ ਜੰਮਦੇ ਹਾਂ, ਕਦੋਂ ਅਸੀਂ ਮਾਤਾ ਦੇ ਗਰਭ ਚ ਆਏ, ਕਦੋਂ ਨਹੀਂ, ਇਹ ਨਹੀਂ, ਕੋਈ ਡੇਟ ਫਿਕਸ ਨਹੀਂ। ਜਿੱਦਣ ਦਾ ਰੱਬ ਹੈ ਤੂੰ ਉਦਣ ਦਾ ਹੀ ਹੈ। ਹੁਣੇ ਪਤਾ ਨਹੀਂ ਮਾਲਕ ਕੁਦਰਤ ਕਦੋਂ ਤੋਂ ਉਹ ਅਰਬਦ ਨਰਬਦ ਤੁੰਦੂਕਾਰ, ਉਹ ਕਿਵੇਂ ਖੇਡ ਬਣੀ ਹੈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਕੋਈ ਅੰਤ ਨਹੀਂ ਵੀ ਕਦੋਂ ਦੇ ਆ। ਤੇ ਆ ਚੇਤਾ ਰੱਖਿਓ ਪਿਆਰਿਓ, ਪਵਨੇ ਮਹਿ ਪਵਨ ਸਮਾਇਆ। ਹੁਣ ਸ਼ਬਦ ਸਾਰਾ ਸੁਣ ਲਓ। ਹਾਂਜੀ,
ਮਾਟੀ ਮਾਟੀ ਹੋਈ ਰੋਵਣ ਹੋ ਰੇ ਕੀ
कौन मुआ ब्रह्म ज्ञानी मिल कर हो बिचारा एह तो चल तू भया अगली किछ खबर ना पाई रोवन हार पे उठ से धाई भरम मोह के बांदे बंद सुपन पया पखलाए अंद एह तो रचना रचया करता आवत जावत हुकम अपार नह को मुआ ना मरने जो
आ पंगती चेता रखियो नह को मुआ न मरना जो कुछ नहीं मरता चलो आप पढ़ लो पहला हां जी
नह को मुआ ना मरने जो नह बिन से अविनाशी हो जो एह जानो सो एह ना है जानन हारे को बाल जाओ कहो नानक गुर भरम चुकाया ना कोई मरे ना आवे जाया
केंदे भरम जेड़ा सी भरम डाउट चुकाया डाउट निकल गया क्लियर करता ते मैनू समझ आ गई भी कोई मरदा नहीं कोई ज्यौंदा नहीं मैं ही रब दा एक पाठ हां एक हिस्सा हां जेड़ा रब दा हिस्सा बन के अपने आप नू ज्यौंदा है कमाल दी गल नहीं ओ केड़ा काम है जेड़ा फिर कर नहीं सकदा सतनाम असी रब दा एक हिस्सा आ सानू कही जांदे रब लभो ते अपने आप नू लभो जेड़ा हिस्सा साडे च उहनू लभो जेड़ा पाठ उहदा साडे च उहनू लभना है रब लभना मतलब अपने आप नू लभना परमात्मा नू लभण वाले ओ परमात्मा दी यात्रा करदे करदे तुहाडी यात्रा पता है खत्म किदन होनी है जिदन अपने आप तक पहुंचे आखो सतनाम रब अपना आप आपे ते जाके खत्म होनी है यात्रा अपने आप नू लभो की बनाया किदा नाम है बस अपने फर्ज पछाणने अपनी ड्यूटी करनी अपनी जिम्मेवारियां नू समझना यही असल विच धर्म है ये धर्म है असल विच सो तां करके कुछ भी नहीं मरदा माधवे भगत रविदास जी का शब्द भी आप जेड़ा शुरू च पढ़िया सी ओनू भी विचार लीए क्या कही है भ्रम ऐसा जैसा मानी है होए ना तैसा कहिंदे भ्रम है डाउट है भी असी मनी बैठे हां मान लो हुण मैं फलाना सिंह हर बंदा अपने आप नू इदां समझी बैठा है भी मैं फलाना सिंह हां मैं फलाना सिंह हां कहिंदे नहीं ਇਹ ਸਿਰਫ ਸਾਡੇ ਮਨ ਦਾ ਇੱਕ ਭਰਮ ਹੈ ਰੱਬ ਹੈ ਅਸੀਂ ਉਸੇ ਦਾ ਹੀ ਇੱਕ ਪਾਠ ਹਾਂ ਇਹ ਸੋਚਿਆ ਕਰੋ ਸਾਰੇ ਪਾਸੇ ਫੈਲਿਆ ਹੋਇਆ ਪਰਮਾਤਮਾ ਹੀ ਹੈ ਜਿਹੜੇ ਕੰਮ ਮੈਂ ਕਰਨੇ ਨੇ ਮੈਨੂੰ ਕਰਨੇ ਪੈਣਗੇ ਇੱਥੇ ਰੱਬ ਨੇ ਨਹੀਂ ਆ ਕੇ ਕਰਨੇ ਰੱਬ ਦੀਆਂ ਮੇਰੀਆਂ ਲੱਤਾਂ ਰੱਬ ਦੀਆਂ ਲੱਤਾਂ ਹੈ ਮੇਰੇ ਹੱਥ ਰੱਬ ਦੇ ਹੱਥ ਹੈ ਸਾਰੇ ਬੰਦੇ ਇਹ ਸੋਚ ਕੇ ਆਪੋ ਆਪਣੇ ਫਰਜ਼ ਨਿਭਾਓ ਆਪੋ ਆਪਣੇ ਕੰਮ ਕਰੋ ਤੇ ਦੁਨੀਆ ਤਾਂ ਸੋਹਣੀ ਬਣਨੀ ਹੈ ਰੱਬ ਨੂੰ ਉਡੀਕ ਨਾ ਰੱਬ ਤੇਰੇ ਵਿੱਚ ਹੈ ਤੂੰ ਖੁਦ ਰੱਬ ਦਾ ਰੂਪ ਹੈ ਲਓ ਜੀ ਹੁਣ ਆ ਸ਼ਬਦ ਸੁਣ ਲਓ ਇਹ ਵੀ ਸ਼ੁਰੂ ਤੋਂ ਪੜ੍ਹ ਲਓ ਮਾਧਵੇ ਕਿਆ ਕਹੀਏ ਭਰਮ ਐਸਾ ਕੀ ਕਹੀਏ ਇਹ ਕਿਹੜਾ ਭਰਮ ਹੈ ਕਿੱਦਾਂ ਪੈ ਗਿਆ ਜੈਸਾ ਮਾਨੀਏ ਹੋਏ ਨਾ ਤੈਸਾ ਜੋ ਸਮਝ ਕੇ ਬੈਠੇ ਹਾਂ ਆਪਣੇ ਆਪ ਨੂੰ ਅਸਲ ਵਿੱਚ ਅਸੀਂ ਇੱਦਾਂ ਦੇ ਹੈ ਨਹੀਂ ਅਸੀਂ ਉਹਦਾ ਇੱਕ ਹਿੱਸਾ ਸੀ ਸ਼ੁਰੂ ਤੋਂ ਸੁਣਿਓ ਹਾਂਜੀ
ਜਬ ਹਮ ਹੋਤੇ तब तू नाही अब तू ही मैं नाही
जिन्ना चिर साडे मन विच ऐदा आएगा ना भी मैं आ उना चिर परमात्मा हर पासे वसिया फील नहीं होना अपने आप नू अलग पाट ना मन जदों मनेगा कि ऐडा वड्डा विशाल है जेड़ा उसे दा मैं रूप हां फिर असल विच गल बनेगी जब हम होते तब तू नाही, जब हम होते तब तू नाही,
जब हम होते तब तू नाही, जब हम होते तब तू नाही,
अब तू ही मैं नाही, अब तू ही मैं नाही,
अब तू ही मैं नाही, अब तू ही मैं नाही,
जब हम होते तब तू नाही, जब हम होते तब तू नाही,
जब हम होते तब तू नाही, जब हम होते तब तू नाही,
पढ़ो 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 पढ़ो, जब हम कबीर तू तू करता तू हुआ, तू तू करता तू हुआ,
तू तू करता तू हुआ, तू तू करता तू हुआ,
मुझ में रहा न हूँ, मुझ में रहा न हूँ,
मुझ में रहा न हूँ, मुझ में रहा न हूँ,
तू तू करता तू हुआ, तू तू करता तू, पढ़ो जी, ਇਹਦੇ ਲਈ ਕਹਿੰਦੇ ਕਿੰਨਾ ਕੁ ਸਮਾਂ ਲੱਗਦਾ, ਕਈ ਵਾਰੀ ਦਿਮਾਗ 'ਚ ਆਉਂਦਾ ਹੈ ਵੀ ਮੈਂ ਹੀ ਰੱਬ ਹਾਂ, ਸਾਰੇ ਪਾਸੇ ਉਹ ਰੱਬ ਦੀ ਜੋਤ ਆ, ਅਸੀਂ ਸਾਰੇ ਵੀ ਉਹਦਾ ਹੀ ਇੱਕ ਵਿਸ਼ਾਲ ਜਿਹੜਾ ਆ, ਬਹੁਤ ਵੱਡਾ ਆ, ਉਹਦਾ ਇੱਕ ਮੈਂ ਹਿੱਸਾ, ਇਹ ਗੱਲ ਸਮਝਣ ਨੂੰ ਕਿੰਨੇ ਕੁ ਸਾਲ ਲੱਗਦੇ ਹੈ, ਸਮਝ 'ਚ ਆ ਜੇ ਇੱਕ ਸਕਿੰਟ ਵਿੱਚ ਹੀ ਆ ਸਕਦੀ ਹੈ, ਆਜ ਮਲਾਵਾ ਸੇਖ ਫਰੀ, ਇੱਕ ਮਿੰਟ 'ਚ, ਜਿਹੜੇ ਬੰਦੇ ਦੇ ਪਕੜ 'ਚ ਆ ਜੇ ਇਹ ਨਹੀਂ ਪਤਾ ਅੱਜ ਆ ਜੇ, ਤੇ ਜਿਹਦੇ ਨਾ ਪਕੜ 'ਚ ਆਵੇ ਵਾਹਿਗੁਰੂ 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 ਕਰਦਾ ਹੀ ਬੁੱਢਾ ਹੋ ਜੇ, ਆਪਣੇ ਆਪ ਨੂੰ ਰੱਬ ਤੋਂ ਅੱਡੀ ਸਮਝੀ ਜਾਵੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਜਦੋਂ ਤੁਹਾਡੇ ਦਿਮਾਗ 'ਚ ਆਉਂਦਾ ਵੀ ਰੱਬ ਲੱਭਣਾ ਹੈ, ਰੱਬ ਹੋਰ ਹੈ, ਮੈਂ ਹੋਰ ਹਾਂ, ਇਹ ਤੇ ਡਬਲ ਮਾਈਂਡਡ ਹੋ ਗਿਆ ਬੰਦਾ ਸਿੱਧਾ ਹੀ, ਜਿਹੜਾ ਬੰਦਾ ਇੱਦਾਂ ਡਬਲ ਮਾਈਂਡਡ ਹੈ ਉਹ ਕਦੇ ਵੀ ਨਹੀਂ ਮਿਲ ਸਕਣਾ ਉਹਨੇ ਤੇ, ਇਹ ਮੰਨਣਾ ਪੈਣਾ ਸਾਨੂੰ ਵੀ ਮੈਂ ਹੀ ਰੱਬ ਦਾ ਇੱਕ ਹਿੱਸਾ ਹਾਂ, ਛੋਟਾ ਜਿਹਾ ਮੈਂ ਵੀ ਇੱਕ ਉਹਦਾ ਪਾਰਟ ਹਾਂ, ਇਹ ਮੰਨਣਾ ਪੈਣਾ, ਤੇ ਅੱਜ ਮੰਨ ਲਓ, ਅੱਜ ਹੀ ਮਿਲ ਗਏ, ਬਸ ਮਲਾਪ ਹੋ ਗਿਆ, ਭਰਮ ਹੈ, ਡਾਊਟ ਹੈ, ਬਸ ਸੁਰਤ ਵਿੱਚ ਹੈ, ਆ ਮਾਈਂਡ 'ਚ ਹੈ, ਮਾਈਂਡ ਇੱਥੇ ਸੈੱਟ ਕਰੋ, ਇੱਥੇ ਸੈੱਟ ਕਰ ਲਓ, ਬਸ ਇਹ ਰੱਬ ਦਾ ਹੀ ਰੂਪ ਆ, ਇੱਕ ਮਿੰਟ 'ਚ ਬੜੇ ਵੱਡੇ ਬਣ ਜਾਂਗੇ, ਨਹੀਂ ਤੇ ਰੁਲਦੇ ਤੇ ਫਿਰਦੇ ਹੀ ਆ, ਬਸ ਆਪਾਂ ਤੇ ਬਹੁਤ ਛੋਟੇ ਜਿਹੇ ਹੋ ਕੇ, ਮੈਂ ਮਰ ਜਾਣਾ, ਮੇਰੇ ਬੱਚੇ, ਮੇਰਾ ਪਰਿਵਾਰ, ਤੇ ਐਡੇ ਵੱਡੇ ਵੱਡੇ ਹੋ ਕੇ ਰਹੋ ਕਿ ਐਡਾ ਵੱਡਾ ਰੱਬ, ਤੇ ਉਸ ਰੱਬ ਦਾ ਛੋਟਾ ਜਿਹਾ ਮੈਂ ਇੱਕ ਹਿੱਸਾ, ਇੱਦਾਂ ਰਹੋ, ਵੱਡੇ ਸਾਰੇ ਬਣ ਕੇ। ਲਓ ਜੀ ਹੁਣ ਆਪਾਂ ਸ਼ਬਦ ਸੁਣੀਏ ਸ਼ੁਰੂ ਤੋਂ। ਹਾਂਜੀ,
ਜਬ ਹਮ ਹੋਤੇ ਤਬ ਤੂੰ ਨਾਹੀ,
ਜਿੰਨਾ ਚਿਰ ਮੈਂ ਮੇਰੀ ਹੈ, ਆਪਣੀ ਵੱਖਰੀ ਹੋਂਦ ਹੈ, ਆਪਣੀ ਵੱਖਰੀ ਹਸਤੀ ਮੰਨਦੇ ਆ, ਉਹਨਾਂ ਚਿਰ ਪਰਮਾਤਮਾ ਨਾਲ ਜੁੜ ਨਹੀਂ ਸਕਦੇ। ਜਦੋਂ ਮੰਨਾਂਗੇ ਕਿ ਉਹੀ ਹੈ ਕੱਲਾ, ਅਬ ਤੂੰ ਹੀ ਮੈਂ ਨਾਹੀ। ਅਗਲੀ ਪੰਕਤੀ,
ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ।
ਆਪਾਂ ਸਾਰੇ ਏਦਾਂ ਹਾਂ ਜਿਵੇਂ ਸਮੁੰਦਰ ਦੇ ਵਿੱਚ ਤੂਫਾਨ ਆਵੇ ਤੇ ਕਿੱਡੀਆਂ ਕਿੱਡੀਆਂ ਛੱਲਾਂ ਆਉਂਦੀਆਂ, ਲਹਿਰਾਂ ਬਣਦੀਆਂ, ਲਹਿਰਾਂ ਦੇ ਵਿੱਚ ਲਹਿਰਾਂ ਬਣਦੀਆਂ, ਲਹਿਰ ਤੇ ਸਮੁੰਦਰ ਇੱਕ ਨੇ ਕਿ ਦੋ ਨੇ, ਬੋਲੋ, ਇੱਕ ਨੇ ਕਿ ਦੋ ਨੇ, ਇੱਕ ਹੈ ਪਰ ਲੱਗਦੇ ਨਾਮ ਹੀ ਦੋ ਨੇ, ਇੱਕ ਲਹਿਰ ਤੇ ਇੱਕ ਸਮੁੰਦਰ ਪਰ ਹੈ ਕੀ ਨੇ ਇੱਕ। ਕਹਿੰਦੇ ਇਸੇ ਤਰ੍ਹਾਂ ਰੱਬ ਤੇ ਅਸੀਂ ਇੱਕ ਹੀ ਆ ਪਰ ਲੱਗਦੇ ਦੋ ਆ। ਆਖੋ ਸਤਨਾਮ ਇਹ ਡਾਊਟ ਪੈ ਗਿਆ ਦੋ ਆ ਪਰ ਹੈ ਇੱਕ ਹੀ ਹੈ, ਦੋ ਨੀ ਇੱਕ ਹੀ ਹੈ। ਹੁਣ ਅਗਲੀ ਪੰਕਤੀ ਮਾਧਵੇ ਕਿਆ ਕਹੀਏ ਭ੍ਰਮ ਐਸਾ। ਹਾਂਜੀ
ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ।
ਤੇ ਲਹਿਰ ਦੀ ਇਹ ਮੂਰਖਤਾ ਹੋਏਗੀ ਜੇ ਲਹਿਰ ਆਪਣੇ ਆਪ ਨੂੰ ਸਮੁੰਦਰ ਤੋਂ ਵੱਖਰੀ ਮੰਨਣ ਲੱਗ ਜਾਵੇ। ਲਹਿਰ ਉਹ ਵੇਵਸ ਜਿਹੜੀਆਂ ਉੱਠਦੀਆਂ ਇਹ ਉਹਦੀ ਮੂਰਖਤਾ ਹੀ ਹੋਏਗੀ ਜੇ ਇਹ ਮੰਨੇ ਵੀ ਮੈਂ ਆ ਤੇ ਸਮੁੰਦਰ ਤੇ ਹੈ ਹੀ ਨਹੀਂ, ਇਹ ਮੂਰਖਤਾ ਹੀ ਹੋਏਗੀ। ਇਹ ਆਪਾਂ ਸਾਰਿਆਂ ਨੂੰ ਡਾਊਟ ਪੈ ਗਿਆ, ਲਹਿਰ ਨੂੰ ਡਾਊਟ ਪੈ ਗਿਆ, ਭਰਮ ਪੈ ਗਿਆ ਵੀ ਮੈਂ ਹੀ ਆ ਸਮੁੰਦਰ ਤੇ ਹੈ ਹੀ ਨਹੀਂ। ਸਾਨੂੰ ਵੀ ਏਦਾਂ ਹੀ ਲੱਗਦਾ ਮੈਂ ਫਲਾਣਾ ਸਿੰਘ ਆ ਰੱਬ ਤੇ ਹੈ ਹੀ ਨਹੀਂ। ਭਾਈ ਰੱਬ ਦੇ ਨਾਲ ਹੀ ਤੂੰ ਲੱਗਿਆ ਹੋਇਆ, ਲਹਿਰ ਤਾਂ ਹੀ ਹੈ ਜੇ ਸਮੁੰਦਰ ਹੈ, ਕਿਰਨ ਤਾਂ ਹੀ ਹੈ ਜੇ ਸੂਰਜ ਹੈ, ਸੇਬ ਤਾਂ ਹੀ ਲੱਗਿਆ ਜੇ ਦਰਖਤ ਹੈ। ਸਮੁੰਦਰ ਦੇ ਵਿੱਚ ਹੀ ਆ ਆਪਾਂ ਸਾਰੇ, ਰੱਬ ਦੇ ਵਿੱਚ ਹੀ ਆ ਭਾਈ, ਪਰਮਾਤਮਾ ਨਾਲ ਜੁੜੇ ਹੋਏ ਹੀ ਹਾਂ। ਇਹ ਭਰਮ ਜਿਹੜਾ ਆਪਣੇ ਮਨ ਦਾ ਕੱਢ ਦਈਏ। ਫਿਰ ਪੜੋ ਪੰਕਤੀ
ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ।
ਸਮਝ ਆ ਰਹੀ ਹੈ ਪਿਆਰਿਓ ਮੇਰੀਆਂ ਗੱਲਾਂ ਦੀ ਜੋ ਮੈਂ ਕਹਿ ਰਿਹਾ? ਸਿੱਧੀ ਸਿੱਧੀ ਹੈ। ਮੈਨੂੰ ਤੇ ਲੋਕੀ ਨਾਸਤਕ ਕਹਿੰਦੇ ਰੱਬ ਨਾਲੋਂ ਤੋੜਦੇ ਆ ਜੀ, ਸ਼ਰਧਾ ਤੋੜਦੇ। ਕਿਉਂ, ਕਿੱਥੇ ਕਿਹੜੀ ਗੱਲ ਮੇਰੀ ਤੁਹਾਨੂੰ ਫਿੱਟ ਨਹੀਂ ਆਉਂਦੀ? ਮੈਂ ਪਖੰਡੀ ਜਿਹੜਾ ਰੱਬ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਉਹਨੇ ਇੱਦਾਂ ਕਰ ਦੇਣਾ, ਮੈਂ ਉਹਨੂੰ ਨਹੀਂ ਮੰਨਦਾ। ਉਹ ਪੁਜਾਰੀ ਦਾ ਪੈਦਾ ਕੀਤਾ ਹੋਇਆ ਵੀ ਅਰਦਾਸਾਂ ਕਰਾਓ, ਤੁਸੀਂ ਮੂਰਤੀ ਨੂੰ ਮੱਥੇ ਟੇਕੋ, ਚੜਾਵੇ ਚੜਾਓ, ਫਿਰ ਜੇ ਤੁਸੀਂ ਕਰੋਗੇ ਉਹਨੇ ਚੇਂਜ ਕਰ ਦੇਣਾ। ਨਹੀਂ, ਤੁਹਾਨੂੰ ਇਹ ਸਮਝਾਉਣਾ ਪੈਣਾ ਹੈ ਜੇ ਦਾਖਾਂ ਖਾਣੀਆਂ ਸੌਗੀ ਸੌਗੀ, ਜੇ ਖਾਣੀ ਹੈ ਤੇ ਸੌਗੀ ਵਾਲੇ ਬੀਜ ਬੀਜਣੇ ਪੈਣੇ। ਐ ਨਾ ਕਹਿ, ਇਹ ਨਾ ਸਮਝਾਓ। ਰੱਬ ਇੱਕ ਹੈ, ਨਿਯਮ ਨੇ ਉਹਦੇ, ਉਹ ਬਦਲਦਾ ਨਹੀਂ। ਜੇ ਠੀਕ ਕਰਨਾ ਤੇ ਤੁਹਾਨੂੰ ਕਰਨਾ ਪੈਣਾ, ਐ ਨਹੀਂ ਕਿ ਠੀਕ ਹੋ ਜਾਣਾ। ਪੜ੍ਹਾਈ ਕਰਕੇ ਮਾਰਕਸ ਆਉਣੇ ਨੇ, ਇੱਦਾਂ ਸਮਝਾਉਣਾ ਪੈਣਾ ਵੀ ਐ ਨਹੀਂ ਵੀ ਇੱਥੇ ਅਰਦਾਸ ਕਰ ਚੱਲਿਆ, ਰਿਕੁਆਇਰਮੈਂਟਸ ਨੇ ਜਿਹੜੀਆਂ ਪੂਰੀਆਂ ਕਰ, ਸ਼ਰਤਾਂ, ਪੜ੍ਹਾਈ ਕਰ ਜਾ ਕੇ। ਏਦਾਂ ਨਹੀਂ ਵੀ ਤੂੰ ਪੜ੍ਹੇ ਹੈ ਨਾ ਤੇ ਤੇਰੇ ਮਾਰਕਸ ਆ ਜਾਣਗੇ, ਏਦਾਂ ਨਹੀਂ ਹੋਣਾ, ਹੁੰਦਾ ਹੀ ਨਹੀਂ ਏਦਾਂ, ਏਦਾਂ ਨਹੀਂ। ਸਹੀ ਚੱਲੇਗਾ ਤਾਂ ਗੱਲ ਬਣੇਗੀ। ਤੇ ਰੱਬ ਕੀ ਹੈ, ਸਾਰੇ ਪਾਸੇ ਫੈਲਿਆ ਹੀ ਹੋਇਆ, ਉਹਦੇ ਨਾਲ ਜੁੜੋ, ਉਹਨੂੰ ਹਰ ਵੇਲੇ ਧਿਆਨ ਚ ਰੱਖੋ, ਭੁੱਲਿਓ ਨਾ, ਉਹਦਾ ਸਿਮਰਨ ਕਰੋ, ਉਹਨੂੰ ਚੇਤਾ ਰੱਖੋ, ਉਹਦੀ ਭਗਤੀ ਕਰੋ, ਉਹਦੀ ਬੰਦਗੀ ਕਰੋ, ਨਿਜਮਾਂ ਵਿੱਚ ਆਪਣੇ ਆਪ ਨੂੰ ਬੰਦ ਰੱਖੋ, ਇਹ ਬੰਦਗੀ ਹੈ। ਲਓ ਜੀ ਹੁਣ ਅਗਲੀ ਪੰਕਤੀ ਸੁਣੇ।
ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਪੇਖਾਰੀ, ਅਛਤ ਰਾਜ ਪਿਛਰਤ ਦੁਖ ਪਾਇਆ, ਸੋਗਤ ਪਈ ਹਮਾਰੀ।
ਇਹ ਐਗਜੈਂਪਲ ਹੈ। ਕਹਿੰਦੇ ਇੱਕ ਰਾਜਾ ਰਾਤ ਨੂੰ ਸੌ ਗਿਆ ਤੇ ਸੁੱਤਾ ਪਿਆ, ਉਹ ਭਿਖਾਰੀ ਬਣ ਗਿਆ, ਸੁੱਤਾ ਹੋ ਸੌਣ ਕਰਕੇ ਸੁਪਨੇ ਦੇ ਵਿੱਚ ਗਰੀਬ ਬਣ ਗਿਆ, ਭਿਖਾਰੀ ਬਣ ਗਿਆ, ਤੇ ਦਰ ਦਰ ਤੇ ਮੰਗਦਾ ਫਿਰਦਾ ਹੈ, ਤੇ ਜਦੋਂ ਉਹਨੂੰ ਕਿਸੇ ਨੇ ਸਵੇਰੇ ਜਗਾਇਆ ਤੇ ਇੱਕਦਮ ਰਾਜਾ। ਕਹਿੰਦੇ ਏਦਾਂ ਹੀ ਸਾਡਾ ਹਾਲ ਹੈ, ਐਵੇਂ ਹੀ ਭਿਖਾਰੀ ਬਣੇ ਫਿਰਦੇ ਹਾਂ, ਹੈ ਤੇ ਅਸੀਂ ਰਾਜੇ ਹਾਂ, ਕਿਉਂਕਿ ਪਰਮਾਤਮਾ ਦੇ ਪੁੱਤਰ ਸੀ, ਪਰਮਾਤਮਾ ਦੀ ਅੰਸ਼ ਸੀ, ਹਸਤੀ ਅਸੀਂ ਬਹੁਤ ਵੱਡੇ ਸੀ, ਪਰ ਸੌਂਗੇ, ਸਾਡੀ ਸੁਰਤ ਸੁੱਤੀ ਪਈ ਹੈ, ਤਾਂ ਕਰਕੇ ਸੁਪਨੇ ਵਿੱਚ ਜਿਵੇਂ ਰਾਜਾ ਭਿਖਾਰੀ ਬਣਦਾ ਹੈ, ਇੱਦਾਂ ਆਪਾਂ ਬਹੁਤ ਆਪਣੇ ਆਪ ਨੂੰ ਛੋਟੇ ਜਿਹੇ ਮੰਨੀ ਬੈਠੇ ਹਾਂ, ਭਿਖਾਰੀ ਬਣਿਆ ਫਿਰਦਾ। ਨਹੀਂ ਭਾਈ, ਕਹੋ ਕਬੀਰ ਇਹ ਰਾਮ ਕੀ ਅੰਸ਼, ਤੂੰ ਰੱਬ ਦੀ ਅੰਸ਼ ਹੈ, ਤੂੰ ਬੜੀ ਵੱਡੀ ਹਸਤੀ ਹੈ। ਜਿਵੇਂ ਰਾਜਾ ਸੌਂ ਗਿਆ, ਭੁਲੇਖਾ ਪੈ ਗਿਆ, ਤੈਨੂੰ ਵੀ ਭੁਲੇਖਾ ਪੈ ਗਿਆ, ਸੁਪਨਾ ਆਇਆ ਹੋਇਆ ਹੈ, ਮਟੀਰੀਅਲਿਜ਼ਮ ਵਿੱਚ ਤੇਰੀ ਸੁਰਤ ਫਸ ਗਈ, ਤੇ ਆਪਣੇ ਆਪ ਨੂੰ ਜਗਾ ਲੈ, ਤੂੰ ਤੇ ਰੱਬ ਦੀ ਅੰਸ਼ ਹੈ, ਛੋਟੀ ਮੋਟੀ ਹਸਤੀ ਥੋੜਾ ਹੈ, ਇਹ ਭੁਲੇਖਾ ਪੈ ਗਿਆ ਸਾਨੂੰ। ਅਗਲੀ ਪੰਕਤੀ
ਰਾਜ ਭੋਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ।
ਕਹਿੰਦੇ ਹੁਣ ਸਾਨੂੰ ਸਮਝ ਆ ਗਈ, ਜਿਵੇਂ ਇੱਕ ਰੱਸੀ ਪਈ ਹੈ ਤੇ ਭੁਲੇਖਾ ਪੈਂਦਾ, ਰਾਤ ਨੂੰ ਬੰਦਾ ਨਾ ਬਾਹਰ ਨਹੀਂ ਨਿਕਲਦਾ, ਬਾਹਰ ਸੱਪ ਹੈ, ਪਰ ਦਿਨ ਚੜ੍ਹਿਆ ਫਿਰ ਪਤਾ ਲੱਗਿਆ ਵੀ ਸੱਪ ਨਹੀਂ ਸੀ, ਮੈਂ ਰਾਤ ਐਵੇਂ ਡਰੀ ਗਿਆ, ਹੈ ਕੀ ਸੀ? ਰੱਸੀ। ਸੱਪ ਦਾ ਤੇ ਭੁਲੇਖਾ ਪੈ ਗਿਆ। ਕਹਿੰਦੇ ਇਸੇ ਤਰ੍ਹਾਂ ਅਸੀਂ ਭੁਲੇਖਿਆਂ ਵਿੱਚ ਐਵੇਂ ਹੀ ਡਰੀ ਜਾਂਦੇ ਹਾਂ, ਮਰਾਂਗੇ ਜੀ, ਮਰ ਜਾਂਗੇ, ਇੱਕ ਦਿਨ ਖਤਮ ਹੋ ਜਾਂਗੇ। ਬੱਚਾ ਵੀ ਤੇ ਮਰਿਆ ਹੀ ਹੈ ਤੇਰੇ ਵਿੱਚ ਸੀ, ਜਵਾਨ ਵੀ ਤੇ ਮਰਿਆ ਹੀ ਹੈ, ਨੌਜਵਾਨ ਕਿੱਥੇ ਗਿਆ ਹੁਣ? ਜਦੋਂ ਇੰਨਾ ਕੁਛ ਮਰਿਆ, ਕੁਛ ਨਹੀਂ ਮਰਦਾ, ਉਹ ਐਨਰਜੀ ਹੈ, ਬਦਲੀ ਜਾਂਦੀ ਹੈ, ਚੇਂਜ ਹੋਈ ਜਾਂਦੀ, ਕਿਉਂ ਤੈਨੂੰ ਭੁਲੇਖਾ ਪੈ ਗਿਆ? ਬਸ ਇਹ ਭੁਲੇਖਾ ਹੁਣ ਕਹਿੰਦੇ ਦੂਰ ਹੋ ਗਿਆ। ਹੁਣ ਏਦਾਂ ਨਹੀਂ ਅਸੀਂ ਕਹਿੰਦੇ ਵੀ ਅਸੀਂ ਆਡਾਂ। ਸੁਣੋ ਅੱਗੇ।
ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ ਆਇਆ।
ਕਹਿੰਦੇ ਭੁਲੇਖੇ ਦੇ ਵਿੱਚ ਅਸੀਂ ਸੋਨੇ ਦੇ ਗਹਿਣਿਆਂ ਨੂੰ ਤੇ ਸੋਨੇ ਨੂੰ ਅੱਡ ਅੱਡ ਸਮਝਦੇ ਸੀ। ਦੱਸੋ ਪਿਆਰਿਓ, ਸੋਨੇ ਦੇ ਗਹਿਣਿਆਂ ਵਿੱਚ ਤੇ ਸੋਨੇ ਵਿੱਚ ਕੋਈ ਫਰਕ ਹੁੰਦਾ? ਬੋਲੋ ਜੀ, ਹੈ ਕੀ ਨੇ? ਇੱਕ ਹੀ ਨੇ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਮੇਰਿਆ ਰੱਬਾ, ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ? ਜਿਵੇਂ ਸੋਨੇ ਦੇ ਗਹਿਣਿਆਂ ਤੇ ਸੋਨੇ ਚ ਹੁੰਦਾ ਹੈ, ਪਾਣੀ ਦੀਆਂ ਲਹਿਰਾਂ ਤੇ ਪਾਣੀ ਚ ਹੁੰਦਾ ਹੈ, ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ, ਇੱਕੋ ਹੀ ਆ ਸੀ। ਮੇਰਿਆ ਰੱਬਾ, ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਚੇਤਾ ਰੱਖਿਓ ਆ ਗੱਲਾਂ, ਦਿਮਾਗ ਚ ਰੱਖਿਓ ਭਾਈ, ਰੱਬ ਲੱਭਣ ਤੁਰੇ ਆ, ਰੱਬ ਸਾਰੇ ਸਾਡੇ ਵਿੱਚ ਹੈ। ਅਸੀਂ ਗਹਿਣੇ ਆ, ਉਹ ਸੋਨਾ ਹੈ। ਅਸੀਂ ਤਰੰਗਾ ਹਾਂ, ਉਹ ਸਮੁੰਦਰ ਹੈ। ਅਸੀਂ ਕਿਰਨ ਹਾਂ, ਉਹ ਸੂਰਜ ਹੈ। ਅਸੀਂ ਫਲ ਹਾਂ, ਉਹ ਦਰਖਤ ਹੈ। ਇੱਕੋ ਹੀ ਆ, ਦੋ ਨਹੀਂ ਆ। ਇਹ ਦਿਮਾਗ ਚ ਰੱਖਿਓ। ਲੱਭਣਾ ਕੁਛ ਨਹੀਂ, ਫਰਜ਼ ਪਛਾਣਨੇ ਆ। ਲੱਭਿਆ ਤੇ ਹੋਇਆ, ਆ ਵੇਖੋ ਆ ਸਰੀਰ ਲੱਭਿਆ, ਆ ਚੱਲ ਰਿਹਾ ਦਿਮਾਗ, ਇਹੀ ਰੱਬ ਹੈ। ਇਹ ਸਾਨੂੰ ਸਮਝਣਾ ਪੈਣਾ, ਅੱਜ ਸਮਝ ਜਾਓ। ਆਜ ਮਲਾਵਾ ਸੇਕ ਫਰੀ, ਟਾਕੇ ਮਕੁੰਜਣੀਆਂ ਮਨੋਹੋ ਮਚਿੰਦੜੀਆਂ। ਅੱਜ ਇੱਕ ਸੈਕਿੰਡ ਚ, ਇੱਕ ਸੈਕਿੰਡ ਵਿੱਚ ਸਭ ਕੁਝ ਹੋ ਸਕਦਾ। ਪਰ ਜੇ ਦਿਮਾਗ ਚ ਇਹ ਗੱਲ ਆਵੇ, ਥੋਟ ਆਵੇ, ਇਹ ਗਿਆਨ ਸਮਝ ਨਾਲ ਹੋਣਾ ਸਾਰਾ ਕੁਛ। ਹਾਂਜੀ, ਅਗਲੀ ਪੰਕਤੀ ਸੁਣ।
ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ।
ਇੱਕੋ ਹੀ ਹੈ ਜਿਹੜਾ ਅਨੇਕਾਂ ਰੂਪਾਂ ਦੇ ਵਿੱਚ ਸਾਰੇ ਪਾਸੇ ਫੈਲਿਆ ਹੋਇਆ, ਸਾਰਿਆਂ ਰੂਪਾਂ ਦੇ ਵਿੱਚ ਇੱਕ ਹੈ, ਸਾਰਿਆਂ ਚ ਹੈ ਪਰ ਇੱਕ ਹੈ, ਸਾਰਿਆਂ ਦੇ ਵਿੱਚ ਉਹੀ ਭੋਗ ਰਿਹਾ, ਭਾਵ ਕਿ ਉਹਦਾ ਹੀ ਰਸ ਹੈ, ਉਹੀ ਸੁਣਦਾ, ਉਹੀ ਬੋਲਦਾ, ਸਭ ਪਾਸੇ ਉਸੇ ਦੀ ਪਾਵਰ ਕੰਮ ਕਰਦੀ ਹੈ। ਇਹ ਸਾਰਾ ਭੋਗ ਰਿਹਾ ਜੋ ਉਹੀ ਹੈ। ਫਿਰ ਪੰਕਤੀ ਸੁਣੋ।
ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ।
ਇੱਕੋ ਹੀ ਅਨੇਕਾਂ ਰੂਪਾਂ ਵਿੱਚ ਹੈ, ਇਹ ਨਾ ਭੁੱਲਿਓ। ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ। ਇੱਕ ਓਅੰਕਾਰ, ਇੱਕੋ ਹੀ ਹੈ ਸਾਰਾ ਕੁਛ। ਦੋ ਨਾ ਸਮਝਿਓ, ਬੜਾ ਵੱਡਾ ਭੁਲੇਖਾ ਹੈ ਵੀ ਬਣਾਉਣ ਵਾਲਾ ਹੋਰ ਹੈ ਤੇ ਜੋ ਕੁਦਰਤ ਹੈ ਇਹ ਹੋਰ ਹੈ, ਇੱਕੋ ਹੀ ਹੈ, ਦੋ ਨਹੀਂ ਨੇ। ਬੜਾ ਵੱਡਾ ਭੁਲੇਖਾ ਪਏਗਾ ਜੇ ਬਣਾਉਣ ਵਾਲਾ ਤੇ ਬਣਿਆ ਹੋਇਆ ਦੋ ਕਰ ਦਿਆਂਗੇ, ਇੱਕੋ ਹੀ ਹੈ, ਦੋ ਨਹੀਂ ਕਰਨੇ। ਜੇ ਦੋ ਕਰੋਗੇ ਫਿਰ ਲੱਭਣ ਤੁਰੋ ਉਹਨੂੰ, ਫਿਰ ਉਹਨੂੰ ਜਪੋ, ਫਿਰ ਉਹਨੂੰ ਲੱਭਦੇ ਫਿਰੋ ਪਹਾੜਾਂ 'ਚ ਜਾ ਕੇ ਵੀ ਕਿਵੇਂ ਮਿਲੇਗਾ। ਸਾਡੇ ਕਹਿਣ ਨਾਲ ਬਦਲ ਦੇਗਾ, ਉਹਨੇ ਨਹੀਂ ਬਦਲਣਾ। ਅੱਗ ਹਰੇਕ ਨੂੰ ਸਾੜਦੀ ਹੈ, ਪਰਮਾਤਮਾ ਦੇ ਨਿਯਮ ਨੇ। ਜਿੱਦਣ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਸੀ, ਦੱਸੋ ਪਿਆਰਿਓ, ਉਹਨਾਂ ਦਾ ਮਾਸ ਸੜਿਆ ਸੀ ਕਿ ਨਹੀਂ ਸੀ ਸੜਿਆ? ਬੋਲੋ ਬੋਲੋ ਪਿਆਰਿਓ, ਸੜਿਆ ਸੀ ਮਾਸ, ਉਹਨਾਂ ਦਾ ਵੀ ਸੜਿਆ ਸੀ। ਕੁਦਰਤ ਦਾ ਨਿਯਮ ਹੈ ਜਿਹੜਾ, ਉਵੇਂ ਜਿਵੇਂ ਹੀ ਰਹਿੰਦਾ, ਸਿਸਟਮ ਹੈ ਪਰਮਾਤਮਾ ਦਾ, ਉਹਨੇ ਨਹੀਂ ਬਦਲਣਾ। ਤੈਨੂੰ ਉਹਦੇ ਮੁਤਾਬਕ ਬਦਲਣਾ ਪੈਣਾ, ਤੈਨੂੰ ਸਮਝਣਾ ਪੈਣਾ। ਉਹ ਇੱਕ ਵਾਰੀ ਫੈਲ ਗਿਆ, ਬਣ ਗਿਆ, ਬਸ ਉਹ ਨਹੀਂ ਬਦਲਣਾ ਕਦੇ। ਜੋ ਮਰਜ਼ੀ ਕਰ ਲਓ, ਉਹ ਆਪਣੇ ਆਪ ਨੂੰ ਚੇਂਜ ਨਹੀਂ ਕਰਦਾ, ਕਦੇ ਨਹੀਂ ਬਦਲਦਾ, ਬਦਲਣਾ ਚਾਹੀਦਾ ਵੀ ਨਹੀਂ। ਨਾ ਉਹਦੇ ਪਿਆਰੇ ਕਹਿੰਦੇ ਰੱਬਾ ਬਦਲ, ਬਦਲ ਨੂੰ ਤੇ ਤਾਂ ਕਹੀਏ ਜੇ ਗਲਤ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਬੰਦੇ ਨੂੰ ਤੁਸੀਂ ਅੱਜ ਕਹੋਗੇ ਵੀ ਬਦਲ ਜਾਏ, ਦਾ ਮਤਲਬ ਬਦਲ ਨੂੰ ਤਾਂ ਕਹਿੰਦੇ ਹੋ ਵੀ ਠੀਕ ਨਹੀਂ, ਰੱਬ ਤੋਂ ਤੇ ਖੁਸ਼ ਹੀ ਖੁਸ਼ ਆ, ਰੱਬ ਨੇ ਗਲਤ ਕੀਤਾ ਹੀ ਕੁਛ ਨਹੀਂ, ਕਿਉਂ ਬਦਲੇ? ਪਰਮਾਤਮਾ ਜੋ ਹੈ ਸੋ ਹੈ। ਪੂਰੀਆਂ ਪੰਕਤੀਆਂ ਦੁਆਰਾ ਸੁਣੋ।
ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ। ਕਹਿ ਰਬ ਦਾ ਹੱਥ ਪੈ ਨੇਰੇ, ਸਹਿਜੇ
ਹੋਏ ਸੋਹੀ।
ਇੱਕ ਵਾਰੀ ਇਹ ਪੰਕਤੀਆਂ ਸਾਰੇ ਰਲ ਕੇ ਨਾਲ ਗਾਓ, ਦੁਬਾਰਾ ਗਾਓ।
ਸਰਬੇ ਏਕ
ਅਨੇਕੈ ਸੁਆਮੀ
ਸਭ ਘਟ ਭੋਗਵੈ
ਸੋਈ
ਕਹਿ ਰਵਦਾਸ ਹਾਥ ਪੈਨੇ ਰੈ ਸਹਿਜੇ ਹੋਏ ਸੋਹੋਈ।
ਹੱਥਾਂ ਪੈਰਾਂ ਤੋਂ ਵੀ ਨੇੜੇ,
ਹੱਥਾਂ ਪੈਰਾਂ ਤੋਂ ਵੀ ਨੇੜੇ ਰੱਬ ਦੂਰ ਨਹੀਂ, ਹੱਥਾਂ ਪੈਰਾਂ ਤੋਂ ਵੀ ਨੇੜੇ ਰੱਬ ਦੂਰ ਨਹੀਂ, ਹੱਥਾਂ ਪੈਰਾਂ ਤੋਂ ਵੀ ਨੇੜੇ ਰੱਬ ਦੂਰ ਨਹੀਂ,
ਹੱਥਾਂ ਪੈਰਾਂ ਤੋਂ ਵੀ ਨੇੜੇ ਰੱਬ ਦੂਰ ਨਹੀਂ,
ਹੱਥਾਂ ਪੈਰਾਂ ਤੋਂ ਵੀ ਨੇੜੇ ਸਾਈਂ ਦੂਰ ਨਹੀਂ, ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ, ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ,
ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ,
ਹੱਥਾਂ ਪੈਰਾਂ ਤੋਂ ਵੀ
ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹੈ। ਮੈਂ ਇਹ ਟੌਪਿਕ ਤਾਂ ਛੇੜੀ ਰੱਖਿਆ, ਬੰਦ ਨਹੀਂ ਕੀਤਾ, ਤੁਸੀਂ ਸੁਣੀ ਗਏ, ਨਹੀਂ ਤੇ ਇਦਾਂ ਦਾ ਵਿਸ਼ਾ ਜਿਹੜਾ ਆ ਬਹੁਤੇ ਸੁਣ ਕੇ ਖੁਸ਼ ਨਹੀਂ ਹੁੰਦੇ। ਜ਼ਿਆਦਾਤਰ ਤੇ ਸਾਡੇ ਬੰਦੇ ਬਹੁਤ ਇੱਦਾਂ ਵੀ ਕੋਈ ਜੰਗ ਹੋਵੇ, ਇਤਿਹਾਸ ਚੱਲੇ, ਉਹ ਬਸ ਇੱਦਾਂ ਜਾ ਰਿਹਾ, ਇੱਦਾਂ ਦੀ ਗੱਲ ਜ਼ਿਆਦਾ ਖੁਸ਼ ਹੈ ਵੀ ਭਾਈ ਬਚਿੱਤਰ ਸਿੰਘ ਨਿਕਲਿਆ ਹੱਥ ਵਿੱਚ ਨਾਗਨੀ, ਮੱਥੇ ਦੇ ਮਾਰੀ ਸੱਤ ਤਵੇ ਚੀਰ ਦੀ, ਉਹ ਵੱਜੀ ਥਾ ਕਰਕੇ ਉੱਥੇ ਫਿਰ ਬੋਲੇ ਸੋ ਨਿਹਾਲ, ਇਹਦੇ ਦੇ ਵਾਲੇ ਖੁਸ਼ ਰਹਿੰਦੇ ਹਾਂ ਅਸੀਂ। ਪਰ ਠੀਕ ਹੈ, ਇਤਿਹਾਸ ਦਾ ਆਪਣਾ ਇੱਕ ਸਵਾਦ ਹੈ, ਪਰ ਆਹ ਨੁਕਤੇ ਜਿਹੜੇ ਹੈ ਇਹ ਸਾਨੂੰ ਬਰੀਕੀਆਂ ਹੈ ਸਮਝਣੀਆਂ ਚਾਹੀਦੀਆਂ, ਇਹ ਸਮਝਣੀਆਂ ਚਾਹੀਦੀਆਂ। ਭਾਈ ਬਚਿੱਤਰ ਸਿੰਘ ਹੁਣੀ ਇਹ ਸਮਝਦੇ ਸੀ ਕਿ ਮੈਂ ਵੀ ਰੱਬ ਦਾ ਇੱਕ ਹਿੱਸਾ ਹੀ ਹਾਂ, ਮੈਂ ਕਿਧਰੇ ਮਰ ਜਾਣਾ ਹਾਥੀ ਕੀ ਕਰ ਲਏਗਾ, ਮਰਦਾ ਤੇ ਕੁਝ ਹੈ ਨਹੀਂ ਇੱਥੇ, ਆਖੋ
ਸਤਨਾਮ,
ਤਾਂ ਹੀ ਗਿਆ ਸੀ ਉਹ। ਅਸੀਂ ਉਹ ਟੈਕਨੀਕ ਸਿੱਖੀਏ ਜਿਹਦੇ ਨਾਲ ਸ਼ਹੀਦ ਹੋਇਆ ਜਾਂਦਾ, ਅਸੀਂ ਉਹ ਟੈਕਨੀਕ ਸਿੱਖੀਏ ਜਿਹਦੇ ਨਾਲ ਉਹ ਬਣਿਆ ਜਾਂਦਾ। ਅਸੀਂ ਉਹਨਾਂ ਦੀਆਂ ਸਾਖੀਆਂ ਤਾਂ ਸੁਣ ਲਈਆਂ ਸਾਰੀ ਜ਼ਿੰਦਗੀ, ਪਰ ਉਹ ਬਣਨ ਵਾਸਤੇ ਮਾਇੰਡ ਸੈੱਟ ਕਿਵੇਂ ਹੁੰਦਾ, ਇਹਦੇ ਲਈ ਆਪਣੇ ਆਪ ਨੂੰ ਸੈੱਟ ਕਿਵੇਂ ਕਰੀਦਾ, ਇਹ ਸਿੱਖੀਏ ਨਾ, ਫਿਰ ਉਹਦੇ ਲਈ ਤਿਆਰੀ ਕਰੀਏ, ਆਪਣੇ ਆਪ ਨੂੰ ਰੈਡੀ ਕਰੋ। ਆਓ, ਬੜੇ ਧਿਆਨ ਨਾਲ ਆਪ ਜੀ ਨੇ ਅੱਜ ਦੀ ਵਿਚਾਰ ਸੁਣੀ, ਬਹੁਤ ਧੰਨਵਾਦ, ਮੈਨੂੰ ਚੰਗਾ ਵੀ ਲੱਗਾ, ਮੈਂ 2-2.5 ਘੰਟੇ ਟਕਾ ਨਾਲ ਤੁਸੀਂ ਸੁਣਿਆ, ਬਹੁਤ ਬਹੁਤ ਵਧਾਈ, ਖੁਸ਼ੀ ਹੋਈ ਇਸ ਗੱਲ ਦੀ। ਸੋ ਆਪਾਂ ਕੱਲ੍ਹ ਦਾ ਦੀਵਾਨ ਦੁਪਹਿਰ ਦਾ ਰਹਿੰਦਾ ਇੱਥੇ, ਮੈਂ ਤੁਹਾਨੂੰ ਦਿਨੇ ਵੀ ਦੱਸਿਆ ਸੀ ਵੀ ਆਪਾਂ ਜਾਣਾ ਜੀ ਕੱਲ੍ਹ ਨੂੰ ਵਾਪਸ ਇੰਡੀਆ, ਤਾਂ ਕਰਕੇ ਸਾਡੀ ਫਲਾਈਟ ਸ਼ਾਮ ਦੀ ਹੈ ਅਤੇ ਸਾਨੂੰ ਇੱਥੋਂ ਤਕਰੀਬਨ 1:45 ਤੱਕ ਨਿਕਲਣਾ ਪੈਣਾ ਅਤੇ ਆਪਾਂ ਕੱਲ੍ਹ ਦਾ ਦੀਵਾਨ ਜਿਹੜਾ ਚੇਤਾ ਰੱਖਿਓ ਟਾਈਮ, ਤਕਰੀਬਨ 10:15-10:30 ਤੋਂ ਲੈ ਕੇ ਅਤੇ 12:30 ਤੱਕ ਆਪਾਂ ਦਿਨੇ ਪ੍ਰੋਗਰਾਮ ਕਰਾਂਗੇ। ਜਿਨ੍ਹਾਂ ਕੋਲ ਟਾਈਮ ਹੈ ਜਾਂ ਜਿਹੜੇ ਆਏ ਹੋਏ ਹੈ 2 ਘੰਟੇ ਕੱਲ੍ਹ ਨੂੰ, ਜਿਹੜੇ ਨਹੀਂ ਆਏ ਐਤਵਾਰ ਹੈ ਮੇਰਾ ਖਿਆਲ, ਉਹਨਾਂ ਵੀਰਾਂ ਨੂੰ ਕਹੋ ਜਿਹੜੇ ਆ ਸਕਦੇ ਹੈ ਦਿਨ ਦੇ ਦੀਵਾਨ ਵਿੱਚ ਥੋੜ੍ਹਾ ਚਿਰ ਹਾਜ਼ਰੀ ਭਰ ਜਾਣ ਜਿਨ੍ਹਾਂ ਕੋਲ ਸਮਾਂ ਹੋਵੇ। ਸੋ ਅੱਜ ਬਹੁਤ ਚੰਗਾ ਲੱਗਾ, ਹੁਣ ਉਹੀ ਗੱਲ ਹੋਣੀ ਹੈ ਬਈ ਜਦੋਂ ਆਨੰਦ ਜਿਹਾ ਆਉਣ ਲੱਗਾ ਸੀ, ਅੱਜ ਦੀਵਾਨ ਖਤਮ ਵੀ ਹੋ ਗਿਆ, ਕੰਮ ਕੱਲ੍ਹ ਤੱਕ ਤੇ ਚਲੇ ਜਾਣਾ ਵਾਪਸ, ਪਰ ਇੱਦਾਂ ਜੇ ਤੁਸੀਂ ਟਕਾ ਨਾਲ ਬੈਠੋ ਤੇ 7-8 ਦਿਨ ਇੱਦਾਂ ਇੱਕ ਜਗ੍ਹਾ ਪ੍ਰੋਗਰਾਮ ਹੋਵੇ, ਇੱਕ ਵੀਕ ਘੱਟ ਤੋਂ ਘੱਟ ਆਰਾਮ ਨਾਲ 2-2 ਘੰਟੇ ਬਹਿ ਕੇ 3-3 ਘੰਟੇ, ਫਿਰ ਇੰਨੇ ਨਾਲ ਮੈਨੂੰ ਵੀ ਹਿਸਾਬ ਜਿਹਾ ਲੱਗ ਜਾਂਦਾ ਨਾ, ਜਿੱਦਾਂ ਸੰਗਤ ਨੂੰ ਵੇਖ ਕੇ ਆਈਡੀਆ ਲੱਗ ਜਾਂਦਾ, ਦਿਮਾਗ ਉਸ ਹਿਸਾਬ ਨਾਲ ਸੈੱਟ ਹੋ ਜਾਂਦਾ ਵੀ ਇੱਦਾਂ ਦੇ ਸਰੋਤੇ ਹੈ, ਇੱਥੇ ਕੁ ਤੱਕ ਸਮਝਦੇ ਹੈ, ਇੰਨੀ ਕੁ ਗੱਲ ਕਰਦੇ ਹਾਂ। ਪਹਿਲੇ ਦਿਨ ਤਾਂ ਇੱਦਾਂ ਹੀ ਹਿਸਾਬ ਜਿਹਾ ਨਹੀਂ ਆਉਂਦਾ ਵੀ ਕਿੱਦਾਂ ਦਾ ਸਿਸਟਮ ਹੈ, ਕਿਵੇਂ ਹੈ, ਹੌਲੀ ਹੌਲੀ ਫਿਰ ਪਤਾ ਲੱਗ ਜਾਂਦਾ, ਮਾਇੰਡ ਉਸ ਹਿਸਾਬ ਨਾਲ ਫਲੈਕਸੀਬਲ ਹੋਣ ਕਰਕੇ ਉਸ ਹਿਸਾਬ ਨਾਲ ਸੈੱਟ ਹੋ ਜਾਂਦਾ ਵੀ ਇੱਥੇ ਇੱਦਾਂ ਦੇ ਹੈ, ਇੱਥੇ ਇੱਦਾਂ ਦੇ। ਪਤਾ ਲੱਗ ਜਾਂਦਾ। ਸੋ ਤਾਂ ਕਰਕੇ ਪਿਆਰਿਓ ਬਹੁਤ ਟਿਕਾਅ ਨਾਲ ਆਪ ਜੀ ਨੇ ਸੁਣਿਆ, ਅੱਜ ਬਹੁਤ ਖੁਸ਼ੀ ਹੋਈ। ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣੋ। ਬਾਕੀ ਬੋਲਦਿਆਂ ਕੋਲੋਂ ਬੜੀਆਂ ਭੁੱਲਾਂ ਹੋਈਆਂ ਹੋਣਗੀਆਂ, ਆਪ ਜੀ ਨੇ ਮਾਫ਼ ਕਰ ਦੇਣਾ। ਜੋ ਕੋਈ ਗਲਤੀ ਤੁਹਾਨੂੰ ਲੱਗੇ ਮੇਰੇ ਧਿਆਨ ਵਿੱਚ ਜ਼ਰੂਰ ਲਿਆਇਓ ਵੀ ਆਹ ਗਲਤ ਗੱਲ ਕੀਤੀ ਹੈ, ਤਾਂ ਜੋ ਮੈਨੂੰ ਪਤਾ ਲੱਗ ਸਕੇ। ਸੋ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣੋ, ਗੁਰੂ ਸਾਹਿਬ ਦੇ ਮੁੱਖ ਵਾਕ ਸੁਣ ਕੇ ਫਿਰ ਨਿੱਜ ਅਸਥਾਨਾਂ ਵੱਲ ਸਤਿਗੁਰੂ ਦੇ ਸਰੂਪ ਪ੍ਰਸਥਾਨ ਹੋਣਗੇ। ਆਪਾਂ ਫਿਰ ਚਾਲਾ ਪਾਉਣਾ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਖੁੱਲ੍ਹਾ ਲੰਗਰ ਪ੍ਰਸ਼ਾਦਾ ਬਣਾਇਆ ਲੰਗਰ ਵਿੱਚ, ਜਿਨ੍ਹਾਂ ਵੀਰਾਂ ਭੈਣਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਜ਼ਰੂਰ ਛੱਕ ਕੇ ਜਾਇਓ, ਸਾਰੇ ਬੈਠ ਕੇ ਆਰਾਮ ਨਾਲ ਲੰਗਰ 'ਚ ਪ੍ਰਸ਼ਾਦ ਪਾਣੀ ਛੱਕ ਕੇ ਫਿਰ ਘਰੋ ਕਰੀ ਆਪ ਸਾਰਿਆਂ ਨੇ ਚਾਲਾ ਪਾਉਣਾ। ਬਹੁਤ ਬਹੁਤ ਜੀ ਆਇਆਂ ਨੂੰ ਸਾਰਿਆਂ ਨੂੰ। ਅਤੇ ਮੇਰਾ ਖਿਆਲ ਖੰਡੇ ਦੀ ਪੌਲ ਵਾਸਤੇ ਕੁਛ ਨਾਮ ਆਏ ਹੋਏ ਆ, ਅਜੇ ਕੋਈ ਨਾਮ ਨਹੀਂ ਮੇਰਾ ਖਿਆਲ ਅੰਮ੍ਰਿਤ ਛਕਣ ਵਾਸਤੇ ਆਏ। ਅੱਜ ਵੀ ਆਪਾਂ ਇਸ ਟੌਪਿਕ ਉੱਤੇ ਕੋਈ ਗੱਲ ਮੈਂ ਨਾ ਤਾਂ ਦਿਨੇ ਕੋਈ ਕਰ ਸਕਿਆ ਨਾ ਅੱਜ ਹੋ ਸਕੀਏ, ਕਿਉਂਕਿ ਜੇ ਅੰਮ੍ਰਿਤ ਛਕਾਉਣ ਦੇ ਵਾਸਤੇ ਤਿਆਰੀ ਕਰਾਈਏ ਪਹਿਲਾਂ 2-3 ਘੰਟੇ ਅੰਮ੍ਰਿਤ ਬਾਰੇ ਗੱਲ ਕਰੀਏ, ਫਿਰ ਜ਼ਿਆਦਾ ਸੰਗਤ ਤਿਆਰ ਹੋ ਜਾਂਦੀ ਹੈ। ਪਰ ਚਲੋ ਕੋਈ ਗੱਲ ਨਹੀਂ, ਤੁਸੀਂ ਅਗਲੀ ਵਾਰ ਜਦੋਂ ਪ੍ਰੋਗਰਾਮ ਬਣਿਆ ਉਦੋਂ ਅੱਗੇ ਰੱਖ ਲਾਂਗੇ ਪ੍ਰੋਗਰਾਮ। ਸੋ ਗੱਜ ਕੇ ਹੁਣ ਆਪਾਂ ਬੋਲੋ, ਆਨੰਦ ਸਾਹਿਬ ਵਿੱਚ ਕੋਈ ਰਸਨਾ ਵਾਂਝੀ ਨਾ ਰਹੇ, ਅਤੇ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਆਪਣੇ ਚਾਲਾ ਪਾਉਣਾ। ਕੋਈ ਰਸਨਾ ਵਾਂਝੀ ਨਾ ਰਹੇ ਪਿਆਰਿਓ, ਗੁਰੂ ਸਾਹਿਬ ਜਾਣਗੇ ਫਿਰ ਜਾਵਾਂਗੇ, 5-4 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਕੱਲ ਲੇਟ ਨਾ ਹੋਇਓ ਜੀ, ਵੇਲੇ ਨਾਲ ਆਇਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਹਰੀਆਂ ਵਧਾਈਆਂ,
ਰਾਗ ਰਤਨ ਪਰਮਾਰ ਪਰੀਆਂ ਸ਼ਬਦ ਗਾਵਣ ਆਈਆਂ,
ਤੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ,
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ,
ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ
ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ,
ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਹਨੇ ਇੱਛਾ ਸਭ ਪੁਜਾਈ,
ਸਦਾ ਕੁਰਬਾਨ ਕੀਤਾ ਗੁਰ ਵੇਟੋ ਜਿਸ ਲਈਆਂ ਇਹ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ, ਸਾਚਾ
ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਜਿਤ ਕਰ ਸਭਾਵੇ,
ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰ,
ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਠ ਕੁਮਾਰਿਆ,
ਔਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਵਾਗੇ,
ਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ,
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ,
ਪਾਰ ਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇਰਾਣੀ,
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ,
ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਰ,
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ,
ਦਿਵਸ ਰਾਤ ਤੁਇ ਦਾਈ ਦਾਇਆ ਖਿਲੈ ਸਗਲ ਜਗਤ,
ਜੰਗਿਆਈਆਂ ਮੁਰਿਆਈਆਂ ਵਾਚੈ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ,
ਜਿਨੀ ਨਾਮ ਧਿਆਇਆ ਗਏ ਮਸਕਤ ਥਾ,
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ,
ਜਿਨੀ ਨਾਮ ਧਿਆਇਆ ਗਏ ਮਸਕਤ ਥਾ,
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੁਮ ਠਾਕੁਰ ਤੁਮ ਪਹਿ ਅਰਦਾ, ਜੀਓ ਪਿੰਡ ਸਭ ਤੁਮ ਮਾਤ ਪਿਤਾ।
ਕੋਈ ਨ ਜਾਣੇ ਤੁਮਰਾ ਅੰਤ, ਸਗਲ ਸਮੱਗਰੀ ਤੁਮਰੈ ਸੂਤਰਧਾਰੀ, ਹੋਵੇ ਸੁਅਗਿਆਕਾਰੀ, ਤੁਮਰੀ ਗਤ ਮਿਤ ਤੁਮਹੀ। ਨਾਨਕ ਦਾਸ ਬੋਲਣਾ ਜੀ। ਸਤਿਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਕੂ ਬਿਘਨ ਨਾ ਕੋ ਲਾਗੈ, ਜਾ ਕੀ ਪ੍ਰਭਾ ਗੈ ਅਰਦਾਸ। ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਗੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ, ਰਾਮ ਦਾਸੇ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰੈ, ਘਰ ਨੋ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਚਵਰ ਤਖਤ ਦੇ ਮਾਲਕ, ਹਾਜ਼ਰ ਨਾਜ਼ਰ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਸਮੂਹ ਹਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਦੇ ਝੜੇ ਆਰਿਆਂ ਨਾਲ ਤਨ ਚਿਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਸਹਿਤ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਗੁਰੂ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਜੀ। ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਸੇਵਕਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪੱਤ ਕੇ ਰਾਖੇ, ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਪਾਤਸ਼ਾਹ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਹੋਰ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ, ਸੰਭਾਲਤਾ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨੌਟਿਆਂ ਦੀ ਓਟ ਸਤਿਗੁਰੂ ਜੀ, ਨਾਸਰਿਆਂ ਦੇ ਆਸਰੇ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਨੇ ਅਪਾਰ ਮਿਹਰਾਮਤਾਂ ਬਖਸ਼ਿਸ਼ਾਂ ਕੀਤੀਆਂ। ਸੰਧਿਆ ਪਹਿਰ ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਪਹਿਰ ਦੇ ਦੀਵਾਨ ਸਜੇ ਹਨ ਸੱਚੇ ਪਾਤਸ਼ਾਹ ਜੀ। ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਕੰਪਰ ਸਮੂਹ ਪ੍ਰਬੰਧਕ ਸੱਜਣਾਂ ਦੇ ਸਹਿਯੋਗ ਨਾਲ, ਸਾਧ ਸੰਗਤ ਦੇ ਸਹਿਯੋਗ ਨਾਲ, PPIS ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਸਜਾਏ ਗਏ ਹਨ। ਆਪ ਜੀ ਦੀ ਹਜ਼ੂਰੀ ਵਿੱਚ ਸੋਧਰ ਰਹਿਰਾਸ ਜੀ ਦੇ ਜਾਪ ਹੋਏ ਹਨ। ਉਪਰੰਤ ਤੁਰਕੀ ਬਾਣੀ ਦੇ ਸ਼ਬਦ ਕੀਰਤਨ, ਸ਼ਬਦ ਦੀਆਂ ਵਿਚਾਰਾਂ, ਗੁਰਮਤਿ ਦੀਆਂ ਵਿਚਾਰਾਂ ਹੋਈਆਂ। ਅੰਮ੍ਰਿਤਮਈ ਬਾਣੀ ਦਾ ਜਾਪ ਕਰਦਿਆਂ, ਆਪ ਜੀ ਦੀ ਕੀਰਤੀ ਕਰਦਿਆਂ, ਵਿਚਾਰਾਂ ਕਰਦਿਆਂ, ਟਹਿਲ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ। ਅਣਜਾਣ ਬੱਚੇ ਜਾਣ ਕੇ ਮੁਆਫ਼ ਕਰੋ ਜੀ, ਅੱਗੇ ਤੋਂ ਸਮਤ ਦਿਓ। ਕਥਾ ਕੀਰਤਨ ਦੀਆਂ ਦਾਤਾਂ ਬਖਸ਼ੋ, ਸ਼ੁੱਧ ਬਾਣੀ ਦੀ ਪੜ੍ਹਨ ਦੀ ਸੋਝੀ ਸਮਰੱਥਾ ਬਖਸ਼ੋ, ਗੁਰਮਤਿ ਦੇ ਚੱਲਣ ਦਾ ਬਲ ਉੱਦਮ ਬਖਸ਼ਿਸ਼ ਕਰੋ ਜੀ। ਸੱਚੇ ਪਾਤਸ਼ਾਹ ਜੀ, ਪੜ੍ਹੀ ਸੁਣੀ ਬਾਣੀ ਕੀਰਤਨ ਦਾ ਮਹਾਤਮ ਆਈ ਸਾਧ ਸੰਗਤ ਦੇ ਹਿਰਦਿਆਂ 'ਚ ਵਸਾਵੋ, ਆਈ ਸਾਧ ਸੰਗਤ ਦੀ ਹਾਜ਼ਰੀ ਲੇਖੇ ਲਾਵੋ। ਤਿਲ ਫੁੱਲ ਭੇਟਾ ਮਾਇਆ ਦਰ ਪ੍ਰਵਾਨ ਕਰੋ, ਚਰਨ ਕਦਮ ਲੇਖੇ ਲਾਵੋ। ਦੁੱਖਾਂ ਦਲਿੱਦਰਾਂ ਕਲੇਸ਼ਾਂ ਦਾ ਨਿਵਾਰਨ ਕਰੋ। ਜੋ ਜੋ ਗੁਰਮੁਖ ਪਿਆਰੇ ਸੇਵਕ ਗੁਰਦੁਆਰਾ ਸਾਹਿਬ ਵਾਸਤੇ ਮਾਇਆ ਅਤੇ ਬੇਅੰਤ ਰਸਦਾ ਨਾਲ ਅਰਦਾਸੇ ਕਰਾ ਰਹੇ ਹਨ, ਸੇਵਕਾਂ ਦੀਆਂ ਸ਼ੁਭ ਮਨੋਭਾਵਨਾ ਗੁਰਮਤ ਅਨੁਸਾਰ ਪੂਰਨ ਕਰਨੀਆਂ, ਸੇਵਾ ਲੇਖੇ ਲਾਉਣੀ, ਰਸਤਾ ਦੂਰੋਂ ਦਰਗਾਹੋਂ ਭੇਜਣੀਆਂ, ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀਆਂ ਯਾਤਰਾਵਾਂ ਸਫਲੀ ਕਰਨੀਆਂ। ਸੱਚੇ ਪਾਤਸ਼ਾਹ ਜੀ, ਰਹਿੰਦੇ ਹੋਏ ਕੀਰਤਨਾਂ ਦੇ ਜਿਹੜੇ ਸਮਾਗਮ ਨੇ ਉਹ ਆਪ ਨਿਰਵਿਘਨਤਾ ਸਹਿਤ ਸੰਪੰਨ ਕਰਨੇ। ਆਪ ਜੀ ਦੀ ਹਜ਼ੂਰੀ ਵਿੱਚ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੀਆਂ ਦੇਗਾਂ ਹਾਜ਼ਰ ਹਨ, ਦਰ ਪ੍ਰਵਾਨ ਕਰੋ ਜੀ। ਪ੍ਰਵਾਨਿਆ ਹੋਇਆ ਕੜਾਹ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਜੋ ਸ਼ਕੇ ਸੋ ਆਪ ਜੀ ਦਾ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਾਮ ਜਪੇ। ਮਿਹਰਾਂ ਕਰੋ, ਬਖਸ਼ਿਸ਼ਾਂ ਕਰੋ, ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ, ਤਿਸਤੇ ਚੱਲਣ ਦੀ ਸੋਝੀ ਬਖਸ਼ਿਸ਼ ਕਰੋ। ਭੁੱਲਾਂ ਮੁਆਫ਼ ਕਰਨੀਆਂ, ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ, ਜੋ ਪ੍ਰਭ ਕੋ ਮਿਲ ਬੂਚ ਹੈ ਖੋਜ ਸ਼ਬਦ ਮੇਲੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲਹੇਂਗੇ ਬਚੇ ਸ਼ਰਨ ਜੋ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲਹੇਂਗੇ ਬਚੇ ਸ਼ਰਨ ਜੋ। ਬੋਲੇ ਸੋਨਿਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਗੁਰਸੋਂ ਝੱਟੀ ਐ ਸੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਪੰਚਪਦਾ ਅਚਰ ਚਰੈ ਤਾ ਸਿੱਧ ਹੋਈ ਸਿੱਧੀ ਤੈ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭ੍ਰਮ ਕਾਟਿਆ ਜਾਇ ਅਚਰ ਚਰੈ ਤਾਂ ਸਿੱਧ ਹੋਇ ਸਿੱਧੀ ਤੈ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭ੍ਰਮ ਕਾਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ ਗੁਰਮਤ ਰਾਮ ਨਾਮ ਪਰਗਾਸੋ ਸਦਾ ਰਹੋ ਸਰਣਾਈ ਰਹਾਉ ਇਹੋ ਸੰਸਾਰ ਸਭਿਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਉ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵੱਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗੰਮ ਅਗੋਚਰ ਗੁਰਪੂਰਾ ਅਲਖ ਲਖਾਇ ਜਿਨੇ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰਖੈ ਲੁਕਾਇ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੂੰ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੂੰ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ